जय विद मन को संसा चूक पावनिद पार परो जन्म पाए कछ पलो न कीनो ताते अधक डरो मन बच क्रम हर गुण नहीं गाए यह जी सोच तरो गुरमत सुन कछ ज्ञान न उपजेओ पस जो उदर परो कहो नानक प्रभ बिरद पछानो तब हौ पतत तरो जतन बहुत मैं कर रहो मिटो ना मन को मान दुर्मत श्यो नानक पदेहो राख लेहो भगवान दंडोत बंदन अनक बार सर्व कला समरथ डोलन ते राखो प्रभु राखो प्रभु नानक दे कर हाथ परम सम्मान योग साहिब श्री गुरु ग्रंथ साहिब सचे पातशाह जी दी पावन पवित्र हजूरी अंदर अज हफ्तावारी जो विशेष गुरमत दीवान सजदे ने इस दीवान दी आप जी ने हाजरी भरी है। सन्मान योग भाई साहब जी ने बहुत ही सुरीली रस भिजी जेवा नाल दाता जी दे अमृत बचन कीर्तन रूप विच सानू सरवण कराए ने। इस स्थान ते ऐस वार जो गुरमत दी विचार दी गुरमत विचार दी लड़ी प्रारंभ कीती है उस विचों असी धन गुरु नानक साहिब जी दे अमृत बचना नू आधार बनाया ओ है जपजी साहिब जी दी 78वीं पौड़ी। ए इस करके मैं दौरान लगा क्योंकि कुछ ऐसी शरीर हुंदे ने जिन्हां नू हफ्ते बाद वक्त मिलदा है रुझेवियां विचों ओ गुरु दरबार विच पहुंचदे ने तां जो ओ भी इस लड़ी नू जो पिछे असी विचारिया है इनू समझ सकन। सतगुरु गुरु नानक साहिब महाराज जी ने जपजी साहिब जी दी पवित्र गुरबाणी अपनी मुखार बिंद तो उचारण कीती। विद्वाना दा ए मत है कि गुरु ग्रंथ साहिब विच सब तो पहला जो जपजी साहिब दी बाणी है इस नू हजूर ने करतारपुर दी धरती ते सन 1530 दे नजदीक उचारण कीता है। अपने जीवन दे यूं कह लो अपने पहले चोले दे जो अंतले दिन सन चोला शब्द में वर्त्या है ओ अंतले समय हजूर ने करतारपुर ए पवित्र बचन उचारण कीते ਤੇ ਇਸ ਦੀ ਗਵਾਹੀ ਭਾਈ ਸਾਹਿਬ ਨੇ ਦਿੱਤੀ ਹੈ। ਕਹਿ ਲੱਗੇ ਸੋ ਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਹੁਣ ਜਪਜੀ ਸਾਹਿਬ ਦੀ ਪਵਿੱਤਰ ਬਾਣੀ ਸਿਰਫ ਮੈਂ ਸੰਖੇਪ ਜੀ ਜੋ ਅੱਜ ਤੀਕਰ ਅਸੀਂ ਵਿਚਾਰ ਕਰ ਚੁੱਕੇ ਹਾਂ, ਸਭ ਤੋਂ ਜ਼ਿਆਦਾ ਪਾਠ ਕਰੋੜਾਂ ਗੁਰੂ ਨਾਨਕ ਨਾਮ ਲੇਵਾ ਸਿੱਖ ਇਹਦਾ ਕਰਦੇ ਨੇ ਰੋਜ਼। ਇਸ ਬਾਣੀ ਦੇ ਸਭ ਤੋਂ ਜ਼ਿਆਦਾ ਟੀਕੇ ਕੀਤੇ ਗਏ ਨੇ। ਇਵਨ ਇਥੋਂ ਤੱਕ ਕਿ ਜਦੋਂ ਕਿਸੇ ਸਿੱਖ ਨੇ ਭਾਵਨਾ ਨਾਲ ਇਕਾਗਰਤਾ ਨਾਲ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਇਆ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਆਪਣੇ ਆਸਣ ਤੋਂ ਆਪਣੇ ਸਿੰਘਾਸਨ ਤੋਂ ਵੀ ਥੋੜਾ ਜਿਹਾ ਖਟੀ ਗਏ, ਕਿਉਂਕਿ ਇੰਨਾ ਸ਼ੁੱਧ ਜਪਜੀ ਸਾਹਿਬ ਪੜਨ ਵਾਲਾ ਇਹਨੂੰ ਕੀ ਇਨਾਮ ਦਿੱਤਾ ਜਾਏ। ਮਹਾਰਾਜ ਜੀ ਨੇ ਕਿਹਾ ਇੰਨਾ ਸ਼ੁੱਧ ਪਾਠ ਇਹਨੂੰ ਆਪਣੇ ਆਸਣ ਤੇ ਬਿਠਾ ਦੇਈ ਭਾਈ ਗੋਪਾਲਾ ਜੀ। ਪਰ ਇਹ ਗੱਲ ਵੱਖਰੀ ਕਿ ਮਨ ਦੇ ਫੁਰਨੇ ਨੇ ਕਿੱਥੇ ਜਾ ਮਨ ਅਟਕਿਆ ਹੈ ਮਾਲਕ ਦੀ ਖੇਡ। ਪਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਜੇ ਇੱਕ ਸਿੱਖ ਸ਼ੁੱਧ ਜਪਜੀ ਸਾਹਿਬ ਦਾ ਪਾਠ ਕਰਦਾ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹਨੂੰ ਕਿੱਡਾ ਕੁ ਵੱਡਾ ਸਨਮਾਨ ਦਿੰਦੇ। ਸੱਚਖੰਡ ਵਾਲੀ ਪੌੜੀ 37ਵੀਂ ਪੌੜੀ ਹੈ। 38ਵੀਂ ਪੌੜੀ ਜੋ ਹੈ ਉਹ ਦਰਅਸਲ ਸਿੱਖ ਦੀ, ਮਨੁੱਖ ਦੀ, ਖਾਲਸੇ ਦੀ, ਸਿੰਘ ਦੀ, ਸ਼ਬਦ ਜਿਹੜਾ ਮਰਜ਼ੀ ਅਸੀਂ ਵਰਤ ਲਈਏ, ਉਸ ਨੂੰ ਜੀਵਨ ਘੜਨ ਦੀ ਇੱਕ ਜੁਗਤ ਦਿੱਤੀ ਗਈ ਹੈ 38ਵੀਂ ਪੌੜੀ ਵਿੱਚ। ਤੇ ਉਦਾਹਰਨਾਂ ਲਈਆਂ ਕਿ ਜਿਵੇਂ ਇੱਕ ਸੋਨਾ ਘੜਨ ਵਾਲਾ ਕਾਰੀਗਰ ਸੋਨੇ ਨੂੰ ਘੜਦਾ ਹੈ ਤੇ ਮਹਾਰਾਜ ਜੀ ਨੇ ਉਸ ਸੋਨੇ ਦੇ ਗਹਿਣੇ, ਸੋਨੇ ਦੇ ਜ਼ੇਵਰ ਘੜਨ ਦੇ ਨਾਲ ਅੰਦਰ ਨੂੰ ਘੜਨ ਦੀ ਬਰਾਬਰਤਾ ਦੇ ਦਿੱਤੀ। ਕਹਿਣ ਲੱਗੇ ਭਾਈ ਜਿਵੇਂ ਸੋਨਾ ਘੜਨ ਵਾਲੇ ਦੇ ਕੋਲ ਗੁਣ ਉਹਦਾ ਸੁਭਾਅ ਹੈ ਤੇ ਜੇ ਕਿਤੇ ਉਹਦੇ ਗੁਣਾਂ ਨੂੰ, ਉਹਦੇ ਔਜ਼ਾਰ, ਉਹਦੇ ਸੰਦ ਤੂੰ ਆਪਣੇ ਅੰਦਰ ਦੇ ਗੁਣ ਬਣਾ ਲਏ ਤੇ ਸੱਚਾਈ ਇਹ ਵੀ ਤੇਰਾ ਅੰਦਰ ਮਨ ਜੋ ਅਘੜਿਆ ਹੈ ਇਹ ਘੜਿਆ ਜਾਏਗਾ। ਉਹ ਅਸੀਂ ਪਿਛਲੇ ਦਿਨੀ ਵਿਚਾਰਿਆ ਹੈ, ਸਿਰਫ ਚੂਕ ਮਾਤਰ ਪਿਛਲੀ ਲੜੀ ਤੇ ਨਜ਼ਰ ਕਿ ਗਹਿਣੇ ਘੜਨ ਵਾਲਾ, ਜ਼ੇਵਰ ਘੜਨ ਵਾਲਾ, ਉਹਦੇ ਲਈ ਕੋਈ ਕਾਰਖਾਨਾ, ਕੋਈ ਟਿਕਾਣਾ, ਕੋਈ ਦੁਕਾਨ ਚਾਹੀਦੀ ਹੈ। ਮਹਾਰਾਜ ਕਹਿੰਦੇ ਨੇ ਉਹ ਪਹਿਲਾਂ ਦੁਕਾਨ ਲੱਭਦਾ, ਪਹਾੜਾ ਬਣਾਉਂਦਾ। ਸਤਿਗੁਰੂ ਕਹਿੰਦੇ ਨੇ ਜੇ ਜੀਵਨ ਘੜਨਾ ਹੀ ਭਾਈ ਸਿੱਖਾ, ਸਭ ਤੋਂ ਪਹਿਲਾਂ ਆਪਣੀਆਂ ਇੰਦਰੀਆਂ ਤੇ ਕਾਬੂ ਪਾ, ਇਹ ਮਨ ਨੂੰ ਘੜਨ ਵਾਸਤੇ ਇੱਕ ਦੁਕਾਨ ਬਣ ਜਾਏ, ਪਹਾੜਾ ਹੈ। ਫਿਰ ਕੱਲ ਅਸੀਂ ਵਿਚਾਰਿਆ ਸੀ ਕਿ ਉਸ ਦੁਕਾਨ ਦੇ ਵਿੱਚ ਜਿਵੇਂ ਆਚਰਣ ਉੱਚਾ, ਇੰਦਰੀਆਂ ਤੇ ਕਾਬੂ, ਇਹ ਇੱਕ ਪਹਾੜਾ ਬਣ ਜਾਏ। ਤੇ ਮਹਾਰਾਜ ਜੀ ਨੇ ਕਿਹਾ ਉਹਦੇ ਵਿੱਚ ਬੈਠਣ ਵਾਲਾ ਸੁਨਿਆਰ ਹੈ ਕਾਰੀਗਰ, ਤੇ ਤੇਰੇ ਇਸ ਇੰਦਰੀਆਂ ਨੂੰ ਰੋਕਣ ਵਾਲੇ ਉੱਚੇ ਜੀਵਨ ਵਿੱਚ ਪਰਮਾਤਮਾ ਤਰਸ ਕਰੇ ਕਿ ਧੀਰਜ ਦਾ ਗੁਣ ਆ ਜਾਏ, ਤੇ ਜਿੰਨਾ ਤੇਰੇ ਕੋਲ ਧੀਰਜ ਹੋਵੇਗਾ ਪਿਆਰਿਆ, ਉਹਨਾਂ ਤੂੰ ਆਪਣੇ ਅੰਦਰ ਨੂੰ ਘੜ ਸਕੇ। ਕੱਲ ਅਸੀਂ ਇਹ ਵਿਚਾਰਿਆ ਸੀ ਕਿ ਧੀਰਜ ਦੇ ਬਹੁ ਅਰਥ ਕੀਤੇ ਸਨ। ਧੀਰਜ ਦਾ ਅਰਥ ਟਿਕਣਾ, ਧੀਰਜ ਦਾ ਅਰਥ ਸਬਰ, ਧੀਰਜ ਦਾ ਅਰਥ ਸਹਿਜ, ਧੀਰਜ ਦਾ ਅਰਥ ਅੰਦਰ ਦਾ ਉਤਾਵਲਾ ਬਣਨਾ ਹੋਣਾ। ਤੇ ਅੱਜ ਅਸੀਂ ਦੋ ਹਜ਼ੂਰ ਦੇ ਬਚਨ ਲਏ ਨੇ ਇਸ ਕਰਕੇ ਕਿ ਜੇ ਧੀਰਜ ਸੁਨਿਆਰ ਹੋਵੇ ਤੇ ਹੁਣ ਉਹਦੇ ਜਿਹੜੇ ਗਹਿਣੇ ਘੜਨ ਵਾਲੇ ਸੰਦ ਨੇ, ਔਜ਼ਾਰ ਨੇ, ਉਹਨਾਂ ਵਿੱਚ ਉਹਦੇ ਕੋਲ ਇੱਕ ਛੋਟਾ ਜਿਹਾ ਲੋਹੇ ਦਾ ਟੁਕੜਾ ਜਿਹਨੂੰ ਆਪਾਂ ਅਹਿਰਨ ਕਹਿੰਦੇ। ਕਦੀ ਆਪਨੇ ਦੁਕਾਨ ਤੇ ਦੇਖਿਆ ਹੋਣਾ ਸੁਨਾਰ ਵੀ, ਉਸ ਨਿੱਕੇ ਜਿਹਾ ਲੋਹੇ ਦੇ ਟੁਕੜੇ ਉੱਪਰ ਗਹਿਣੇ ਰੱਖ ਕੇ, ਸੋਨੇ ਨੂੰ ਰੱਖ ਕੇ ਕੁੱਟਦੇ ਨੇ, ਘੜਦੇ ਨੇ। ਮਹਾਰਾਜ ਕਹਿੰਦੇ ਭਾਈ ਜੇ ਅਹਿਰਨ ਨਾ ਹੋਵੇ ਤੇ ਸੋਨੇ ਉੱਪਰ ਸੱਟ ਟਿਕਾਣੇ ਤੇ ਨਹੀਂ ਵੱਜੇਗੀ, ਉਹ ਘੜਿਆ ਨਹੀਂ ਜਾਏਗਾ। ਜੇ ਅੰਦਰ ਨੂੰ ਘੜਨਾ ਚਾਹੁੰਦੇ ਤੇ ਆਪਣੀ ਮਤ ਨੂੰ ਅਹਿਰਨ ਬਣਾ ਲੈ, ਤੇ ਜਿਹਦੀ ਮਤ ਅਹਿਰਨ ਬਣ ਜਾਏ ਉਹਦਾ ਅੰਦਰ ਵੀ ਜ਼ਰੂਰ ਘੜਿਆ ਜਾਏਗਾ। ਜੋ ਅਸੀਂ ਅੱਜ ਵਿਚਾਰਨਾ ਅਹਿਰਨ ਮਤ, ਤੇ ਮਹਾਰਾਜ ਕਿਹਾ ਹੁਣ ਹਥੌੜਾ ਕਿਹੜਾ, ਕਿਉਂਕਿ ਅਹਿਰਨ ਹੋਵੇ ਤੇ ਜੇ ਹਥੌੜਾ ਨਹੀਂ ਤੇ ਚੋਟ ਕਿਵੇਂ ਮਾਰੇਗਾ, ਘੜੇਗਾ ਕਿਵੇਂ। ਸਾਹਿਬ ਨੇ ਕਿਹਾ ਮਤ ਨੂੰ ਅਹਿਰਨ ਬਣਾ ਤੇ ਵੇਦ, ਵੇਦ ਦਾ ਅਖਰੀ ਅਰਥ ਇੱਥੇ ਵੇ ਗਿਆਨ, ਗੁਰੂ ਦੇ ਗਿਆਨ ਨੂੰ ਹਥੌੜਾ ਬਣਾ, ਤੇ ਜੇ ਗੁਰੂ ਦੇ ਗਿਆਨ ਦਾ ਹਥੌੜਾ ਤੇਰੀ ਮਤ ਰੂਪ ਅਹਿਰਨ ਉੱਤੇ ਵੱਜਦਾ ਰਿਹਾ ਤੇ ਸੱਚਾਈ ਇਹ ਵਿੱਚ ਪਿਆ ਹੋਇਆ ਮਨ ਆਪਣੇ ਆਪ ਹੀ ਘੜਿਆ ਜਾਏ। ਆਓ ਅਸੀਂ ਇਸ ਦੋ ਬਚਨਾਂ ਨੂੰ ਐਰਨ ਮਤ ਵੇਦ ਹਥਿਆਰ ਇਹਨਾਂ ਨੂੰ ਅੱਜ ਦੇ ਦੀਵਾਨ ਵਿੱਚ ਵਿਚਾਰ ਸਕੀਏ। ਮੈਂ ਕੁਛ ਮਿੰਟ ਲੈ ਲਏ ਇਸ ਕਰਕੇ ਕਿਉਂਕਿ ਪਿਛੋਕੜ ਜੋ ਲੜੀ ਦਾ ਹੈ ਉਹਦੀ ਤਰਤੀਬ ਬਣ ਸਕੇ। ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋਏ ਹੋ ਇੱਕ ਅਰਦਾਸ ਕਰੋ, ਮਾਲਕ ਸਾਡੇ ਤਨ ਨੂੰ ਤੇ ਸਾਡੇ ਮਨ ਨੂੰ ਵੀ ਟਿਕਾ ਬਖਸ਼ ਦੇ, ਕਿਉਂਕਿ ਮਨ ਦੇ ਟਿਕਾ ਵਿੱਚੋਂ ਹੀ ਧਰਮ ਕਮਾਇਆ ਜਾਂਦਾ ਤੇ ਜੇ ਟਿਕਾ ਨਹੀਂ ਤੇ ਅੰਦਰ ਕਿਵੇਂ ਉਹ ਗੁਣ ਪ੍ਰਫੁੱਲਤ ਹੋਣਗੇ। ਆਸੀਸ ਬਖਸ਼ੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਐਰਨ ਮਤ ਨੂੰ ਕਿਹਾ ਕਿ ਮਤ ਐਰਨ ਬਣਾ ਲੈ। ਹੁਣ ਐਰਨ ਵਿੱਚ ਕੁਛ ਗੁਣ ਨੇ, ਪਹਿਲੇ ਉਹਦੇ ਬਾਹਰਮੁਖੀ ਗੁਣ ਦੇਖੀਏ ਸਿਰਫ ਐਰਨ ਦੇ, ਤੇ ਫਿਰ ਆਪਾਂ ਮਤ ਦੇ ਅਰਥ ਕਰਾਂਗੇ, ਕਿਉਂਕਿ ਜਿਹਦੇ ਨਾਲ ਪ੍ਰਮਾਣ ਦਿੱਤਾ ਗਿਆ, ਉਦਾਹਰਨ ਦਿੱਤੀ ਗਈ ਹੈ, ਉਹ ਐਰਨ ਮਤ ਐਰਨ ਲੋਹੇ ਦਾ ਟੁਕੜਾ ਹੈ। ਉਹ ਸੁਨਾਰ ਵੀਰ ਨੇ ਆਪਣੀ ਦੁਕਾਨ ਵਿੱਚ ਰੱਖਿਆ, ਯਾਦ ਰੱਖੋ ਉਹਦੇ ਉੱਪਰ ਉਹ ਠੋਕਰਾ ਮਾਰਦਾ, ਹਥੌੜਾ ਮਾਰਦਾ, ਤੇ ਉਸ ਐਰਨ ਮਤ ਦੇ ਵਿਚਕਾਰ ਇੱਕ ਪਾਸੇ ਹਥੌੜਾ ਇੱਕ ਪਾਸੇ ਐਰਨ, ਤੇ ਉਸ ਐਰਨ ਤੇ ਹਥੌੜੇ ਦੇ ਦਰਮਿਆਨ ਜੋ ਹੈ ਉਹ ਸੋਨਾ ਪਿਆ ਹੋਇਆ। ਜਦੋਂ ਸੋਨੇ ਤੇ ਸੱਟ ਵੱਜਦੀ ਏ ਤੇ ਉਦੋਂ ਮਤ ਦੇ ਉੱਪਰ ਵੀ ਚੋਟ ਵੱਜਦੀ ਹੈ। ਮਹਾਰਾਜ ਕਹਿੰਦੇ ਨੇ ਦੇਖੋ ਕਿ ਜਿਵੇਂ ਐਰਨ ਉੱਪਰ ਜਿਤਨੀਆਂ ਮਰਜ਼ੀ ਸੱਟਾਂ ਵੱਜੀ ਜਾਣ, ਚੋਟਾਂ ਵੱਜੀ ਜਾਣ, ਸਚਾਈ ਏਵੇ ਕਿ ਐਰਨ ਨਾ ਤਾਂ ਸੁਨਾਰ ਦੀ ਦੁਕਾਨ ਛੱਡਦੀ ਏ, ਨਾ ਉਹਨੂੰ ਉਲਾਂਭਾ ਦਿੰਦੀ ਏ, ਨਾ ਉਹਦੇ ਤੇ ਕੋਈ ਗੁੱਸਾ ਤੇ ਗਿਲਾ ਕਰਦੀ ਏ, ਕਿ ਜਿਵੇਂ ਇੱਕ ਐਰਨ ਅਡੋਲ ਠੋਕਰਾ ਸਹਾਰੀ ਜਾਂਦੀ ਏ ਪਰ ਸੋਨੇ ਦਾ ਕੰਮ ਕਰਨ ਵਾਲੇ ਦਾ ਦੁਕਾਨ ਟਿਕਾਣਾ ਜਾਂ ਘਰ ਨਹੀਂ ਛੱਡਦੀ, ਤੂੰ ਆਪਣੀ ਮਤ ਨੂੰ ਇਤਨਾ ਅਡੋਲ ਬਣਾ ਕਿ ਜਿਤਨੀਆਂ ਮਰਜ਼ੀ ਗਿਆਨ ਦੇ ਹਥੌੜੇ ਤੈਨੂੰ ਵੱਜਣ, ਰੱਬ ਤਰਸ ਕਰੇ ਤੇਰੇ ਅੰਦਰ ਕਦੀ ਗੁਰੂ ਦੇ ਦਰ ਨੂੰ ਛੱਡ ਕੇ ਨਾ ਜਾ, ਕਿਉਂਕਿ ਮਤ ਐਰਨ ਬਣ ਜਾਏ। ਐਰਨ ਅਡੋਲ ਹੈ, ਉਹ ਅਚਲ ਹੈ, ਉਹ ਠੋਕਰ ਖਾ ਕੇ ਛੇਤੀ ਕੀਤਿਆਂ ਮਾਲਕ ਦਾ ਦਰ ਨਹੀਂ ਛੱਡਦੀ। ਥੋੜੀ ਜਿਹੀ ਇੱਥੇ ਇੱਕ ਬੇਨਤੀ ਹੈ, ਮਨ ਅਤੇ ਮਤ ਅਸੀਂ ਪਿਛਲੇ ਦਿਨੀ ਵੀ ਵਿਚਾਰਦੇ ਰਹੇ ਜਦੋਂ ਇੰਦਰੀਆਂ ਦੀ ਗੱਲ ਚੱਲੀ। ਮਤ ਦਰਅਸਲ ਕੀ ਚੀਜ਼ ਹੈ? ਉਸ ਦਿਨ ਵੀ ਵਾਚਿਆ ਸੀ ਕਿ ਮਤ ਜਿਹੜੀ ਹੈ ਪਰਮਾਤਮਾ ਨੇ ਇੱਕ ਉਹ ਦਾਤ ਦਿੱਤੀ ਹੈ ਸਾਡੇ ਸਰੀਰ ਵਿੱਚ ਤੇ ਬਿਲਕੁਲ ਇਹਦਾ ਸੰਬੰਧ ਮਨ ਦੇ ਨਾਲ ਜੀ। ਇਹ ਮਤ ਕੀ ਕਰਦੀ ਏ ਕਿ ਜੋ ਕੁਝ ਮਨ ਅੰਦਰੋਂ ਥਾਟ ਜਾਂ ਵਿਚਾਰ ਜਾਂ ਖਿਆਲ ਪੈਦਾ ਕਰਦਾ, ਮਤ ਉਹਨਾਂ ਖਿਆਲਾਂ ਨੂੰ ਚੰਗੀ ਤਰ੍ਹਾਂ ਪੜਚੋਲਦੀ ਹੈ। ਤੇ ਕਈ ਵਾਰੀ ਕੀ ਹੁੰਦਾ, ਜੇ ਮਤ ਅਤ ਦੀ ਨਿਰਮਲ ਹੋਵੇ, ਬੁੱਧੀ ਅਤ ਦੀ ਸ਼ੁੱਧ ਹੋਵੇ, ਤੇ ਫਿਰ ਉਹ ਮਨ ਦੇ ਗੰਦੇ ਭੈੜੇ ਮਾੜੇ ਪਾਪ ਵਾਲੇ ਫੁਰਨਿਆਂ ਨੂੰ ਕਦੀ ਕਰਮ ਨਹੀਂ ਬਣਨ ਦਿੰਦੀ। ਪਰ ਜਿਸ ਬੰਦੇ ਦੀ ਮਤ ਭ੍ਰਿਸ਼ਟ ਜਾਏ, ਦੁਰ ਮਤ ਹੋ ਜਾਏ, ਅੰਦਰ ਮਤ ਮੈਲੀ ਹੋ ਜਾਏ, ਜੋ ਕੁਝ ਮਨ ਵਿੱਚ ਪੈਦਾ ਹੁੰਦਾ ਉਹ ਕੁਝ ਮਤ ਜਿਹੜੀ ਕਰਮ ਬਣਾਉਣ ਲੱਗ ਪੈਂਦੀ ਹੈ। ਮਤ ਸਿਰਫ ਨਿਰੀਖਣ ਕਰਦੀ ਹੈ। ਇਹੀ ਕਾਰਨ ਉਸ ਦਿਨ ਅਰਜ਼ ਕੀਤੀ ਸੀ ਕਿ ਰੋਜ਼ ਪੜਿਆ ਜਾਂਦਾ ਕਿ ਮਨ ਨੀਵਾਂ ਤੇ ਮਤ ਉੱਚੀ। ਇਹ ਨਹੀਂ ਕਿਹਾ ਜਾਂਦਾ ਕਿ ਮਤ ਨੀਵੀਂ ਤੇ ਮਨ ਉੱਚਾ, ਇਹੀ ਸ਼ਬਦ ਵਰਨੇ ਆ ਮਨ ਨੀਵਾਂ ਮਤ ਉੱਚੀ, ਕਿਉਂਕਿ ਮਨ ਦਾ ਸੁਭਾਅ ਹੈ ਫੁਰਨੇ ਪੈਦਾ ਕਰਨੇ, ਤੇ ਜਿਸ ਮਤ ਉੱਤੇ ਮਨ ਆਪਣਾ ਕਬਜ਼ਾ ਕਰ ਲੈ ਉਹ ਬੰਦਾ ਮਨ ਮਤੀਆ ਹੋ ਜਾਂਦਾ, ਤੇ ਜਿਹਦੀ ਮਤ ਉੱਚੀ ਹੋਵੇ ਮਨ ਨੀਵਾਂ ਹੋਵੇ ਤੇ ਮਤ ਉੱਤੇ ਗੁਰੂ ਦਾ ਸ਼ਬਦ ਆ ਜਾਏ ਉਹ ਮਨ ਮਤੀਏ ਦੀ ਥਾਂ ਤੇ ਗੁਰ ਮਤੀਆ ਬਣ ਜਾਂਦਾ, ਕਿਉਂਕਿ ਮਤ ਉੱਤੇ ਗੁਰੂ ਦਾ ਸ਼ਬਦ ਆ ਗਿਆ। ਮਹਾਰਾਜ ਕਹਿੰਦੇ ਨੇ ਮਤ ਮਲੀਨ ਹੋਵੇ ਤੇ ਅੰਦਰ ਭਟਕਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੇ ਮਤ ਦੇ ਮੁਤਲਕ ਆਪਣੀ ਰਚਨਾ ਵਿੱਚ ਇੱਕ ਕਵਿਤ ਉਚਾਰਨ ਕੀਤਾ। ਸਚਾਈ ਇਹ ਵੇ ਕਿ ਮੈਲੀ ਮਤ ਹੀ ਬੰਦੇ ਦਾ ਅੰਦਰ ਨਹੀਂ ਟਿਕਣ ਦਿੰਦੀ ਪਈ, ਹਾਲਾਂਕਿ ਮਨ ਮੈਲਾ ਹੋਵੇ ਜੇ ਮਤ ਪਵਿੱਤਰੇ ਤੇ ਮਨ ਦੀ ਮੈਲ ਨੂੰ ਧੋ ਜਾਏਗੀ, ਤੇ ਗੁਰਮੁਖੋ ਜੇ ਮਤ ਹੀ ਮੈਲੀ ਹੋ ਜਾਏ ਤੇ ਫਿਰ ਕੋਈ ਗੁੰਜਾਇਸ਼ ਨਹੀਂ, ਮਨ ਧੁਪੇਗਾ ਕਿਵੇਂ। ਭਾਈ ਸਾਹਿਬ ਦੇ ਬਚਨ ਨੇ ਕਹਿੰਦੇ ਨੇ ਇਸ ਮਤ ਦੀ ਭਟਕਣਾ ਹੈ ਮਨ ਨਾਲ ਹੀ ਸੰਬੰਧਿਤ, ਇਹ ਕਿਵੇਂ ਚਾਰ ਚੁਫੇਰੇ ਇਸ ਨੂੰ ਭੜਕਾਉਂਦੀ ਹੈ ਜਿਹੜੀ ਮੈਲੀ ਮਤ, ਜਿਹੜੀ ਅਡੋਲ ਨਹੀਂ, ਜਿਹੜੀ ਸਥਿਰ ਨਹੀਂ। ਭਾਈ ਸਾਹਿਬ ਕਹਿੰਦੇ ਨੇ ਪਤੰਗ ਇੱਕ ਕਾਗਜ਼ ਦਾ ਟੁਕੜਾ ਹੈ, ਸਿਰਫ ਸਮਝਣ ਲਈ ਕਿਵੇਂ ਅੰਦਰ ਭਟਕਦਾ ਹੈ ਤੇ ਮਤ ਐਨ ਕਿਵੇਂ ਬਣੇ। ਕਾਗਜ਼ ਦੇ ਟੁਕੜੇ ਦਾ ਨਾਮ ਹੀ ਅਸੀਂ ਪਤੰਗ ਉਹਦੀ ਬਣਾਨੇ ਦੇਖਨੇ, ਤੇ ਪਤੰਗ ਉਹਦੇ ਨਾਲ ਡੋਰ ਬੰਨੀ। ਪਰ ਪਿਆਰਿਓ, ਜੇ ਕਾਗਜ਼ ਵੀ ਚੰਗਾ ਹੋਵੇ, ਡੋਰ ਵੀ ਪੱਕੀ ਹੋਵੇ ਤੇ ਹਵਾ ਹੀ ਨਾ ਉੱਡਦੀ ਹੋਵੇ ਤੇ ਪਤੰਗ ਅਸਮਾਨ ਵਿੱਚ ਉੱਡੇਗੀ ਕਿਵੇਂ? ਜੇਕਰ ਕੋਈ ਕਹਿ ਮੇਰੀ ਡੋਰ ਪੱਕੀ, ਨਿਆਣਾ ਜਿੱਦ ਕਰਕੇ ਕਹਿ ਮੈਂ ਪਤੰਗ ਇੰਨੀ ਕੀਮਤੀ ਲਿਆਂਦੀ, ਤੇ ਕਈ ਵਾਰੀ ਮਾਪੇ ਕਹਿੰਦੇ ਨੇ ਕਿ ਮਕਾਨ ਦੀ ਛੱਤੋਂ ਥੱਲੇ ਉੱਤਰ ਕਿਉਂਕਿ ਹਵਾ ਨੀ ਚੱਲਦੀ, ਜੇ ਹਵਾ ਚੱਲੇਗੀ ਤੇ ਪਤੰਗ ਉੱਡੇਗੀ, ਪਤੰਗ ਨੂੰ ਉਡਾਣ ਵਾਸਤੇ ਹਵਾ ਜ਼ਰੂਰੀ ਹੈ। ਮਹਾਰਾਜ ਕਹਿੰਦੇ ਨੇ ਸੱਚਾਈ ਏਵੇ, ਜਿਵੇਂ ਹਵਾ ਪਤੰਗ ਨੂੰ ਟਿਕਣ ਨੀ ਦਿੰਦੀ ਤੇ ਅੰਦਰ ਦੀ ਭੈੜੀ ਮਤ ਸਾਡੇ ਮਨ ਨੂੰ ਟਿਕਣ ਨੀ ਦਿੰਦੀ, ਕਿਉਂਕਿ ਹਵਾ ਨਾਲ ਹੀ ਪਤੰਗ ਉੱਡਣੀ, ਹਵਾ ਹੁੰਦੀ ਹੈ ਤੇ ਪਤੰਗ ਉੱਡਦੀ। ਮਹਾਰਾਜ ਜੀ ਨੇ ਬਿਲਕੁਲ ਸਿੱਧੀਆਂ ਜੀਆਂ ਉਦਾਹਰਨਾਂ ਸਾਡੇ ਸਮਝ ਪੈਣ ਵਾਲੀ। ਹਵਾ ਇੱਕ ਪ੍ਰੇਰਣਾ ਦਿੰਦੀ ਹੈ, ਉਹਦੇ ਨਾਲ ਪਤੰਗ ਉੱਡਣ ਲੱਗ ਪਈ। ਅੰਦਰ ਜਦੋਂ ਮੈਲੀ ਹਵਾ ਕਿਤੇ ਚੱਲਦੀ ਏ, ਵਾਸ਼ਨਾ ਚੱਲਦੀ ਏ ਪਿਆਰਿਓ, ਉਸ ਦੀ ਹਵਾ ਨਾਲ ਹੀ ਮਨ ਤੇ ਮਤ ਦੋਵੇਂ ਭਟਕਦੇ ਨੇ। ਜੇ ਅੰਦਰ ਵਾਸ਼ਨਾ ਦੀ ਹਵਾ ਨਾ ਹੋਵੇ ਤੇ ਸੱਚਾਈ ਏਵੇ ਇਹਨੂੰ ਵੀ ਕੋਈ ਉਡਾ ਨਹੀਂ ਸਕਦਾ। ਮੈਲੀ ਮਤ ਜਿਵੇਂ ਪਵਨ ਨਾਲ ਪਤੰਗ ਉੱਡਦੀ। ਦੂਜਾ, ਆ ਨਿਆਣੇ ਖੇਡਦੇ ਨੇ। ਮਹਾਰਾਜ ਜੀ ਨੇ ਬਾਣੀ ਦੀਆਂ ਮੈਂ ਬੇਨਤੀਆਂ ਕਰ ਰਿਹਾ। ਕਈ ਵਾਰੀ ਨਾ ਇੱਕ ਲਾਟੂ ਜਿਹਾ ਮਿਲਦਾ ਖਿਡੌਣਾ, ਉਹਦੇ ਉੱਪਰ ਰੱਸੀ ਬੰਨੀ ਹੁੰਦੀ ਸੀ। ਨਿਆਣੇ ਕੀ ਕਰਦੇ ਸਨ, ਜਾਂ ਇਉਂ ਕਹਿ ਲਈਏ ਕਿ ਫਿਰਕੀ ਭਮੀਰੀ ਆਪਾਂ ਕਹਿੰਦੇ ਸਨ, ਉਹ ਹੱਥ ਨਾਲ ਘੁੰਮਦੀ ਤੇ ਲਾਟੂ ਵੀ ਭਮੀਰੀ ਦੀ ਤਰ੍ਹਾਂ ਫਿਰਕੀ ਦੀ ਤਰ੍ਹਾਂ ਘੁੰਮਦਾ ਚਾਰ ਚੁਫੇਰੇ। ਉਹਦੇ ਉੱਪਰ ਬੰਨਿਆ ਹੁੰਦਾ ਸੀ ਰੱਸਾ। ਉਹ ਕੀ ਕਰਦੇ ਸਨ, ਪਹਿਲਾਂ ਉਹਨਾਂ ਨੇ ਲਾਟੂ ਨੂੰ ਪਕੜ ਕੇ ਕੱਲੇ ਰੱਸੇ ਨੂੰ ਵੱਟ ਚਾੜੀ ਜਾਣਾ, ਵੱਟ ਦੇਈ ਜਾਣੇ, ਤੇ ਜਦੋਂ ਪੂਰੀ ਤਰ੍ਹਾਂ ਰੱਸਾ ਵੱਟ ਨਾ ਆ ਜਾਣਾ ਤੇ ਥੱਲਿਓ ਲਾਟੂ ਛੱਡਣਾ, ਉੱਤੋਂ ਰੱਸਾ ਪਕੜਨਾ, ਤੇ ਉਸ ਨਿੱਕੀ ਜੀ ਰੱਸੀ ਜਾਂ ਧਾਗਾ ਕਹਿ ਲੋ, ਉਹਦੇ ਵੱਟ ਦੀ ਬਦੌਲਤ ਉਹ ਲਾਟੂ ਕਿੰਨੀ ਦੇਰ ਤੱਕ ਘੁੰਮੀ ਜਾਂਦਾ ਹੈ। ਮਹਾਰਾਜ ਕਹਿੰਦੇ ਜੇ ਧਾਗੇ ਨੂੰ ਵੱਟ ਨਾ ਹੋਣ ਤੇ ਲਾਟੂ ਛੇਤੀ ਕੀਤਿਆਂ ਘੁੰਮਦਾ ਨਹੀਂ। ਪਿਆਰਿਓ, ਜੇ ਮਨ ਵਿੱਚ ਵੱਟ ਨਾ ਹੋਣ ਤੇ ਮਤ ਵੀ ਛੇਤੀ ਕੀਤਿਆਂ ਘੁੰਮਦੀ ਨਹੀਂ। ਜੇ ਕੱਲਾ ਹੀ ਧਾਗਾ ਹੋਵੇ ਕਿਤੇ ਲਾਟੂ ਘੁੰਮੇਗਾ? ਦੇਖੋ ਭਾਈ ਸਾਹਿਬ ਨੇ ਆਮ ਸਾਦੀਆਂ ਜਿਹੀਆਂ ਗੱਲਾਂ ਮੈਂ ਪਿਛਲੇ ਵਾਰ ਅਰਜ਼ ਕੀਤੀ ਸੀ। ਅਨਭਵ ਗਿਆਨ ਦੇ ਪੱਖੋਂ ਧੰਨ ਗੁਰੂ ਗ੍ਰੰਥ ਸਾਹਿਬ ਅਗੰਮ ਨੇ ਤੇ ਅਗੋਚਰ ਨੇ। ਅਗੰਮ ਤੇ ਅਗੋਚਰ ਦੋ ਸ਼ਬਦ ਨੇ। ਅਗੰਮ ਦਾ ਅਰਥ ਹੈ ਜਿੱਥੋਂ ਤੱਕ ਸਾਡੀ ਗਮਿਆਤਾ ਨਹੀਂ, ਸਾਡੀ ਪਹੁੰਚ ਨਹੀਂ, ਤੇ ਅਗੋਚਰ ਇਹ ਸ਼ਬਦ ਜਿਹੜਾ ਹੈ ਬੜੀ ਬੜੀ ਬਾਣੀ ਵਿੱਚ ਆਉਂਦਾ ਹੈ, ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ। ਅਗੋਚਰ ਦਾ ਅਰਥ ਹੁੰਦਾ ਹੈ ਕਿ ਜਿਸ ਤੱਕ ਸਾਡੇ ਇੰਦਰੀਆਂ ਦੀ ਵੀ ਪਹੁੰਚ ਨਹੀਂ। ਜੇ ਅਸੀਂ ਸੋਚੀਏ ਵੀ ਉਹਨੂੰ ਆਪਣੀ ਸੀਮਤ ਬੁੱਧੀ ਵਿੱਚ ਇੰਦਰੀਆਂ ਨਾਲ ਕਾਬੂ ਕਰ ਲਾਂਗੇ, ਕਦਾਚਿਤ ਨਹੀਂ। ਧਾਗੇ ਨੂੰ ਵੱਟ ਆਏ ਹੋਣ ਤੇ ਲਾਟੂ ਉਸ ਮਰੋੜੀ ਨਾਲ ਘੁੰਮੀ ਜਾਂਦਾ ਹੈ। ਤੇ ਪਿਆਰਿਓ, ਜੇ ਅੰਦਰ ਵਾਸ਼ਨਾ ਦੇ ਵੱਟ ਚੜੇ ਹੋਣ, ਬੰਦੇ ਦੀ ਮਤ ਵੀ ਭਟਕਦੀ ਤੇ ਮਨ ਵੀ ਭਟਕਦਾ। ਤੀਸਰਾ ਬਚਨ, ਉਹ ਜੋ ਅੱਜ ਐਨ ਮਤ ਹੈ ਉਹ ਵੀ ਸੋਨੇ ਨਾਲ ਸੰਬੰਧਿਤ। ਭਾਈ ਸਾਹਿਬ ਦੀ ਕਵਿਤ ਵਿੱਚੋਂ ਦੋ ਮੈਂ ਤੁਕਾਂ ਦੇ ਅਰਥ ਕਰ ਦਿੱਤੇ ਨੇ। ਉਹ ਬਚਨ ਨੇ, ਪਵਨ ਗਵਨ ਜੈਸੇ ਗੁੱਡੀਆ ਉੱਡਤ ਰਹੇ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ। ਹਵਾ ਹੋਵੇ ਤੇ ਪਤੰਗ ਉੱਡੇਗੀ, ਹਵਾ ਤੋਂ ਬਿਨਾ ਪਤੰਗ ਨਹੀਂ ਉੱਡਦੀ। ਬੰਦੇ ਦੀ ਮਤ ਵੀ ਤਾਂ ਭਟਕਦੀ ਏ, ਵੰਚਲਤ ਹੁੰਦੀ ਏ, ਜਦੋਂ ਇਹਨੂੰ ਵਾਸ਼ਨਾ ਦੀ ਹਵਾ ਲੱਗਦੀ ਏ। ਜੇ ਉਹ ਨਹੀਂ ਤਾਂ ਮਤ ਤਾਂ ਨਿਰਮਲ ਹੈ। ਦੂਸਰਾ ਬਚਨ, ਪਵਨ ਗਵਨ ਜੈਸੇ ਗੁੱਡੀਆ ਉੱਡਤ ਰਹੇ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ, ਡੋਰੀ ਕੀ ਮਰੋਰ ਜੈਸੇ ਲਟਵਾ ਫਿਰਤ ਰਹੇ। ਬ੍ਰਿਜ ਭਾਸ਼ਾ ਦੇ ਸ਼ਬਦ ਨੇ। ਤਾਉ ਖਾਉ ਮਿਟੈ ਗਿਰ ਪਰਾ ਖਬਰ ਥਕਤ ਹੈ। ਜੇ ਧਾਗੇ ਦੇ ਵੱਟ ਮੁੱਕ ਜਾਣ ਤੇ ਨਿੱਕਾ ਜਿਹਾ ਲਾਟੂ ਘੁੰਮਣਾ ਬੰਦ ਕਰ ਦਿੰਦਾ ਹੈ। ਜੇ ਅੰਦਰ ਦੇ ਵੱਟ ਬੰਦੇ ਦੇ ਨਿਕਲ ਜਾਣ, ਖਿਮਾ ਕਰਿਓ, ਮਨ ਦੀ ਭਟਕਣਾ ਮੁੱਕ ਜਾਂਦੀ। ਤੀਸਰਾ ਬਚਨ ਭਾਈ ਸਾਹਿਬ ਜੀ ਨੇ ਕਿਹਾ ਹੈ, ਉਹ ਹੈ ਕਿ ਕਿਵੇਂ ਸਥਿਰ ਹੁੰਦੀ ਏ ਮਤ। ਉਹਨਾਂ ਦਾ ਬਚਨ ਹੈ, ਕੰਚਨ ਅਸ਼ੁੱਧ ਜੋ ਕੋਠਾਰੀ ਠਹਿਰਾਤ ਨਾਹੀਂ। ਕਿ ਜਿਵੇਂ ਅਸ਼ੁੱਧ ਸੋਨਾ, ਮੈਲਾ ਸੋਨਾ ਉਹ ਕੋਠਾਰੀ ਵਿੱਚ ਪਾਇਆ ਹੈ, ਸੋਨੇ ਦਾ ਕੰਮ ਕਰਨ ਵਾਲੇ ਨਾਲ ਹੀ ਸੰਬੰਧਿਤ, ਉਹ ਥੱਲੇ ਅੱਗ ਬਾਲਦਾ ਉਸ ਕੋਠਾਰੀ ਦੇ ਭਾਂਡੇ ਦੇ, ਤੇ ਜਿਉਂ ਜਿਉਂ ਅੱਗ ਤੇਜ਼ ਕਰਦਾ ਤਿਉਂ ਤਿਉਂ ਉਹ ਸੋਨਾ ਮੈਲਾ ਜਿਹੜਾ ਕੋਠਾਰੀ ਵਿੱਚ ਦੌੜਦਾ। ਤਿੜਕਦਾ ਉਹਦੀ ਆਵਾਜ਼ ਆਉਂਦੀ ਹੈ, ਟਿਕਦਾ ਨਹੀਂ। ਪਰ ਜੇ ਉਹਨੂੰ ਕੋਈ ਪੁੱਛ ਲਿਆ ਜਾਏ, ਬਾਣੀ ਵਿੱਚ ਗੁਰੂ ਅਰਜਨ ਸਾਹਿਬ ਜੀ ਨੇ ਵੀ ਇਹ ਪ੍ਰਮਾਣ ਦਿੱਤਾ, ਕਹਿਣ ਲੱਗੇ ਜੇ ਪੁੱਛੀਏ ਵੀ ਇੰਨੀ ਤੇਜ਼ ਅੱਗ ਕੀਤੀ ਏ, ਉਠਾਲੀ ਲਾਲ ਹੋਈ ਪਈ ਏ, ਸੋਨਾ ਲਾਲ, ਇਹ ਤਿੜਕਦਾ ਹੈ, ਇਹ ਭਟਕਦਾ ਪਿਆ, ਟਿਕਦਾ ਕਿਉਂ ਨਹੀਂ ਪਿਆ ਭਾਂਡੇ ਵਿੱਚ? ਤੇ ਮਹਾਰਾਜ ਕਹਿੰਦੇ ਨੇ, ਸੁਨਾਰ ਕਹੇਗਾ ਮੈਂ ਇਹਨੂੰ ਦੁੱਖ ਨਹੀਂ ਦਿੰਦਾ ਪਿਆ, ਤੈਨੂੰ ਇੰਝ ਲੱਗਦਾ ਸ਼ਾਇਦ ਮੈਂ ਅੱਗ ਨਾਲ ਇਹਨੂੰ ਫੂਕਣ ਲੱਗਾ, ਅਸਲ ਵਿੱਚ ਜਿਹੜੀ ਮੈਲ ਇਹਨੂੰ ਚੰਬੜੀ ਏ, ਇਹ ਧੋਤਿਆਂ ਨਹੀਂ ਉਤਰਨੀ, ਇਹ ਤਾਂ ਹੀ ਉਤਰੇਗੀ ਜੇ ਅੱਗ ਤੇ ਰੱਖ ਕੇ ਇਹਨੂੰ ਪਿਘਲਾਵਾਂਗਾ। ਮੈਂ ਇਹਦਾ ਦੁਸ਼ਮਣ ਨਹੀਂ, ਮੈਂ ਇਸ ਕਰਕੇ ਦੁੱਖ ਦੇਣਾ ਪਿਆ, ਮੈਲ ਸੜ ਜਾਏ ਤੇ ਸੋਨਾ ਸ਼ੁੱਧ ਬਾਕੀ ਰਹਿ ਜਾਏ। ਮੈਲਾ ਸੋਨਾ ਹੈ, ਇਹ ਤਾਂ ਦੌੜਦੀ ਪਈ ਇਸ ਕੁਠਾਲੀ ਵਿੱਚ, ਇਹਦੇ ਵਿੱਚ ਮੈਲ ਖਤਮ ਹੋ ਗਈ, ਉਹਨੇ ਟਿਕ ਜਾਣਾ। ਭਾਈ ਸਾਹਿਬ ਕਹਿੰਦੇ ਨੇ ਜੇ ਮੈਲ ਹੋਵੇ ਤੇ ਸੋਨਾ ਕੁਠਾਲੀ ਵਿੱਚ ਨਹੀਂ ਟਿਕਦਾ, ਜੇ ਅੰਦਰ ਮੈਲ ਹੋਵੇ ਤੇ ਬੰਦੇ ਦੀ ਮੱਤ ਛੇਤੀ ਕਿਤਿਆਂ ਨਹੀਂ ਟਿਕਦੀ। ਅੱਗੇ ਅਸੀਂ ਦੇਖਾਂਗੇ ਬਾਣੀ ਵਿੱਚੋਂ ਤੇ ਗੁਰਸਿੱਖਾਂ ਵਿੱਚੋਂ ਵੀ ਐਨ ਮੱਤ ਕਿਵੇਂ ਹੈ। ਕੱਲੇ ਇਹ ਅਰਥ ਨਹੀਂ, ਪ੍ਰੈਕਟੀਕਲ ਤੌਰ ਤੇ ਵੀ ਜਿਨ੍ਹਾਂ ਦੀ ਐਨ ਮੱਤ ਹੈ ਉਹਨਾਂ ਦਾ ਜ਼ਿਕਰ ਅਸੀਂ ਜ਼ਰੂਰ ਇਤਿਹਾਸ ਵਿੱਚੋਂ, ਬਾਣੀ ਵਿੱਚੋਂ ਕਰਾਂਗੇ। ਭਾਈ ਸਾਹਿਬ ਨੇ ਕਿਹਾ, ਪਵਨ ਗਵਨ ਜੈਸੇ ਗੁੱਡੀਆ ਉਡਤ ਰਹੇ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ, ਡੋਰੀ ਕੋ ਮਰੋਲ ਜੈਸੇ ਲਟਵਾ ਫਿਰਤ ਰਹੇ, ਤਾਓ ਖਾਓ ਮਿਟੇ ਗਿਰ ਪਰਾ ਖਾਵੇ ਥਕਤ ਹੈ, ਕੰਚਨ ਅਸ਼ੁੱਧ ਜੋ ਕੋਠਾਰੀ ਠਹਿਰਾਤ ਨਹੀਂ, ਸ਼ੁੱਧ ਭੈ ਨਿਚਲ ਸ਼ਬ ਕਹਿ ਸ਼ਕਤ ਹੈ। ਕਹਿਣ ਲੱਗੇ ਪਿਆਰਿਆ, ਇਸੇ ਤਰ੍ਹਾਂ ਮਾਤੇ ਬੰਦੇ ਦੀ ਦੁਰਮਤ ਦੁਬਦਾ ਭਰਮਤ ਹੈ ਚਤਰ ਕੁੱਠ, ਜਿਹੜੀ ਮਤ ਮੈਲੀ ਹੋਵੇ ਉਹਦੀ ਪਹਿਲੀ ਗੱਲ ਇੱਕ ਕਿਨਾਰੇ ਕੋਈ ਨੀ ਲੱਗਦਾ। ਜਿਸ ਬੰਦੇ ਦੀ ਮਤ ਮੈਲੀ ਹੈ ਨਾ, ਖਿਮਾ ਕਰਿਓ ਮੈਂ ਸ਼ਬਦ ਕਹਿਣ ਲੱਗਾ, ਪਾਲੇ ਬੜੀ ਛੇਤੀ ਬਦਲਦਾ ਜੀ, ਕਿਉਂਕਿ ਉਹਦੇ ਕੋਲ ਟਿਕਾ ਕੋਈ ਨੀ, ਕਦੀ ਖੱਬੇ ਕਦੀ ਸੱਜੇ ਕਦੀ ਦੂਜੇ ਪਾਸੇ ਕਦੀ। ਇਹੋ ਜਿਹੇ ਬੰਦੇ ਉਹ 40-40, 50-50 ਸਾਲ ਅਜੇ ਇਹ ਨੀ ਫੈਸਲਾ ਕਰ ਸਕੇ ਮੇਰਾ ਰਾਹ ਕਿਹੜਾ ਹੈ, ਇਹ ਸਾਲ ਰਾਹ ਹੋਰ ਹੁੰਦਾ, ਦੂਜੇ ਸਾਲ ਉਹ ਪਲਟਾ ਮਾਰ ਕੇ ਹੋਰ ਬਾਬੇ ਪਿੱਛੇ ਤੁਰੇ ਫਿਰਦੇ ਨੇ। ਬੇਨਤੀ ਹੈ ਮੇਰੇ ਭਾਈ, ਭੈੜੀ ਮਤ ਜਿਹੜੀ ਉਹ ਰਸਤੇ ਬਦਲਦੇ ਆ ਕਦੀ ਦੇਰ ਨੀ ਲਾਉਂਦੇ, ਟਿਕਾ ਹੀ ਕੋਈ ਨਹੀਂ। ਦੁਰਮਤ ਦੁਬਦਾ ਭਰਮਤ ਹੈ ਚਤਰ ਕੁੰਟ, ਚਾਰ ਚਫੇਰੇ ਮਤ ਭੱਜਦੀ ਪਈ ਹੈ, ਕਿਉਂਕਿ ਅੰਦਰ ਮੈਲ ਹੈ, ਕਿਵੇਂ ਬੰਦੇ ਦਾ ਅੰਦਰ ਟਿਕੇਗਾ। ਇਹ ਗੱਲ ਬੁੱਲੇ ਨੂੰ ਕਹੀ ਸੀ ਇੱਕ ਉਸ ਔਰਤ ਨੇ ਜਿਹਨੇ ਸਿਰ ਤੇ ਗੋਹਾ ਚੁੱਕਿਆ ਤੇ ਉਹਦੇ ਵਿੱਚੋਂ ਪਾਣੀ ਦੇ ਤੁਪਕੇ ਡਿੱਗਣ ਤੇ ਬੁੱਲਾ ਅਨਾਇਤ ਸ਼ਾਹ ਨੂੰ ਮਿਲ ਕੇ ਆਇਆ, ਉਹ ਅਰਾਈ ਹੈ, ਬੁੱਲਾ ਸਜਦ ਹੈ, ਉਹ ਦੁਬਦਾ ਸੀ। ਮੇਰਾ ਖਾਨਦਾਨ ਕੀ ਕਹੇਗਾ, ਮੈਂ ਸਜਦਾ ਦਾ ਮੁੰਡਾ ਤੇ ਅਰਾਈਆਂ ਦੇ ਪੈਰਾਂ ਚ ਡਿੱਗ ਪਿਆ, ਮੇਰਾ ਮੁਰਸ਼ਦ ਅਰਾਈ, ਉਹ ਦੁਬਦਾ ਚ ਕਦੀ ਖੱਬੇ ਕਦੀ ਸੱਜੇ, ਤੇ ਉਹ ਭੰਗਣ ਨੇ ਚੁੱਕਿਆ ਸਿਰ ਤੇ ਟੋਕਰਾ ਗੋਹੇ ਦਾ, ਵਿੱਚੋਂ ਗੰਦਾ ਪਾਣੀ ਡਿੱਗੇ। ਉਹਨੇ ਦੇਖਿਆ ਵੀ ਇਹ ਬੰਦਾ ਕਰਦਾ ਕੀ, ਕਦੀ ਖੱਬੇ ਗਲੀ ਦੇ ਕਦੀ ਸੱਜੇ, ਇੱਕੋ ਆਵਾਜ਼ ਦਿੱਤੀ, ਵੇ ਬੁੱਲਿਆ ਇੱਕ ਪਾਸੇ ਹੋ ਜਾ, ਖੱਬੇ ਨੂੰ ਹੋ ਕੇ ਚੱਲ ਜਾਂ ਸੱਜੇ ਨੂੰ ਚੱਲ, ਜੇ ਦੋਵਾਂ ਪਾਸੇ ਚੱਲਦਾ ਰਹੇ ਚੇਤੇ ਰੱਖੀ ਤੇਰੇ ਕੱਪੜੇ ਗੰਦ ਨਾਲ ਭਰੇ ਜਾਣੀ। ਉਹਨੇ ਕਿਹਾ ਗੱਲ ਤਾਂ ਵਾਕਈ ਠੀਕ ਹੈ, ਉੱਥੇ ਰੁਕ ਗਿਆ ਉਹ ਬੰਦਾ। ਹੁਣ ਇਹ ਬਾਹਰ ਮੁਖੀ ਸਿਰਫ ਇੱਕ ਘਟਨਾ ਹੈ, ਉਹਨੇ ਕਿਹਾ ਖੱਬੇ ਨੂੰ ਸੱਜੇ ਨੂੰ ਤਾਂ ਬਾਹਰ ਦੇ ਰਸਤੇ ਦੀ ਗੱਲ ਕੀਤੀ, ਪਰ ਉਹ ਅੰਦਰੋਂ ਸਮਝ ਗਿਆ। ਕਹਿਣ ਲੱਗਾ, ਦੁਬਦਾ ਵਿੱਚ ਪਈ ਮਤ ਕਦੀ ਪਰਿਵਾਰ ਤੇ ਕੁੱਲ ਦੀ ਲਾਜ ਦੀ ਗੱਲ ਕਰਦੀ ਏ ਤੇ ਕਦੀ ਆਪਣੇ ਮੁਰਸ਼ਦ ਦੀ ਗੱਲ ਕਰਦੀ ਏ। ਸੱਚ ਹੈ ਤੂੰ ਸਿਰ ਤੇ ਕੂੜਾ ਚੱਕਿਆ ਗੋਹਾ ਚੱਕਿਆ, ਪਰ ਤੂੰ ਇੱਕ ਮੈਨੂੰ ਸਿੱਖਿਆ ਦੇ ਦਿੱਤੀ, ਅੱਜ ਮੈਂ ਆਪਣੇ ਮੁਰਸ਼ਦ ਵਾਲੇ ਪਾਸੇ ਹੀ ਚੱਲਾਂ। ਦੁਬਦਾ ਤੇ ਦੁਰਮਤ, ਦੁਬਦਾ ਦਾ ਅਰਥ ਹੁੰਦਾ ਦੋ ਭਾਂਤੀ ਚਾਲ, ਦੋ ਭਾਂਤੀ ਚਾਲ ਦਾ ਮਤਲਬ ਸ਼ੱਕੀ ਜੀ ਬਿਰਤੀ, ਹੋ ਵੀ ਸਕਦਾ ਨਹੀਂ ਵੀ ਹੋ ਸਕਦਾ, ਥੋੜਾ ਜਿਹਾ ਵਿਸ਼ਵਾਸ ਬਣਦਾ ਸਵੇਰੇ ਬਣਦਾ ਸ਼ਾਮ ਨੂੰ ਫਿਰ ਡੋਲ ਜਾਂਦਾ। ਮਹਾਰਾਜ ਕਹਿੰਦੇ ਦੁਬਦਾ ਦੁਰਮਤ ਭਰਮਤ ਹੈ ਚਤੁਰ ਕੁੰਟ, ਪਰ ਜਦੋਂ ਇਹ ਅੰਦਰ ਪਵਿੱਤਰ ਹੋ ਜਾਏ ਨਿਰਮਲ ਹੋ ਜਾਏ ਤੇ ਮਹਾਰਾਜ ਜੀ ਕਹਿੰਦੇ ਨੇ ਕਿ ਗੁਰਮਤ ਏਕ ਟੇਕ ਮੋਨ ਨਾ ਬਖਤ ਹੈ। ਇਹ ਜਿਹੜਾ ਮਨ ਤੇ ਮਤ ਭਟਕਦੀ ਪਈ ਏ, ਜਦੋਂ ਕਿਤੇ ਮਤ ਉੱਤੇ ਗੁਰੂ ਦੇ ਸ਼ਬਦ ਦਾ ਹਥੌੜਾ ਵੱਜ ਜਾਏ, ਐਰਨ ਦੀ ਤਰ੍ਹਾਂ ਅਡੋਲ ਹੋ ਜਾਂਦੀ, ਫਿਰ ਇਹ ਭਟਕਦੀ ਕਿਤੇ। ਆਓ ਅਸੀਂ ਬਾਣੀ ਚੋਂ ਦੇਖੀ ਬੰਦੇ ਦੀ ਮਤ ਵੰਚਲਿਤ ਕਿੰਨੀ ਕੁ ਹੁੰਦੀ, ਪਰ ਜਿਨ੍ਹਾਂ ਨੇ ਆਪਣੀ ਮਤ ਨੂੰ ਐਰਨ ਬਣਾਇਆ, ਕਿਉਂਕਿ ਐਰਨ ਸ਼ਬਦ ਸੌਖਾ ਹੈ, ਜਿੰਨੀਆਂ ਸੱਟਾਂ ਉਹਨੂੰ ਵੱਜਦੀਆਂ ਨੇ ਉਹਦਾ ਤਾਂ ਹੋਰ ਕੰਮ ਹੀ ਕੋਈ ਨੀ। ਸੋਨਾ ਤਾਂ ਸੱਟ ਖਾਣ ਤੋਂ ਬਾਅਦ ਵੀ ਸੋਹਣੇ ਸ਼ਨੀਲ ਦੇ ਕੱਪੜਿਆਂ ਵਿੱਚ, ਸੋਹਣੇ ਬਕਸਿਆਂ ਵਿੱਚ, ਡੱਬਿਆਂ ਵਿੱਚ ਰੱਖ ਦਿੱਤਾ ਜਾਂਦਾ ਹੈ। ਐਰਨ ਨੂੰ ਤਾਂ ਕਦੀ ਕਿਸੇ ਨੇ ਪਕੜ ਕੇ ਰੱਖਿਆ ਵੀ ਨੀ ਕਿਸੇ ਡੱਬੇ ਵਿੱਚ। ਉਹਦਾ ਤਾਂ ਕੰਮ ਹੀ ਸਿਰਫ ਇੰਨਾ ਹੈ ਕਿ ਜਦੋਂ ਸੁਨਾਰਾ ਆਉਣਾ ਉਹਦੀ ਜੋਬ ਹੀ ਸੱਟਾਂ ਪੈਣ ਤੋਂ ਸ਼ੁਰੂ ਹੋਣੀ, ਉਹਨੂੰ ਚੋਟੇ ਹੀ ਪੈਣੀਆਂ। ਉਹ ਸੱਟਾਂ ਅਚਲ ਮਤ ਚੋਟਾਂ ਸਹੀ ਜਾਏ ਕੱਲ ਵੀ ਇਹ ਧੀਰਜ ਨਾਲ ਸੰਬੰਧਿਤ ਹੈ ਥੋੜਾ ਜਿਹਾ ਅਚਲ ਮਤ ਜਿਹੜੀ ਹੈ ਉਹ ਫਿਰ ਸੰਸਾਰ ਦੇ ਰਿਸ਼ਤਿਆਂ ਦੇ ਸਮਝੌਤੇ ਨਹੀਂ ਪ੍ਰਵਾਨ ਕਰਦੀ ਇਹਨੂੰ ਸਮਝਿਓ ਬੇਨਤੀ ਪਰਮਾਰਥ ਦਾ ਰਸਤਾ ਵੱਖਰਾ ਤੇ ਸੰਸਾਰ ਦੇ ਰਿਸ਼ਤਿਆਂ ਦੀ ਖੇਡ ਵੱਖਰੀ ਹੈ ਕਈ ਵਾਰੀ ਖੂਨ ਦੇ ਰਿਸ਼ਤੇ ਹੁੰਦੇ ਨੇ ਸੱਕੇ ਭਰਾ ਕੋਈ ਜ਼ਰੂਰੀ ਨਹੀਂ ਕਿ ਖੂਨ ਦਾ ਰਿਸ਼ਤਾ ਅੰਤ ਤੱਕ ਨਿਭੇ ਜੇ ਵਿਚਾਰ ਨਹੀਂ ਮਿਲਦੇ ਇੱਥੇ ਪਿਓ ਤੇ ਪੁੱਤਰ ਦਾ ਵੀ ਰਸਤਾ ਵੱਖਰਾ ਹੈ ਜੇ ਕੋਈ ਕਹਿ ਵੀ ਆਖਰ ਤੇਰੇ ਅੰਦਰ ਤੇਰੇ ਬਾਪ ਦਾ ਖੂਨ ਉਹ ਕਹੇਗਾ ਠੀਕ ਹੈ ਖੂਨ ਦਾ ਰਿਸ਼ਤਾ ਹੈ ਪਰ ਮੇਰੇ ਵਿਚਾਰ ਮੇਰੇ ਬਾਪ ਨਾਲ ਨਹੀਂ ਮਿਲਦੇ ਤੇ ਜਦੋਂ ਕਿਸੇ ਦੀ ਅਚਲ ਮਤ ਹੋ ਜਾਏ ਗੁਰਮੁਖ ਸੱਚਾਈ ਇਹ ਖੂਨ ਦਾ ਰਿਸ਼ਤਾ ਵੀ ਉੱਥੇ ਨੀਵਾਂ ਪੈ ਜਾਂਦਾ ਅਚਲ ਮਤ ਬਾਬਾ ਜੀ ਨੇ ਬਾਣੀ ਚ ਕਿਹਾ ਗੁਰਮਤ ਮਤ ਅਚਲ ਹੈ ਗੁਰੂ ਦੀ ਮਤ ਅਚਲ ਅਡੋਲ ਹੈ ਤਿੰਨ ਕੁ ਪ੍ਰਮਾਣ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਲਏ ਨੇ ਦਾਸ ਨੇ ਇਸ ਕਰਕੇ ਕਿਉਂਕਿ ਐਨ ਮਤ ਦੇ ਅਰਥ ਹੋ ਸਕਣ ਤੇ ਜੋ ਕੁਝ ਬਾਣੀ ਵਿੱਚ ਆਇਆ ਹੈ ਪਿਆਰਿਓ ਇਹਨੂੰ ਆਪਾਂ ਨਮਸਕਾਰ ਕਰਕੇ ਸਤ ਬਚਨ ਕਰਕੇ ਮੰਨਣ ਵਿੱਚ ਭਲਾ ਹੈ ਇੱਕ ਤਾਂ ਬਚਨ ਹੈ ਕਿ ਪ੍ਰਹਿਲਾਦ ਜੀ ਨਾਲ ਸੰਬੰਧਿਤ ਭਗਤ ਪ੍ਰਹਿਲਾਦ ਨਾਲ ਉਹਦੇ ਵਿੱਚ ਵੀ ਮਤ ਦਾ ਜ਼ਿਕਰ ਕੀਤਾ ਮਹਾਰਾਜ ਜੀ ਨੇ ਅਡੋਲ ਮਤ ਕੀ ਹੈ ਉਹ ਬਚਨ ਹੁੰਦਾ ਕਿ ਮਾਤਾ ਉਪਦੇਸ਼ੇ ਪ੍ਰਹਿਲਾਦ ਪਿਆਰੇ ਮਾਂ ਉਪਦੇਸ਼ ਦਿੰਦੀ ਏ ਪ੍ਰਹਿਲਾਦ ਦਾ ਨਾਮ ਲੈ ਕੇ ਮੇਰੇ ਪੁੱਤਰ ਕਹਾਣੀ ਚ ਨਹੀਂ ਸਿਰਫ ਤਤ ਭਾਵ ਚ ਮਾਤਾ ਉਪਦੇਸ਼ੇ ਪ੍ਰਹਿਲਾਦ ਪਿਆਰੇ ਪੁੱਤਰ ਰਾਮ ਨਾਮ ਛੋਡੋ ਜੀਓ ਲਿਓ ਉਭਾਰੇ ਪੁੱਤਰ ਤੂੰ ਰਾਮ ਨਾਮ ਛੱਡ ਜੋ ਬਾਪ ਕਹਿੰਦਾ ਉਹਨੂੰ ਮੰਨ ਜਾ ਹਾਂ ਕਿਉਂ ਐਵੇਂ ਠੋਕਰਾ ਖਾਈ ਜਾਂਦਾ ਕਿਉਂ ਐਵੇਂ ਤੇਰੇ ਤੇ ਤਸ਼ੱਦਦ ਜ਼ੁਲਮ ਹੁੰਦਾ ਪਿਆ ਮਾਤਾ ਉਪਦੇਸ਼ੇ ਪੁੱਤਰ ਪਿਆਰੇ ਪ੍ਰਹਿਲਾਦ ਪਿਆਰੇ ਪੁੱਤਰ ਰਾਮ ਨਾਮ ਛੋਡੋ ਜੀਓ ਲੈ ਲਿਓ ਉਭਾਰੇ ਆਪਣੀ ਜਿੰਦ ਨੂੰ ਬਚਾ ਲੈ ਕਹਿਣ ਲੱਗੇ ਪ੍ਰਹਿਲਾਦ ਦਾ ਉੱਤਰ ਸੀ ਨਹੀਂ ਮਾਂ ਕਿ ਸੱਚਾਈ ਏ ਮੇਰੇ ਗੁਰੂ ਨੇ ਮੇਰੀ ਮਤ ਨੂੰ ਅਡੋਲਤਾ ਦਿੱਤੀ ਏ ਭਾਵੇਂ ਤੇਰਾ ਮੈਂ ਦੁੱਧ ਪੀਤਾ ਬਾਪ ਮੇਰੇ ਦਾ ਖੂਨ ਮੇਰੀਆਂ ਨਾੜਾਂ ਵਿੱਚ ਪਰ ਜਿਹੜੀ ਗੁਰੂ ਨੇ ਮਤ ਦਿੱਤੀ ਏ ਮੈਂ ਉਸ ਮਤ ਨੂੰ ਛੱਡਣ ਵਾਸਤੇ ਤਿਆਰ ਨਹੀਂ ਭਾਵੇਂ ਤਨ ਦੇ ਵੀ ਟੁਕੜੇ ਟੁਕੜੇ ਕਰ ਦੇ ਹੁਣ ਇਹ ਬਾਣੀ ਦੀਆਂ ਉਦਾਹਰਨਾਂ ਨੇ ਜਜ਼ਬਾਤ ਲਈ ਇਮੋਸ਼ਨਲ ਕਰਨ ਲਈ ਨਹੀਂ ਹੁਣ ਇੱਕ ਨਿੱਕਾ ਜਿਹਾ ਬੱਚਾ ਅਚਲ ਮਤ ਉਹਦੇ ਕੋਲ ਵੀ ਹੈ ਕਿੰਨੀਆਂ ਕੁ ਠੋਕਰਾਂ ਉਹਨਾਂ ਨੂੰ ਪਈਆਂ ਮਹਾਰਾਜ ਜੀ ਨੇ ਬਾਣੀ ਚ ਤਾਂ ਇੱਥੋਂ ਤੱਕ ਹੈ ਕਿ ਸੰਡਾ ਮਰਕਾ ਜਾਏ ਪੁਕਾਰੇ ਪੜੇ ਨਹੀਂ ਖਾਮਗੀ ਪਚਹਾਰੇ ਰਾਮ ਕਹੇ ਕਰਤਾਲ ਵਜਾਵੇ ਚਟੀਆ ਸਭੇ ਵਿਗਾਰੇ ਜਿਹਦੀ ਮਤ ਟਿਕਾਣੇ ਹੈ ਦੁਰਮਤ ਵਾਲੇ ਲੋਕ ਉਹਨੂੰ ਵੀ ਕਹਿੰਦੇ ਨੇ ਵਿਗੜ ਗਿਆ ਸੰਡਾ ਤੇ ਅਮਰਕ ਦੋ ਉਸਤਾਦ ਨੇ ਉਹ ਚਾਹੁੰਦੇ ਨੇ ਇਹਦੀ ਮਤ ਡੋਲ ਜਾਏ ਇਹ ਅੰਦਰੋਂ ਖਿੰਡ ਜਾਏ ਉਹਨਾਂ ਬਹੁਤ ਯਤਨ ਕੀਤਾ ਪਰ ਪ੍ਰਹਿਲਾਦ ਜਿਹੜਾ ਉਹਨੇ ਆਪਣੀ ਮਤ ਦਾ ਉਹ ਧਾਰ ਨਹੀਂ ਰਿਹਾ ਅਡੋਲ ਰਿਹਾ ਉਹਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਉੱਥੇ ਬਚਨ ਹੈ ਸੰਡਾ ਮਰਕਾ ਜਾਏ ਪੁਕਾਰੇ ਪੜੇ ਨਹੀਂ ਖਮਗੀ ਪਚਹਾਰੇ ਰਾਮ ਕਹਿ ਕਰਤਾਲ ਵਜਾਵੇ ਚਟੀਆਂ ਸਭੈ ਵਿਗਾਰੇ ਰਾਮ ਨਾਮ ਜਪੋ ਕਰੇ ਹਿਰਦੈ ਹਰਜੀ ਕੋ ਸਿਮਰਨ ਧਰੇ ਉਹਨੇ ਸਭ ਕੁਝ ਤਨ ਤੇ ਸਿਆ ਜਰ ਲਿਆ ਪਰ ਅਡੋਲ ਮਤ ਠੋਕਰਾ ਸਹਿ ਕੇ ਵੀ ਉਹ ਡੋਲਿਆ ਨਹੀਂ ਮਹਾਰਾਜ ਕਹਿੰਦੇ ਨੇ ਭਾਈ ਜੇ ਅੰਦਰ ਘੜਨਾ ਤੇ ਐਰਨ ਮਤ ਅਡੋਲ ਮਤ ਠੋਕਰਾ ਸਹਾਰੇ ਤੀਸਰਾ ਬਾਣੀ ਵਿੱਚ ਅੰਮ੍ਰਿਤ ਬਚਨ ਹੈ ਭਗਤ ਨਾਮਦੇਵ ਜੀ ਨਾਲ ਸੰਬੰਧਿਤ ਹੈ ਉਹ ਵੀ ਆਪ ਨਾਲ ਕਈ ਵਾਰੀ ਸ਼ੇਅਰ ਕੀਤਾ ਸਾਂਝਾ ਕੀਤਾ ਪਰ ਅੱਜ ਇਹ ਖਾਸ ਕਰਕੇ ਪ੍ਰਕਰਨ ਸੀ ਕਿ ਐਰਨ ਮਤ ਅਚਲ ਮਤ ਅਡੋਲ ਮਤ ਠੋਕਰਾ ਖਾ ਕੇ ਵੀ ਜਿਹੜੀ ਮਤ ਚਲਾਏ ਮਾਨ ਨਹੀਂ ਹੁੰਦੀ ਉਹ ਬਚਨ ਹੁੰਦਾ ਕਿ ਰੁਦਨ ਕਰੇ ਨਾਮੇ ਕੀ ਮਾਏ ਛੋੜ ਰਾਮ ਕੀ ਨਾ ਭਜੈ ਖੁਦਾ ਹੈ ਮਾਂ ਨੇ ਇਹ ਕਿਹਾ ਨਾ ਕਿ ਦੇਖ ਤੂੰ ਖੁਦਾ ਕਹਿ ਲੈ ਕਿਉਂ ਐਵੇਂ ਜਿੱਦ ਕਰੀ ਜਾ ਰਿਹਾ ਰਾਮ ਰਾਮ ਕਹਿੰਦਾ ਤੇ ਇੰਨੀਆਂ ਠੋਕਰਾਂ ਖਾਂਦਾ ਇੰਨੀਆਂ ਸੱਟਾਂ ਪਈਆਂ ਤੇਰੇ ਹੱਥਾਂ ਪੈਰਾਂ ਨੂੰ ਸੰਗਲਾਂ ਨਾਲ ਲੋੜਿਆ ਤੈਨੂੰ ਹਾਥੀ ਅੱਗੇ ਸੱਟਦੇ ਨੇ ਕਦੀ ਤੇਰੇ ਦੇ ਸ਼ਬਦ ਭੈੜੇ ਫਿੱਕੇ ਗਾਲੀ ਗਲੋਚ ਤੈਨੂੰ ਕਰਦੇ ਨੇ ਪੁੱਤਰ ਮੇਰੀ ਇੱਕ ਗੱਲ ਮੰਨ ਆਪਣੀ ਜਾਨ ਬਚਾ ਛੱਡ ਤੂੰ ਰਾਮ ਨੂੰ ਖੁਦਾ ਕਹਿ ਪਰ ਦੇਖੋ ਕਿੰਨੀ ਕੁ ਐਨ ਮਤ ਅਡੋਲ ਮਤ ਸੀ ਉਸ ਮਹਾਂਪੁਰਖ ਨੇ ਆਪਣੀ ਰਸਨਾ ਤੋਂ ਜਦੋਂ ਮਾਂ ਨੇ ਕਿਹਾ ਛੱਡ ਰਾਮ ਨਾਮ ਖੁਦਾ ਕਹਿ ਉਹਨੇ ਇੱਕੋ ਗੱਲ ਕੀ ਕਹਿਣ ਲੱਗੇ ਮਾਂ ਸੱਚ ਇਹੀ ਮੈਂ ਇਹ ਗੱਲ ਕਹਿ ਸਕਣਾ ਤੂੰ ਮੇਰੀ ਮਾਂ ਨਹੀਂ ਤੇ ਮੈਂ ਤੇਰਾ ਪੁੱਤਰ ਨਹੀਂ ਪਰ ਜਿਹੜੀ ਰਾਮ ਨਾਮ ਵਾਲੀ ਗੱਲ ਏ, ਮੇਰੇ ਸਰੀਰ ਦੇ ਟੁਕੜਿਆਂ ਵਿੱਚੋਂ ਵੀ ਰਾਮ ਨਾਮ ਦੀ ਆਵਾਜ਼ ਆਵੇ। ਅਹਿਮ ਮਤ ਹੈ, ਇਹ ਪਵਿੱਤਰ ਸ਼ਬਦ ਸ਼ੁਰੂ ਹੁੰਦਾ ਹੈ ਕਿ ਸੁਲਤਾਨ ਪੁੱਛੇ ਸੁਣ ਬੇ ਨਾਮਾ, ਦੇਖੋ ਰਾਮ ਤੁਮਾਰੇ ਕਾਮਾ, ਨਾਮਾ ਸੁਲਤਾਨੇ ਬਾਦਲਾ, ਦੇਖੋ ਤੇਰਾ ਹਰ ਬੀਤਲਾ, ਬਿਸਮਿਲ ਗਊ ਦੇਵੋ ਜਵਾਏ, ਨਾਤੁਰ ਗਰਦਨ ਮਾਰੂ ਠਾਏ। ਨਾਮਦੇਵ ਕਹਿੰਦੇ ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜੀਵੈ ਕੋਏ, ਕਰ ਹੈ ਰਾਮ ਹੋਏ ਹੈ ਸੋਏ। ਉਹ ਬਚਨ ਜਦੋਂ ਕਹਿ ਇੱਥੇ ਮੇਰੇ ਤੋਂ ਹੁਕਮ ਦੀਏ, ਰੁਦਨ ਕਰੈ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੈ ਖੁਦਾਏ। ਅੱਗੋ ਕਹਿਣ ਲੱਗੇ ਕਿ ਮਾਂ ਸੱਚ ਕਹਿ, ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪੜੈ ਤੋ ਹਰ ਗੁਣ ਗਾਏ। ਮੈਨੂੰ ਗੁਰੂ ਨੇ ਅਸਥਿਰ ਮਤ ਦਿੱਤੀ ਹੈ, ਮੇਰਾ ਪਿੰਡ ਪੜੇ ਦਰ ਤੇ ਸਰੀਰ ਨਾਸ ਹੋ ਸਕਦਾ ਹੈ, ਪਰ ਅੰਦਰੋਂ ਮੈਂ ਆਪਣੀ ਮਤ ਨੂੰ, ਆਪਣੇ ਅਕੀਦੇ ਨੂੰ ਛੱਡਣ ਵਾਸਤੇ ਤਿਆਰ ਨੇ। ਸਿਰਫ ਇਹ ਦੋ ਉਦਾਹਰਨਾਂ ਸਨ। ਆਓ, ਆ ਸ਼ਾਨ ਆ ਰਿਹਾ ਤੇ ਸਿੱਖ ਜਗਤ ਸਰਹੰਦ ਫਤਿਹ ਦਿਵਸ ਮਨਾਉਣ ਜਾ ਰਿਹਾ। ਅਗਲੇ ਮਹੀਨੇ 300 ਸਾਲ ਹੋ ਜਾਣੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਰਹੰਦ ਫਤਿਹ ਕੀਤੇ। ਆਪ ਜੀ ਨੂੰ ਪ੍ਰੇਮੀ ਸਾਹਿਬ ਨੇ ਸੁਣਾਇਆ ਵੀ ਉਸ ਦਿਨ। ਮੇਰੀ ਸਿਰਫ ਇੱਕ ਦੋ ਬੇਨਤੀਆਂ ਨੇ ਕਿ ਉਸ ਬੈਰਾਗੀ ਨੇ, ਮਾਧਵ ਦਾਸ ਨੇ ਧੰਨ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚੋਂ ਅੰਮ੍ਰਿਤ ਦੀ ਦਾਤ ਲਈ। ਇਤਿਹਾਸ ਇਹ ਦੱਸਦਾ ਬੰਦਾ ਘਾਟ ਹਜ਼ੂਰ ਸਾਹਿਬ ਕਿ ਮਹਾਰਾਜ ਇਹਦੇ ਆਸਣ ਤੇ, ਇਹਦੇ ਟਿਕਾਣੇ ਤੇ ਗਏ ਤੇ ਇਹਦੇ ਆਸਣ ਤੇ ਬੈਠੇ ਨੇ, ਤੇ ਜਦੋਂ ਉਹਨੇ ਪੂਰਾ ਜ਼ੋਰ ਲਾ ਲਿਆ ਇਸ ਸਾਖੀ ਚ ਨਹੀਂ, ਸਿਰਫ ਤਤ ਬੇਨਤੀ, ਤੇ ਅਖੀਰ ਮਹਾਰਾਜ ਜੀ ਦੇ ਚਰਨਾਂ ਚ ਨਿਡਾਲ ਹੋ ਕੇ ਬੈਠ ਗਿਆ, ਤੇ ਸਤਿਗੁਰੂ ਨੇ ਦੇਖਿਆ ਵੀ ਅੰਦਰ ਦੀ ਮੈਂ ਮਰ ਗਈ ਇਹਦੀ, ਤੇ ਆਵਾਜ਼ ਦਿੱਤੀ ਉਹਨੇ ਕਿ ਤੂੰ ਝਾਤੀ ਮਾਰ ਦੇਖ। ਮਾਧੋ ਦਾਸ ਬੈਰਾਗੀ ਨੇ ਮਹਾਰਾਜ ਜੀ ਵੱਲ ਦੇਖਿਆ ਤੇ ਨਾਲ ਹੀ ਇਹਦੀ ਜ਼ਬਾਨ ਤੋਂ ਇੱਕ ਸ਼ਬਦ ਨਿਕਲਿਆ ਕਿ ਆਪ ਜੀ ਕੌਣ, ਤੁਸੀਂ ਕੌਣ ਹੋ? ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੁੱਤਰ ਸੀ, ਆਪਣੇ ਜ਼ੇਹਨ ਵਿੱਚ ਝਾਤੀ ਮਾਰ, ਤੂੰ ਚੰਗੀ ਤਰ੍ਹਾਂ ਮੈਨੂੰ ਜਾਣਨਾ ਹੈ ਮੈਂ ਕੌਣ ਹਾਂ। ਜਦੋਂ ਕਿਹਾ ਤੇ ਆਪਣੇ ਅੰਦਰ ਝਾਤੀ ਮਾਰ ਮੈਂ ਕੌਣ ਹਾਂ, ਤੇ ਇੱਕੋ ਦਮ ਆਵਾਜ਼ ਆਈ, ਆਪ ਜੀ ਧੰਨ ਗੁਰੂ ਗੋਬਿੰਦ ਸਿੰਘ? ਮਹਾਰਾਜ ਜੀ ਨੇ ਕਿਹਾ ਹਾਂ, ਤੇ ਨਾਲ ਹੀ ਮਹਾਰਾਜ ਜੀ ਨੇ ਕਿਹਾ ਤੂੰ ਕੌਣ? ਇਹ ਸ਼ਬਦ ਕਹਿ ਤੇ ਉਹਨੇ ਇੱਕੋ ਉੱਤਰ ਦਿੱਤਾ ਸੀ, ਮਹਾਰਾਜ ਮੈਂ ਤਾਂ ਤੇਰਾ ਬੰਦਾ ਹਾਂ। ਤੇ ਬੰਦੇ ਦਾ ਅਰਥ ਹੀ ਇਹ ਵੇ ਕਿ ਗੁਲਾਮ ਹੋਣਾ, ਆਪਣੇ ਆਪ ਨੂੰ ਸਮਰਪਿਤ ਕਰ ਦੇਣਾ। ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚੋਂ ਡਿੱਗਿਆ, ਉਹਨੇ ਕਿਹਾ ਮਹਾਰਾਜ ਮੈਂ ਤੇਰਾ ਬੰਦਾ ਵਾਂ, ਤੇਰਾ ਗੁਲਾਮ ਹਾਂ। ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ। ਅਸੀਂ ਸੁਣਿਆ ਸਮਾਣਾ, ਸੰਢੌਰਾ, ਸਰਹੰਦ ਆਦਿ ਉਹਨੇ ਫਤਿਹ ਕੀਤਾ, ਪਰ ਜਦੋਂ ਉਹਨਾਂ ਦੀ ਸ਼ਹਾਦਤ ਹੋਈ ਬਾਬਾ ਬੰਦਾ ਸਿੰਘ ਬਹਾਦਰ ਦੀ, ਅਹਿਰਨ ਮਤ, ਅਡੋਲ ਮਤ, ਜਿਸ ਉੱਪਰ ਹੋਰ ਕੋਈ ਚੀਜ਼ ਅਸਰ ਨਾ ਕਰੇ, ਅੰਦਰੋਂ ਵੰਚਲਿਤ ਨਾ ਹੋਵੇ, ਮਹਾਰਾਜ ਜੀ ਦੇ ਇਸ ਬਖਸ਼ਿਸ਼ ਨੂੰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਰਾਜਭਾਗ ਕਾਇਮ ਕੀਤਾ। ਜਦੋਂ ਸ਼ਹਾਦਤ ਦਾ ਜਾਮ ਪੀਣ ਲੱਗੇ ਤੇ ਉਹਨਾਂ ਵਿੱਚ ਵੀ ਇੱਕ ਨੌਜਵਾਨ ਸੀ ਕਿ ਜਿਸ ਦਾ ਅਜੇ ਵਿਆਹ ਹੋਇਆ ਨੂੰ ਕੁਝ ਦਿਨ ਹੀ ਹੋਏ ਸਨ, ਤੇ ਮਾਂ ਨੇ ਮਮਤਾ ਦੀ ਮਾਰੀ ਨੇ ਤਰਲਾ ਮਾਰ ਕੇ ਕਿਹਾ ਸੀ ਕਿ ਮੇਰਾ ਪੁੱਤਰ ਸਿੱਖ ਨਹੀਂ, ਇਹ ਤਾਂ ਸਿੱਖਾਂ ਦੀ ਕੈਦ ਵਿੱਚੋਂ ਤੁਸੀਂ ਕੈਦ ਕਰਕੇ ਲੈ ਆਏ। ਤੇ ਜਦੋਂ ਉਸ ਬੱਚੇ ਤੱਕ ਇਹ ਇਤਲਾਹ ਪਹੁੰਚੀ, ਇਹ ਖਬਰ ਪਹੁੰਚੀ, ਤੇ ਮਾਂ ਪਰਵਾਨਾ ਲੈ ਕੇ ਖਲੋਤੀ ਏ ਕਿ ਲਿਖ ਦਿੱਤਾ ਹਕੂਮਤ ਨੇ ਕਿ ਇਹਦਾ ਪੁੱਤਰ ਸਿੱਖ ਨਹੀਂ। ਦੇਖੋ ਐਨ ਮਤ ਹੈ, ਉਸ ਦੇ ਤਨ ਉੱਤੇ ਤਲਵਾਰ ਚੱਲਣ ਲੱਗੀ। ਜਲਾਦ ਨੇ ਤਲਵਾਰ ਰੋਕੀ, ਕਹਿਣ ਲੱਗਾ ਖੁਸ਼ ਕਿਸਮਤ ਤੇ ਤੂੰ ਬਚ ਗਿਆ। ਤੇ ਉਸ ਬੱਚੇ ਨੇ ਕਿਹਾ ਨਹੀਂ, ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਤਾਂ ਸਿੱਖ ਹਾਂ, ਮੇਰੀ ਮਾਂ ਦਾ ਨਾਮ ਤਾਂ ਮਾਤਾ ਸਾਹਿਬ ਕੌਰ ਹੈ, ਮੈਂ ਕਿੰਨੇ ਦਿਨਾਂ ਦੀ ਇੰਤਜ਼ਾਰ ਕਰ ਰਿਹਾ ਵਾਂ, ਨਾਲ ਦੇ ਸਾਥੀ ਕਿੰਨੇ ਸ਼ਹੀਦ ਕਰ ਦਿੱਤੇ, ਤੁਸੀਂ ਦੇਰੀ ਨਾ ਲਾਓ, ਬਿਨਾਂ ਦੇਰੀ ਮੈਨੂੰ ਉਹਨਾਂ ਸ਼ਹੀਦਾਂ ਦੀ ਕਤਾਰ ਵਿੱਚ ਖੜਿਆ ਕਰ ਦਿਓ। ਹੁਣ ਇਹ ਕੱਲੀਆਂ ਕਹਾਣੀਆਂ ਨਹੀਂ, ਕੱਲੇ ਸ਼ਬਦ ਨਹੀਂ, ਸਿਰਫ ਇੱਕ ਉਹ ਅਡੋਲਤਾ ਹੈ ਕਿ ਜਿਹੜੀ ਮਾਲਕ ਕਿਸੇ ਨੂੰ ਬਖਸ਼ ਦੇਵੇ ਤੇ ਐਰਨ ਮੱਤ ਮਹਾਰਾਜ ਕਹਿੰਦੇ ਨੇ ਕਿ ਜਿਹੜੀ ਚਲਾਏ ਮਾਨ ਨਹੀਂ, ਜਿਹੜੀ ਕਦੀ ਡੋਲਦੀ ਨਹੀਂ, ਐਰਨ ਮੱਤ ਜਿਹਦੇ ਉੱਪਰ ਗਿਆਨ ਦੇ ਹਥੌੜੇ ਦੀ ਸੱਟ ਵੱਜਦੀ ਏ, ਉਹ ਨਿੱਚ ਰਹਿੰਦੀ। ਆਹ ਥੋੜਾ ਜਿਹਾ ਹੋਰ ਬਾਣੀ ਚ ਦੇਖੀ, ਉਹ ਮੱਤ ਆਪਣੇ ਆਪ ਨਹੀਂ ਆਉਂਦੀ। ਆਪਾਂ ਨਮਸਕਾਰ ਕਰਨੇ ਆ ਮਹਾਰਾਜ ਜੀ, ਮੱਥਾ ਟੇਕਨੇ ਆ। ਹੁਣ ਮੱਥਾ ਟੇਕਦਿਆਂ ਵੀ ਸਤਿਗੁਰੂ ਜੀ ਨੇ ਬਾਣੀ ਵਿੱਚ ਕਿਹਾ, ਭਾਈ ਜਦੋਂ ਮੱਥਾ ਟੇਕਣਾ ਇਹਦਾ ਭਾਵ ਵੀ ਇਹ ਵੇ ਕਿ ਮਾਲਕ ਕਿਰਪਾ ਕਰ ਮੈਨੂੰ ਉਹੋ ਜੀ ਮੱਤ ਦੇ ਕਿ ਜਿਹੜੀ ਤੇਰੇ ਸ਼ਬਦ ਦੇ ਵਿੱਚ ਰੰਗੀ ਹੋਈ ਏ। ਮੇਹਰ ਕਰੀ, ਮੈਂ ਆਪਣਾ ਮਸਤਕ ਤੇਰੇ ਚਰਨਾਂ ਚ ਰੱਖ ਦਿੱਤਾ, ਇਸ ਕਰਕੇ ਮੈਨੂੰ ਆਪ ਕੁਝ ਅਕਲ ਨਹੀਂ, ਸਮਝ ਨਹੀਂ, ਮਤ ਨਹੀਂ। ਮੈਂ ਮੱਥਾ ਟੇਕ ਕੇ ਤੇਰੇ ਕੋਲੋਂ ਸੁਮਤ ਲੈਣ ਵਾਸਤੇ ਆਇਆ। ਜਿੱਥੇ ਬਾਣੀ ਵਿੱਚ ਵਕਾਰਾਂ ਤੋਂ ਬਚਣ ਦੀ ਗੱਲ ਕਹੀ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਚੰਗੀ ਮਤ ਲਈ ਵੀ ਅਰਦਾਸਾਂ ਕੀਤੀਆਂ ਗਈਆਂ। ਅਸੀਂ ਬਚਨ ਪੜ੍ਹਨੇ, ਸਾ ਮਤ ਦੇਵੋ ਦਇਆਲ ਪ੍ਰਭ, ਇਹ ਮਤ ਹੀ ਹੈ ਨਾ। ਜਿਤ ਤੁਮੈ ਅਰਾਧਾ ਨਾਨਕ ਮੰਗੈ ਦਰਸ਼ ਦਾਨ। ਮਹਾਰਾਜ ਕਹਿੰਦੇ ਨੇ ਸਾ ਮਤ ਦੇਵੋ ਦਇਆਲ ਪ੍ਰਭ, ਜਿਤ ਤੁਮੈ ਅਰਾਧਾ, ਤੂੰ ਕਿਰਪਾ ਕਰ ਕਿ ਮੈਨੂੰ ਉਹ ਮਤ ਦੇ ਦੇ ਕਿ ਜਿਹਦੇ ਨਾਲ ਮੈਂ ਤੇਰੀ ਅਰਾਧਨਾ ਕਰਦਾ ਰਹਾਂ। ਬੁੱਧੀ, ਅਕਲ, ਮਤ, ਇਹਦੀ ਅਡੋਲਤਾ ਵਾਸਤੇ ਵੀ ਅਰਦਾਸ ਕੀਤੀ ਗਈ। ਮਹਾਰਾਜ ਜੀ ਨੇ ਕਿਹਾ, ਇੱਕ ਤਾਂ ਐਰਨ ਮਤ, ਅਡੋਲ ਮਤ, ਤੇ ਦੂਜਾ ਕਿਹਾ ਭਾਈ ਵੇਦ ਹਥਿਆਰ। ਸਿਰਫ ਦੋ ਸ਼ਬਦਾਂ ਦੀ ਅੱਜ ਵਿਆਖਿਆ ਹੈ। ਵੇਦ ਦਾ ਅਖਰੀ ਅਰਥ ਗਿਆਨ ਹੈ। ਭਾਵੇਂ ਚਾਰ ਵੇਦ ਨੇ, ਰਿਗ, ਅਥਰਵਣ, ਜੁਜਰ ਤੇ ਸ਼ਾਮ ਵੇਦ, ਪਰ ਇੱਥੇ ਵੇਦ ਦਾ ਅਖਰੀ ਅਰਥ ਹੈ ਗਿਆਨ। ਕਹਿੰਦੇ ਨੇ ਮਤ ਨੂੰ ਐਰਨ ਬਣਾ ਤੇ ਗੁਰੂ ਦਾ ਬਖਸ਼ ਹੋਇਆ ਗਿਆਨ ਇਹ ਤੇਰੇ ਲਈ ਹਥੌੜਾ ਬਣ ਜਾਏ, ਕਿਉਂਕਿ ਗੁਰੂ ਦੇ ਹੱਥ ਵਿੱਚੋਂ ਜਿਹੜਾ ਗਿਆਨ ਦਾ ਹਥੌੜਾ ਹੈ ਉਹ ਕਦੀ ਵੀ ਤੇਰੇ ਅੰਦਰ ਨੂੰ ਤੋੜੇਗਾ ਨਹੀਂ। ਇੱਕ ਹਥੌੜਾ ਹੋਵੇ ਅਨਾੜੀ ਦੇ ਹੱਥ ਵਿੱਚ ਹੋਵੇ, ਉਹ ਗਹਿਣੇ ਤੋੜ ਕੇ ਰੱਖ ਦਿੰਦਾ ਹੈ, ਤੇ ਸੂਝਵਾਨ ਦੇ ਹੱਥ ਵਿੱਚ ਹੋਵੇ ਚੋਟ, ਉਹ ਵੀ ਹਥੌੜੇ ਨਾਲ ਕਰਦਾ, ਉਹ ਗਹਿਣੇ ਨੂੰ ਘੜ ਕੇ ਰੱਖ ਦਿੰਦਾ। ਇਹ ਸੱਠ ਤੋੜਨ ਵਾਲੀ ਨਹੀਂ। ਐਨ ਮਤ ਵੇਦ ਹਥਿਆਰ, ਗਿਆਨ ਦਾ ਹਥੌੜਾ। ਇੱਥੇ ਦੇਖੋ ਬਾਣੀ ਵਿੱਚ ਗਿਆਨ ਦੀ ਗੱਲ ਮਹਾਰਾਜ ਜੀ ਨੇ ਬਹੁਤ ਵਾਰੀ ਕੀਤੀ, ਤੇ ਗਿਆਨ ਕੋਈ ਇੱਕ ਤਰ੍ਹਾਂ ਦਾ ਨਹੀਂ, ਅਨੇਕਾਂ ਤਰ੍ਹਾਂ ਦਾ ਗਿਆਨ ਹੈ। ਤੇ ਅੱਜ ਵੀ ਆਪਾਂ ਦੇਖਣੇ ਆ, ਹਰ ਬੰਦਾ ਉਹਦਾ ਆਪਣੇ ਆਪਣੇ ਅੰਦਰ ਦੇ ਗਿਆਨ ਦੀ ਸੀਮਾ ਹੈ। ਕੋਈ ਰਾਜਨੀਤੀ ਦਾ ਗਿਆਨ ਰੱਖਦਾ, ਕੋਈ ਸਮਾਜ ਦੀ ਬਣਤਰ ਦਾ ਗਿਆਨ ਰੱਖਦਾ, ਕੋਈ ਬਿਜ਼ਨਸ ਦਾ ਗਿਆਨ ਰੱਖਦਾ, ਕੋਈ ਬੰਦਾ ਦੁਨੀਆ ਦੀ ਤਾਲੀਮ ਦੇ ਗਿਆਨ ਨੂੰ ਹਾਸਲ ਕਰੀ ਬੈਠਾ, ਕੋਈ ਵਿਦਵਾਨ ਬਣ ਕੇ, ਸੂਝਵਾਨ ਬਣ ਕੇ ਧਰਮ ਦੇ ਸਾਹਿਤ ਦਾ ਗਿਆਨ ਹਾਸਲ ਕਰੀ ਬੈਠਾ, ਕੋਈ ਵਿਗਿਆਨ ਨੂੰ ਪੜ੍ਹ ਕੇ ਬਾਹਰ ਮੁਖੀ ਪਦਾਰਥਾਂ ਦੀ ਪੜਚੋਲ ਵਿੱਚ, ਖੋਜ ਵਿੱਚ ਉਹ ਵਿਗਿਆਨੀ ਬਣ ਗਿਆ ਹੈ, ਕੋਈ ਸਪੇਸ ਨੂੰ ਖੋਜਣ ਤੁਰਿਆ, ਕੋਈ ਸਮੁੰਦਰ ਨੂੰ ਖੋਜਣ ਤੁਰਿਆ, ਕੋਈ ਰੁੱਖਾਂ ਦੀਆਂ ਜੜ੍ਹਾਂ ਤੇ ਪੱਤਿਆਂ ਨੂੰ ਖੋਜਣ ਤੁਰੀ ਜਾ ਰਿਹਾ, ਕੋਈ ਪਾਣੀ ਵਿੱਚ ਰਹਿਣ ਵਾਲੇ ਜੀਵਾਂ ਨੂੰ ਖੋਜੀ ਜਾ ਰਿਹਾ। ਪਤਾ ਨੀ ਬੰਦੇ ਕਿੰਨੇ ਕੁ ਰੱਬ ਨੇ ਇਹੋ ਜਿਹੇ ਪੈਦਾ ਕੀਤੇ ਨੇ ਜਿਨ੍ਹਾਂ ਕੋਲ ਅਨੰਤ ਤਰ੍ਹਾਂ ਦਾ ਗਿਆਨ ਹੈ, ਤੇ ਅਨੰਤ ਤਰ੍ਹਾਂ ਦੇ ਜੀਵ ਜਿਹੜੇ ਨੇ ਉਸ ਗਿਆਨ ਨੂੰ ਹਾਸਲ ਕਰੀ ਜਾ ਰਹੇ। ਪਰ ਇੱਥੇ ਗਿਆਨ ਜਿਹੜਾ ਸ਼ਬਦ ਵਰਤਿਆ, ਇਹਦਾ ਸੰਬੰਧ ਰਾਜਨੀਤਿਕ ਗਿਆਨ ਨਾਲ ਨਹੀਂ, ਸਮਾਜਿਕ ਗਿਆਨ ਨਾਲ ਨਹੀਂ, ਕੇਵਲ ਬਾਹਰਮੁਖੀ ਗਿਆਨ ਨਾਲ ਨਹੀਂ। ਇਸ ਗਿਆਨ ਦਾ ਸੰਬੰਧ ਹੈ ਅਨੁਭਵ ਦੇ ਗਿਆਨ ਨਾਲ, ਅਧਿਆਤਮਕ ਗਿਆਨ ਨਾਲ। ਮਹਾਰਾਜ ਕਹਿੰਦੇ ਨੇ ਭਾਈ ਜਦੋਂ ਅਧਿਆਤਮਕ ਗਿਆਨ ਹਾਸਲ ਕਰਨਾ ਹੈ, ਅਧਿਆਤਮਕ ਗਿਆਨ ਵਾਸਤੇ ਗੁਰੂ ਦੇ ਗਿਆਨ ਦਾ ਹਥੌੜਾ ਤੇਰੀ ਮੱਤ ਉੱਪਰ ਸੱਟ ਮਾਰੇਗਾ, ਪਰ ਇਹ ਸੱਟ ਘੜਨ ਵਾਲੀ ਹੋਵੇਗੀ, ਇਹ ਸੱਟ ਤੋੜਨ ਵਾਲੀ ਨਹੀਂ ਹੋਵੇਗੀ। ਗਿਆਨ ਤੋਂ ਬਿਨਾਂ ਅੰਦਰ ਦੀ ਕੋਈ ਸੋਝੀ ਨਹੀਂ, ਗਿਆਨ ਤੋਂ ਬਿਨਾਂ ਭੋਪਾ ਹਨੇਰਾ ਹੈ। ਮਹਾਰਾਜ ਜੀ ਨੇ ਬਾਣੀ ਚ ਥੋੜੇ ਜਿਹੇ ਪ੍ਰਮਾਣ ਲੈ ਲਈਏ, ਪਰ ਉਹ ਗਿਆਨ ਨਹੀਂ ਜਿਹੜਾ ਅਸੀਂ ਇੱਕ ਦੂਜੇ ਲਈ ਵਰਤ ਰਹੇ ਹਾਂ। ਅਸੀਂ ਕਥਾ ਕਰਨੇ, ਸ਼ਬਦ ਗਿਆਨੀ ਵਰਤਿਆ ਜਾਂਦਾ, ਕੋਈ ਪਾਠ ਕਰਦਾ ਗੁਰਸਿੱਖ ਸ਼ਬਦ ਗਿਆਨੀ ਵਰਤਿਆ ਜਾਂਦਾ, ਇਹ ਦੇਖੋ ਇਹ ਸ਼ਬਦ ਸਾਰਿਆਂ ਤੇ ਟੁਕੀ ਜਾ ਰਹੇ ਹੈ, ਪਰ ਨਹੀਂ, ਅਸਲੀ ਗਿਆਨੀ ਗਿਆਨਵਾਨ ਉਹ ਹੈ ਕਿ ਜਿਹਨੂੰ ਸੱਚਮੁੱਚ ਅੰਦਰ ਦੇ ਗਿਆਨ ਦੀ ਸੋਝੀ ਹੋਵੇ, ਜਿਹਦੇ ਕੋਲ ਅੰਦਰ ਦਾ ਗਿਆਨ ਹੈ। ਉਹ ਗਿਆਨ ਕਿਵੇਂ? ਮਹਾਰਾਜ ਜੀ ਨੇ ਬਾਣੀ ਚ ਕਿਹਾ, ਕਬੀਰ ਸਾਹਿਬ ਦਾ ਬਚਨ ਹੈ, ਕਹਿਣ ਲੱਗੇ ਕਿਆ ਪੜ੍ਹੀਏ ਕਿਆ ਗੁਣੀਏ, ਹੈ ਤਾਂ ਵੀ ਗਿਆਨ ਨਾ। ਪੜ੍ਹਨ ਵਾਲੇ ਨੂੰ ਆਪਾਂ ਕਹਾਂਗੇ ਤੂੰ ਮਾੜਾ ਕਰ ਰਿਹਾ, ਪੜ੍ਹਨ ਵਾਲਾ ਗਿਆਨ ਹੀ ਹਾਸਲ ਕਰ ਰਿਹਾ। ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਕੁਰਾਨਾ ਸੁਣੀਏ, ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲਿਓ ਸੋਈ ਸਹਿਜ ਨਾ ਮਿਲਿਓ ਸੋਈ ਹੀ ਇੱਕ ਉਹ ਗਿਆਨ ਹੈ ਜਿਹਨੂੰ ਆਪਾਂ ਅਨੁਭਵ ਕਹਿ ਸਕਦੇ ਹਾਂ। ਮਹਾਰਾਜ ਜੀ ਨੇ ਹੋਰ ਵੀ ਅੰਮ੍ਰਿਤ ਬਚਨ ਬਾਣੀ ਵਿੱਚ ਕੀਤੇ ਕਹਿੰਦੇ ਨੇ ਕਈ ਵਾਰੀ ਜਿਹੜਾ ਬੰਦਾ ਇੱਕ ਅੱਖਰ ਨਹੀਂ ਨਾ ਪੜਿਆ ਉਹਦੇ ਗਿਆਨ ਦਾ ਤਲ ਤੇ ਪੜ੍ਹੇ ਹੋਏ ਵਿਦਵਾਨ ਦੇ ਗਿਆਨ ਦੀ ਜਿਹੜੀ ਸੋਚ ਹੈ ਦੋਨਾਂ ਵਿੱਚ ਬੜਾ ਅੰਤਰ ਹੈ। ਇਹਦਾ ਮਤਲਬ ਇਹ ਨਹੀਂ ਕਿ ਆਪਾਂ ਅਨਪੜ੍ਹਤਾ ਦਾ ਪ੍ਰਚਾਰ ਕਰਨਾ ਕਿ ਜਿਹੜਾ ਅਨੁਭਵ ਅੰਦਰ ਦਾ ਗਿਆਨ ਹੈ ਉਹਦੇ ਸਾਹਮਣੇ ਭਾਵੇਂ ਕਿੰਨੀਆਂ ਡਿਗਰੀਆਂ ਕੀਤੀਆਂ ਵਾਲਾ ਆ ਜਾਏ, ਜੇ ਅੰਦਰ ਦੀ ਜਿਹਨੂੰ ਸੋਝੀ ਹੈ ਉਹਦੇ ਮੁਕਾਬਲੇ ਤੇ ਸੰਸਾਰ ਦਾ ਕੋਈ ਗਿਆਨ ਉਹਦੀ ਬਰਾਬਰੀ ਨਹੀਂ ਕਰ ਸਕਦਾ। ਮਹਾਰਾਜ ਜੀ ਦੀ ਬਾਣੀ ਵਿੱਚੋਂ ਇੱਕ ਪ੍ਰਮਾਣ ਲਿਆ ਮੈਂ, ਕਬੀਰ ਸਾਹਿਬ ਦਾ ਬਚਨ ਹੈ, ਜੇ ਅਸੀਂ ਉਹਨਾਂ ਦੇ ਜੀਵਨ ਨੂੰ ਪੜ੍ਹੀਏ ਤੇ ਕਬੀਰ ਸਾਹਿਬ ਨੂੰ ਵਕਤ ਦੀ ਵੱਲ ਵੱਲ ਨੇ ਕੋਈ ਹੱਕ ਨਹੀਂ ਦਿੱਤਾ ਵੀ ਉਹ ਪੜ੍ਹਨ, ਕਿਉਂਕਿ ਉਹਨਾਂ ਨੂੰ ਉਹ ਸ਼ੂਦਰ ਕਹਿ ਰਹੇ, ਪਰ ਉਹ ਮਹਾਂਪੁਰਖ ਦਾ ਗਿਆਨ ਦਾ ਪੱਧਰ ਉਹਨਾਂ ਨੇ ਇੱਕ ਬਚਨ ਕਹਿ ਲੱਗੇ ਭਾਈ ਕਿ ਦੇਖ ਤੂੰ ਇਹਨੂੰ ਗਿਆਨ ਬਣਾਈ ਬੈਠਾ, ਤੇਰਾ ਧਾਗਾ ਪਾ ਲੈਨੇ ਤੇ ਮੇਰੇ ਵਰਗਾ ਸ਼ੂਦਰ ਤੂੰ ਲੰਘੇ, ਤੇ ਤੂੰ ਇੱਕੋ ਗੱਲ ਕਹਿੰਦਾ ਇਹ ਵੀ ਕੋਈ ਬੰਦਾ, ਇਹਨੂੰ ਤਾਂ ਵਰਨ ਵੰਡ ਮੁਤਾਬਕ ਜਨੇਊ ਪਾਉਣ ਦਾ ਵੀ ਅਧਿਕਾਰ ਨਹੀਂ। ਉਹ ਕਹਿਣ ਲੱਗੇ ਜੇ ਤੂੰ ਤੇਰਾ ਧਾਗਾ ਪਾਈ ਬੈਠਾ ਤੇ ਅੰਦਰ ਤੇਰਾ ਗੰਦਗੀ ਨਾਲ ਭਰਿਆ, ਤੇ ਯਾਦ ਰੱਖੀ ਤੇਰੇ ਘਰ ਤਾਂ ਤੇਰਾ ਧਾਗਾ ਉਦਣ ਹੀ ਆਉਂਦਾ ਜਿੱਦਣ ਤੇਰੇ ਬੱਚੇ ਨੂੰ ਜਨੇਊ ਪਾਇਆ ਜਾਂਦਾ। ਸਾਡੀਆਂ ਤਾਂ ਕਈ ਪੁਸ਼ਤੇ ਕੱਪੜੇ ਬੁੰਦੀਆਂ ਪਈਆਂ, ਸਾਡੇ ਘਰ ਤਾਂ ਧਾਗਿਆਂ ਦਾ ਢੇਰ ਲੱਗਾ ਪਿਆ। ਹੁਣ ਆਪਾਂ ਨੂੰ ਜੇ ਤਰਕ ਕਹਾਂਗੇ ਵਿਅੰਗ ਕਹਾਂਗੇ, ਵਿਅੰਗ ਨਹੀਂ, ਉਹ ਅਸਲ ਵਿੱਚ ਅਨੁਭਵੀ ਗਿਆਨੀ ਬੋਲ ਰਿਹਾ ਕਿ ਤੂੰ ਬਾਹਰ ਦੇ ਇਸ ਧਾਗੇ ਨੂੰ ਬਣਾਈ ਬੈਠਾ ਕਿ ਇਹ ਪਾ ਲਿਆ ਮੈਂ ਪੰਡਿਤ ਬਣ ਗਿਆ, ਮੈਂ ਸਵਰਨ ਜਾਤੀ ਦਾ ਹੋ ਗਿਆ, ਮੈਂ ਦਵਿਜ ਹੋ ਗਿਆ, ਦੂਜਾ ਜਨਮ ਹੋ ਗਿਆ। ਕਹਿਣ ਲੱਗੇ ਸਾਡੇ ਘਰ ਧਾਗਿਆਂ ਦੇ ਢੇਰ ਪਏ ਨੇ, ਪਰ ਤੂੰ ਪੋਥੀਆਂ ਕਿਤਾਬਾਂ ਵੇਦ ਗਾਇਤਰੀ ਮੰਤਰ ਪੜ ਕੇ ਵੀ ਜਜਮਾਨਾ ਅੱਗੇ ਝੋਲੀ ਅੱਡਨੇ, ਕਾਹਦਾ ਗਿਆਨ ਤੇਰਾ। ਕਹਿਣ ਲੱਗੇ ਆਪਾਂ ਕੱਖਾਂ ਦੀ ਕੁੱਲੀ ਚ ਰਹਿੰਦੇ ਹਾਂ, ਸਾਰਾ ਬਨਾਰਸ ਵੀ ਵਿਰੋਧੀ ਏ, ਸਭ ਕੁਝ ਫਾਕੇ ਕੱਟ ਲਈਦੇ ਨੇ, ਪਰ ਕਦੀ ਕਿਸੇ ਅੱਗੇ ਝੋਲੀ ਨਹੀਂ ਅੱਡੀ। ਹੁਣ ਉਹ ਗਿਆਨ ਹੈ, ਬਾਣੀ ਚ ਬਚਨ ਹੈ, ਕਹਿਣ ਲੱਗੇ ਹਮ ਕਰ ਸੂਤ ਤਨੈ ਨਿਤ ਤਾਨਾ ਕੰਠ ਜਨੇਊ ਤੁਮਾਰੇ। ਸਾਡੇ ਕਰਕੇ ਨਾ ਰੋਜ ਸੂਤਰ ਬੁਣਿਆ ਜਾਂਦਾ, ਕੱਪੜੇ ਬੁਣੇ ਜਾਂਦੇ, ਤੇ ਤੂੰ ਦੋਹਰਾ ਤੇਰਾ ਧਾਗਾ ਗਲ ਚ ਪਾ ਕੇ ਕਹਿੰਦਾ ਮੈਂ ਗਿਆਨੀ। ਹਮ ਕਰ ਸੂਤ ਤਨੈ ਨਿਤ ਤਾਨਾ ਕੰਠ ਜਨੇਊ ਤੁਮਾਰੇ, ਤੁਮ ਤੋਂ ਵੇਦ ਪੜੋ ਗਾਇਤਰੀ ਗੋਬਿੰਦ ਹਿਰਦੈ ਹਮਾਰੇ। ਕਹਿਣ ਲੱਗੇ ਤੂੰ ਬਾਹਮਣ ਮੈਂ ਕਾਸ਼ੀਕ ਜੁਲਖਾ, ਬੁੱਝੋ ਮੋਰ ਗਿਆਨਾ ਮੇਰੇ ਗਿਆਨ ਨੂੰ ਸਮਝ, ਤੁਮ ਤੋਂ ਜਾਚੇ ਭੂਪਤ ਰਾਜੇ ਖਰਸ਼ੋ ਮੋਰ ਧਿਆਨ। ਮੇਰਾ ਧਿਆਨ ਖਰੀ ਵੱਲ ਤੇ ਤੂੰ ਗਾਇਤਰੀ ਮੰਤਰ ਪੜ ਕੇ ਵੀ ਰਾਜਿਆਂ ਦੇ ਹੱਥ ਦੇਖੀ ਜਾਂਦਾ ਕਿ ਕੋਈ ਦੇ। ਮਹਾਰਾਜ ਜੀ ਨੇ ਦੇਖੋ ਜਿਹੜੇ ਅਸਲ ਵਿੱਚ ਅਨੁਭਵੀ ਗਿਆਨੀ ਨੇ ਜਿਨ੍ਹਾਂ ਨੂੰ ਅੰਦਰ ਦੀ ਸੋਝੀ ਹੋ ਗਈ, ਪਰ ਇਹ ਗਿਆਨ ਕਦੀ ਕਿਸੇ ਤੋਂ ਉਧਾਰਾ ਲਿਆ ਨਹੀਂ ਜਾਂਦਾ। ਹਾਂ ਗੁਰੂ ਕਿਰਪਾ ਕਰ ਦੇਵੇ ਤੇ ਪਿਆਰਿਓ ਕਿਸੇ ਦੇ ਅੰਦਰ ਇੱਕ ਖਿੰਨ ਵਿੱਚ ਹੀ ਇਸ ਗਿਆਨ ਦੀ ਝੜੀ ਲਾ ਦਿੰਦਾ। ਇਹ ਗਿਆਨ ਨਾ ਤਾਂ ਬਾਹਰ ਦੇ ਗੁਣਾਂ ਦਾ ਧੋਖਾ ਮੁਤਾਜ ਹੈ, ਨਾ ਇਸ ਗਿਆਨ ਨੂੰ ਹਾਸਲ ਕਰਨ ਵਾਸਤੇ ਕੋਈ ਚੋਖੀ ਕੋਈ ਵਿਦਿਆ ਹੈ ਵੀ ਇੰਨਾ ਪੜਿਆ ਹੋਵੇ ਤੇ ਤਾਂ ਨਹੀਂ। ਇਹ ਤਾਂ ਮਾਲਕ ਦੀ ਨਜ਼ਰ ਹੈ, ਜੇ ਗੁਰੂ ਕਿਰਪਾ ਕਰੇ ਅਡੋਲ ਮਤ ਤੇ ਮਨ ਤਾਂ ਰਹਿੰਦਾ ਜੇ ਗਿਆਨ ਹੋਵੇ, ਤੇ ਪਿਆਰੇ ਗਿਆਨ ਤਾਂ ਆਉਂਦਾ ਜੇ ਗੁਰ ਪ੍ਰਸਾਦ ਹੋਵੇ, ਗੁਰੂ ਦੀ ਕਿਰਪਾ। ਮਹਾਰਾਜ ਜੀ ਦੇ ਬਚਨ ਕਿ ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ। ਅਗਲੇ ਬਚਨ ਕੀ ਨੇ, ਕੁੰਭੇ ਬੱਧਾ ਜਲ ਰਹੇ, ਜਿਹੜਾ ਕੁੰਭ ਦਾ ਘੜਾ ਪਾਣੀ ਤਾਂ ਟਿਕੇਗਾ ਜੇ ਘੜਾ ਹੋਵੇਗਾ, ਤੇ ਯਾਦ ਰੱਖਿਓ ਘੜਾ ਤਾਂ ਬਣੇਗਾ ਜੇ ਪਾਣੀ ਹੋਵੇਗਾ, ਕਿਉਂਕਿ ਘੜਾ ਬਣਦੀ ਤਾਂ ਜੇ ਪਾਣੀ ਹੈ, ਪਾਣੀ ਨਾਲ ਮਿੱਟੀ ਪੇਵਾਂਗੇ। ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਇਹ ਮਨ ਤਾਂ ਕਾਬੂ ਆਏਗਾ ਪਾਣੀ ਦੀ ਤਰ੍ਹਾਂ ਜਿਹੜਾ ਛਲਕਦਾ ਜੇ ਗਿਆਨ ਹੋਵੇ। ਤੇ ਚੇਤੇ ਰੱਖਿਓ ਗੁਰੂ ਤੋਂ ਬਿਨਾਂ ਗਿਆਨ ਨਹੀਂ ਆ ਸਕਦਾ। ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਕਹਿਣ ਲੱਗੇ ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ। ਥੋੜਾ ਜਿਹਾ ਬਾਣੀ ਚ ਹੋਰ ਦੇਖੀ, ਇੱਕ ਅਡੋਲ ਮਤ ਤੇ ਦੂਜਾ ਵੇਦ ਗਿਆਨ ਦਾ ਹਥੌੜਾ। ਪਿਆਰੇ ਦੋਨਾਂ ਦਾ ਸੰਬੰਧ ਬੜਾ ਆਪਸ ਚ ਗੂੜ ਹੈ, ਕਿਉਂਕਿ ਅਡੋਲ ਮਤ ਉੱਤੇ ਸੱਟਾਂ ਵੱਜਦੀਆਂ ਨੇ ਤੇ ਗਿਆਨ ਦਾ ਹਥੌੜਾ ਸੱਟ ਮਾਰ ਰਿਹਾ। ਕਈ ਵਾਰੀ ਜਦੋਂ ਅਸੀਂ ਬਾਣੀ ਪੜ੍ਹਨੇ ਐਸੇ ਬਚਨ ਹੁੰਦੇ ਨੇ ਬਾਣੀ ਵਿੱਚ ਕਿ ਜਿਨ੍ਹਾਂ ਨੂੰ ਮਾਲਕ ਨੇ ਅਡੋਲਤਾ ਦਿੱਤੀ, ਕੱਲ ਵੀ ਇਹ ਧੀਰਜ ਨਾਲ ਵੀ ਜੁੜ ਰਹੇ ਕਿ ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਕਿਉਂਕਿ ਅਡੋਲ ਮਤ ਵਾਲਾ ਇਹ ਨਹੀਂ ਵੇਖਦਾ ਵੀ ਦੂਜੇ ਪਾਸੇ 100 ਬੰਦਾ ਮੈਂ ਕੱਲਾ ਰਹਿ ਗਿਆ। ਆਇਰਨ ਮਤ ਦਾ ਸੰਬੰਧ ਗਿਣਤੀਆਂ ਮਿੰਤੀਆਂ ਨਾਲ ਨਹੀਂ, 100 ਬੰਦਾ ਮਨਮੁਖ ਹੋਵੇ ਤੇ ਗੁਰਮੁਖ ਕੋਈ ਜ਼ਰੂਰੀ ਨਹੀਂ 100 ਦੇ ਪਿੱਛੇ ਚੱਲਣ ਲੱਗ ਪਵੇਗਾ, ਉਹ ਇਕੱਲਾ ਟਿਕ ਜਾਏਗਾ। ਕਿਉਂਕਿ ਅਡੋਲ ਮਤ ਕਦੀ ਕਿਸੇ ਦੇ ਪਿੱਛੇ ਨਹੀਂ ਚੱਲਦੀ, ਉਹਨੇ ਕਿਸੇ ਦੇ ਪਿੱਛੇ ਨਹੀਂ ਤੁਰਨਾ। ਤੇ ਫਿਰ ਉਹ ਐਸੀ ਮਤ ਹੈ, ਉਹ ਸਭ ਕੁਝ ਸਹਿੰਦੀ ਏ ਪਰ ਉਹਦੇ ਸਹਿਣ ਵਿੱਚ ਵੀ ਸਕੂਨ ਹੈ। ਜੇ ਕੋਈ 4 ਬੰਦੇ ਕੱਲ ਵੀ ਸੀ ਵਿਚਾਰ ਉਸ ਨੂੰ ਨਿੰਦਦੇ ਨੇ ਤੇ ਕੀ ਉਹ ਅਚਲ ਮਤ ਵਾਲਾ ਪਿੱਛੇ ਰੁਕ ਜਾਂਦਾ? ਜੇ 4 ਬੰਦੇ ਵਿਰੋਧੀ ਬਣਦੇ ਨੇ ਜਾਂ 4 ਬੰਦੇ ਉਹਦੀ ਉਸਤਤ ਜੁੜਦੇ ਨੇ ਉਹ ਕਦੀ ਨਹੀਂ ਡੋਲਦਾ। ਐਰਨ ਮਤ ਦਾ ਅਰਥ ਹੀ ਇਹ ਵੇ ਕਿ ਅਬ ਹਮ ਚੱਲੀ ਠਾਕੁਰ ਪਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ। ਅਟਲ ਹੈ ਨਾ ਅਡੋਲਤਾ, ਲੋਕਨ ਕੀ ਚਤੁਰਾਈ ਉਪਮਾ, ਇਹਨਾਂ ਦੀਆਂ ਚਲਾਕੀਆਂ ਭਰੀਆਂ ਗੱਲਾਂ ਤੇ ਫੋਕੀ ਉਪਮਾ ਫੋਕੀ ਸਲੋਤਾ, ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਢਾਰ ਦਰ। ਤੇ ਐਰਨ ਮਤ ਬਣਾ ਦਿੱਤੀ, ਅੱਗੇ ਰੱਖ ਦਿੱਤਾ, ਹੁਣ ਇਹਨੇ ਜਾਣਾ ਨੀ ਕਿਸੇ ਪਾਸੇ। ਉਹ ਗਿਆਨ ਜਿਹੜੀ ਅਡੋਲ ਮਤ ਉੱਤੇ ਸੱਟ ਮਾਰੇ, ਉਹ ਗਿਆਨ ਦਾ ਹਥੌੜਾ, ਤੇ ਸੱਚਮੁੱਚ ਗਿਆਨ ਹੈ ਹੀ ਹਥੌੜਾ। ਜਦੋਂ ਕਿਸੇ ਨੂੰ ਵੱਜਦਾ ਤੇ ਕਈ ਵਾਰੀ ਉਹ ਪਹਿਲਾਂ ਕੰਬ ਜਾਂਦਾ ਕਿ ਸ਼ਾਇਦ ਮੈਨੂੰ ਮਾਰਨ ਵਾਸਤੇ ਹੈ, ਕਿਉਂਕਿ ਹਥੌੜੇ ਤੋਂ ਬਿਨਾਂ ਅੰਦਰ ਨਹੀਂ ਘੜਿਆ ਜਾਂਦਾ। ਹਥੌੜੇ ਤੋਂ ਬਿਨਾਂ ਫਾਲਤੂ ਜਿਹੜੀ ਚੀਜ਼ ਹੈ ਉਹਨੂੰ ਉਤਾਰਿਆ ਨਹੀਂ ਜਾ ਸਕਦਾ। ਪੱਥਰ ਦੇ ਵਿੱਚ ਮੂਰਤੀ ਹੈ ਤੇ ਜੇ ਕਿ ਇਹ ਹਥੌੜੇ ਦੀ ਵਰਤੋਂ ਨਾ ਕਰੋ, ਸਿਆਣਾ ਮੂਰਤੀਕਾਰ ਕਹਿੰਦਾ ਮੂਰਤੀ ਤਾਂ ਪੱਥਰ ਚੋਂ ਨਿਕਲਣੀ ਏ, ਮੈਂ ਤਾਂ ਹਥੌੜੇ ਨਾਲ ਉੱਪਰ ਵਾਲਾ ਫਾਲਤੂ ਪੱਥਰ ਝਾੜਨਾ ਏ। ਜਦੋਂ ਫਾਲਤੂ ਝੜ ਗਿਆ ਤੇ ਮੂਰਤੀ ਆਪਣੇ ਆਪ ਹੀ ਪ੍ਰਗਟ ਹੋ ਜਾਣੀ। ਜਿਹੜਾ ਗੁਰੂ ਦਾ ਗਿਆਨ ਹੈ ਉਹ ਸਾਡੀਆਂ ਰਵਾਇਤਾਂ ਨੂੰ ਸਾਡੀਆਂ ਪੁਰਾਣੀਆਂ ਬਣੀਆਂ ਹੋਈਆਂ ਗੱਲਾਂ ਨੂੰ ਜਦੋਂ ਤੋੜਦਾ ਤੇ ਕਈ ਵਾਰੀ ਬੰਦਾ ਸੋਚਦਾ ਸੱਟ ਵੱਜ ਰਹੀ ਏ। ਤੇ ਅਸੀਂ ਕਈ ਵਾਰੀ ਕਹਿੰਦੇ ਦੇਖੋ ਇਹੋ ਜਿਹਾ ਸ਼ਬਦ ਨਾ ਵਰਤਿਓ, ਕਿਸੇ ਦੇ ਅੰਦਰ ਨੂੰ ਸੱਟ ਨਾ ਵੱਜੇ, ਦਵੈਸ਼ ਅਧੀਨ ਹੋ ਕੇ ਕੁਛ ਬੋਲਣਾ ਵਾਕਈ ਸੱਟ ਹੈ। ਪਰ ਜਦੋਂ ਗੁਰੂ ਸ਼ਬਦ ਦੀ ਗਿਆਨ ਦੀ ਸੱਟ ਮਾਰਦਾ ਉਹਦਾ ਅਰਥ ਤੋੜਨਾ ਨਹੀਂ, ਉਹਦਾ ਅਰਥ ਹੈ ਕੁਰਾਏ ਪਏ ਹੋਏ ਦੀ ਜ਼ਿੰਦਗੀ ਦੇ ਰੁੱਖ ਨੂੰ ਮੋੜਨਾ। ਹੁਣ ਦੇਖੋ ਅਸੀਂ ਬਾਣੀ ਚ ਦੇਖਣੇ, ਜੇ ਅਸੀਂ ਦੇਖੀਏ ਪੰਡਿਤ ਹਰਦਿਆਲ ਮੁਦਤਾਂ ਤੋਂ ਪਤਾ ਨੀ ਉਹਨਾਂ ਕਿੰਨਿਆਂ ਕਿਤੇ ਬੱਚਿਆਂ ਨੂੰ ਜਨੇਊ ਪਾਇਆ ਹੋਣਾ। ਹੁਣ ਬਾਬੇ ਨਾਨਕ ਦੇ ਗਿਆਨ ਦਾ ਹਥੌੜਾ ਚੱਲ ਰਿਹਾ, ਕੁਝ ਕੁ ਲੋਕਾਂ ਨੂੰ ਉਸ ਵੇਲੇ ਭਾਸਿਆ, ਉਹਨਾਂ ਕਿਹਾ ਇੰਨੇ ਬਜ਼ੁਰਗਾਂ ਨੇ ਇਹਨਾਂ ਵੱਡਿਆਂ ਵਡੇਰਿਆਂ ਨੇ ਇਹ ਰਸਮ ਇਹ ਰੀਤ ਬਣਾਈ, ਦੇਖੋ ਆ ਉਮਰ ਬਾਬੇ ਕਾਲੂ ਦੇ ਪੁੱਤਰ ਨੇ ਕੀਤਾ ਕੀ। ਸਾਰੇ ਹੈਰਾਨ ਪਰੇਸ਼ਾਨ ਨੇ, ਪਰ ਉਹ ਗਿਆਨ ਦਾ ਹਥੌੜਾ ਐਸਾ, ਉਹ ਜਨੇਊ ਨੂੰ ਤੋੜਨ ਵਾਸਤੇ ਨਹੀਂ। ਸੱਚਾਈ ਇਹ ਵੇ ਕਿ ਜਨੇਊ ਪਾ ਕੇ ਟੁੱਟੇ ਹੋਏ ਨੂੰ ਅੰਦਰੋਂ ਰੱਬ ਨਾਲ ਜੋੜਨ ਵਾਸਤੇ ਇੱਕ ਗਿਆਨ ਦਾ ਹਥੌੜਾ ਹੈ। ਮਹਾਰਾਜ ਜੀ ਨੇ ਇਸੇ ਨੂੰ ਬਾਣੀ ਚ ਕਿਹਾ, ਦਇਆ ਤਪਾ ਸੰਤੋਖ ਸੂਤ ਜਤ ਗੰਢੀ ਸਤ ਵੱਟ, ਇਹ ਜਨੇਊ ਜੀ ਕਾ ਖਈ ਤਾਂ ਪਾਂਡੇ ਘੱਤ। ਜੇ ਕਹੇਗਾ ਮੇਰੀ ਰਵਾਇਤ ਤੋੜ ਦਿੱਤੀ, ਮੇਰੀ ਮਰਿਆਦਾ ਤੋੜ ਦਿੱਤੀ, ਸਾਡੇ ਵੱਡਿਆਂ ਵਡੇਰਿਆਂ ਦੀ ਸੀ, ਤੇ ਉਹ ਕਹਿੰਦੇ ਨੇ ਭਾਈ ਗੱਲ ਇਹਨੂੰ ਕੂਏ ਕਿ ਜੇ ਤੇਰੇ ਕੋਲ ਇਹ ਹੈ ਤੇ ਮੈਨੂੰ ਪਾ ਦੇ, ਤੇ ਇਹ ਸਾਰੇ ਗੁਣ ਨੇ, ਆ ਬਾਕੀ ਜਿਹੜਾ ਧਾਗਾ ਤੂੰ ਲਿਆਂਦਾ ਚੌਕੜ ਮੁੱਲ ਅਣਾਇਆ ਬੈ ਚੌਕਾ ਪਾਇਆ ਸਿੱਖਾ ਕੰਨ ਚੜਾਇਆ ਗੁਰ ਬ੍ਰਾਹਮਣ ਥੀਆ, ਉਹ ਮੂਆ ਉਹ ਝੜ ਪਿਆ ਬੇਤੱਗਾ ਗਿਆ, ਮਰਿਆ ਸਰੀਰ ਸਾੜਿਆ ਨਾਲ ਹੀ ਧਾਗਾ ਸੜ ਗਿਆ। ਗੁਰੂ ਸਾਹਿਬ ਜਦੋਂ ਇਹ ਗਿਆਨ ਦਾ ਥੌੜਾ ਮਾਰਦੇ ਨੇ ਤੇ ਜਿਹੜੀ ਅਚਲ ਮਤ ਉਹ ਕਦੀ ਸ਼ੱਕ ਨਹੀਂ ਕਰਦੀ, ਤੇ ਜਿਹੜੀ ਭੜਕਣ ਵਾਲੀ ਮਤ ਹੈ ਉਹ ਕਈ ਵਾਰੀ ਸੋਚ ਲੈਂਦੀ ਸ਼ਾਇਦ ਸਾਨੂੰ ਤੋੜਨ ਵਾਸਤੇ ਕੁਝ ਹੋ ਰਿਹਾ। ਨਹੀਂ ਭਾਈ, ਇਹ ਵੀ ਮੈਂ ਬੇਨਤੀ ਕਰਦਿਆਂ, ਤੁੜਨ ਤੋਂ ਟੁੱਟਣ ਤੋਂ ਬਿਨਾਂ ਕੋਈ ਜੁੜਦਾ ਵੀ ਨਹੀਂ ਜੇ, ਤੇ ਜੁੜਨ ਤੋਂ ਬਿਨਾਂ ਛੇਤੀ ਕੀਤਿਆਂ ਬੰਦੇ ਟੁੱਟਦੇ ਵੀ ਨਹੀਂ। ਟੁੱਟਣਾ ਤੇ ਜੁੜਨਾ ਇੱਕ ਐਸੀ ਖੇਡ ਹੈ ਕਿ ਜੇ ਅਸੀਂ ਵਾਸਨਾਵਾਂ ਤੋਂ ਮੁਕਤ ਹੋਣਾ ਟੁੱਟਣਾ ਹੈ, ਹੱਥ ਨਾਲ ਨਹੀਂ ਕੋਈ ਟੁੱਟਿਆ, ਅਕਲ ਨਾਲ ਨਹੀਂ ਕੋਈ ਟੁੱਟਿਆ, ਜਿੰਨੀ ਦੇਰ ਤੱਕ ਜਿਹੜੀ ਐਨਰਜੀ ਸਾਡੀ ਦੁਬਦਾ ਵਿੱਚ ਵਾਸ਼ਨਾ ਵਿੱਚ ਵੇਸਟ ਹੋ ਰਹੀ ਏ, ਬਰਬਾਦ ਹੋ ਰਹੀ ਏ, ਜੇ ਉਸ ਊਰਜਾ ਨੂੰ ਉਸ ਐਨਰਜੀ ਨੂੰ ਗੁਰੂ ਦੇ ਜਪ ਤੇ ਸਿਮਰਨ ਵਾਲੇ ਪਾਸੇ ਲਾਵਾਂਗੇ, ਇਧਰੋਂ ਰਸ ਆਉਣ ਲੱਗ ਪਵੇ, ਦੂਜਾ ਰਸ ਆਪਣੇ ਆਪ ਹੀ ਬੰਦੇ ਦਾ ਮੁੱਕ ਜਾਂਦਾ। ਜੁੜੇਗਾ ਤਾਂ ਹੈ ਨਾ, ਜਿਵੇਂ ਹੁਣੇ ਵੀ ਕਿਹਾ ਗਿਆ ਵੀ ਉਹ ਸਹਿਜਧਾਰੀ ਸੱਜਣ ਨੇ, ਮੇਰਾ ਵੈਸੇ ਵਿਸ਼ਾ ਨਹੀਂ, ਮੇਰੀ ਇੱਕ ਬੇਨਤੀ ਹੈ ਭਾਈ ਗੁਰਸਿੱਖੋ, ਅੰਮ੍ਰਿਤ ਛਕਣਾ, ਰਹਿਤ ਨੂੰ ਕਮਾਣਾ, ਇਹ ਸਤਿਗੁਰੂ ਦੀ ਦਿੱਤੀ ਹੋਈ ਦਾਤ ਏ, ਪਰ ਖਾਲਸਾ ਕਦੀ ਇਹ ਭੁੱਲੇ ਨਾ, ਉਹ ਗੁਰੂ ਦਾ ਹੋ ਕੇ ਸਮੁੱਚੀ ਮਾਨਵਤਾ ਨੂੰ ਕਲਾਵੇ ਵਿੱਚ ਲੈਂਦਾ ਹੈ। ਤੇ ਜੇ ਇੱਕ ਡਾਕਟਰ ਹੀ ਕਹਿਣ ਲੱਗ ਪਏ ਛੱਡੋ ਜੀ ਮੇਰੀ ਦੁਕਾਨ ਤੇ ਕੋਈ ਰੋਗੀ ਨਾ ਲੈ ਕੇ ਆਏ, ਉਹ ਡਾਕਟਰ ਹੀ ਕਾਹਦਾ ਜਿਹੜਾ ਰੋਗੀਆਂ ਤੋਂ ਨਫ਼ਰਤ ਕਰਨ ਲੱਗ ਪੈਂਦਾ, ਉਹ ਟੀਚਰ ਹੀ ਕਾਹਦਾ ਜਿਹੜਾ ਵਿਦਿਆਰਥੀਆਂ ਨੂੰ ਧੱਕੇ ਮਾਰਨ ਲੱਗ ਪੈਂਦਾ, ਉਹ ਧਰਮੀ ਹੀ ਕਾਹਦਾ ਜਿਹੜਾ ਕੁਕਰਮੀਆਂ ਤੋਂ ਨਫ਼ਰਤ ਕਰਦਾ। ਕੁਕਰਮ ਤੋਂ ਨਫ਼ਰਤ ਕਰੋ, ਜਿਹੜਾ ਕੁਕਰਮੀ ਬਣ ਚੁੱਕਾ ਉਹਦੇ ਤੋਂ ਨਫ਼ਰਤ ਨਾ ਕਰੇ। ਸਿਰਫ ਇੱਕ ਤਰੀਕਾ ਹੈ, ਜੇ ਜੁੜੇਗਾ ਕੋਈ ਤੇ ਸੰਸਾਰ ਵਾਲਾ ਪਾਸਾ ਟੁੱਟੇਗਾ। ਮੈਂ ਆਪਣੇ ਪ੍ਰਕਰਨ ਵਿੱਚ ਰਹਾ ਕਿ ਉਹ ਗਿਆਨ ਜਿਹੜਾ ਹਥੌੜਾ ਬਣ ਕੇ ਵੱਜਦਾ, ਮਹਾਰਾਜ ਜੀ ਨੂੰ ਪੁੱਛੀਏ ਮਹਾਰਾਜ ਉਹ ਗਿਆਨ ਸਾਨੂੰ ਕਿਰਪਾ ਕਰਕੇ ਦਿਓ, ਅਡੋਲਤਾ ਨਾਲ ਹੀ ਜੁੜਿਆ ਉਹ ਵੀ। ਮਹਾਰਾਜ ਜੀ ਨੇ ਇੱਥੇ ਦੋ ਤਿੰਨ ਮੈਂ ਪ੍ਰਮਾਣ ਲਏ ਨੇ, ਕਿਉਂਕਿ ਸੱਟ ਤੋਂ ਬਿਨਾਂ ਜ਼ਿੰਦਗੀ ਦੀ ਸੋਝੀ ਨਹੀਂ ਹੁੰਦੀ। ਜਿੰਨੇ ਵੀ ਆਪਾਂ ਬੈਠੇ ਹਾਂ, ਜਿਸ ਦਿਨ ਵੀ ਜ਼ਿੰਦਗੀ ਚ ਕਿਤੇ ਦੁੱਖ ਦੀ ਸੱਟ ਵੱਜੀ ਹੈ ਨਾ, ਉਹਨੂੰ ਪੋਜ਼ਿਟਿਵ ਲੈ ਕੇ ਸੋਚੋ ਤੇ ਸੇਚੇ ਰੱਖੋ ਉਦੋਂ ਕੁਝ ਪ੍ਰਾਪਤੀ ਹੋਈ ਏ, ਕਿਉਂਕਿ ਇੱਕ ਵੱਜੀ ਹੋਈ ਠੋਕਰ ਕਹਿੰਦੀ ਏ ਕਿ ਸੰਭਲ ਕੇ ਚੱਲੀ, ਹੋ ਸਕਦਾ ਅਗਾਮੀ ਤੇਰੇ ਨਾਲ ਵਾਪਰ ਨਾ ਜਾਏ। ਜੇ ਵੱਜਦੀ ਨਾ ਠੋਕਰ ਤੇ ਕਿਵੇਂ ਬੰਦੇ ਨੂੰ ਸਮਝ ਪਏ। ਠੋਕਰੇ ਤਾਂ ਬੰਦੇ ਦੀ ਜ਼ਿੰਦਗੀ ਨੂੰ ਘੜਦੀਆਂ ਨੇ, ਤੇ ਇਹ ਵੀ ਸੱਚ ਹੈ ਕਈ ਵਿਚਾਰੇ ਉਹ ਜਿਹੇ ਨੇ ਇੱਕ ਠੋਕਰ ਵੱਜਦੀ ਏ ਤੇ ਚੱਕਣਾ ਚੂਰ ਹੋ ਜਾਂਦੇ ਨੇ, ਕਈ ਐਸੇ ਹੁੰਦੇ ਨੇ ਜਿਹੜੇ ਠੋਕਰ ਵੱਜਦੀ ਏ ਤੇ ਅੰਦਰੋਂ ਨਿਖਰ ਕੇ ਬਾਹਰ ਆ ਜਾਂਦੇ। ਤੇ ਸਾਡੇ ਵਿੱਚੋਂ ਮੇਰਾ ਖਿਆਲ ਹੈ ਕੋਈ ਨਹੀਂ ਐਸਾ ਹੋਣਾ ਜਿਹਨੂੰ ਠੋਕਰ ਕਿਸੇ ਨੇ ਮਾਰੀ ਨਹੀਂ। ਤੇ ਇਹ ਵੀ ਚੇਤੇ ਰੱਖਿਓ ਕਿ ਕਦੀ ਓਪਰੇ ਬੰਦੇ ਨਾ ਜਾਣਕਾਰ ਜਿਨ੍ਹਾਂ ਦੇ ਅਸੀਂ ਜਾਣੂ ਨਹੀਂ, ਉਹ ਕਦੀ ਠੋਕਰ ਨਹੀਂ ਮਾਰਦੇ, ਜਿੱਦਣ ਵੀ ਠੋਕਰ ਮਾਰਦਾ ਆਪਣੇ ਜਾਣਨ ਵਾਲੀ ਮਾਰਦੇ ਹੁੰਦੇ, ਜਿਹੜੇ ਸਾਡੇ ਜਾਣਕਾਰ ਨੇ ਜਿਹਨੂੰ ਅਸੀਂ ਰੋਜ਼ ਮਿਲਦੇ ਹਾਂ ਉਹ ਠੋਕਰ ਮਾਰਦੇ ਨੇ। ਤੇ ਕਈ ਵਾਰੀ ਬਦੋ ਠੋਕਰ ਵੱਜਦੀ ਏ, ਬੰਦਾ ਵੰਚਲਿਤ ਹੁੰਦਾ। ਮੈਂ ਸਿਰਫ ਗਿਆਨ ਦੇ ਹਥੌੜੇ ਦੀ ਗੱਲ ਕਰ ਰਿਹਾ, ਹਥੌੜਾ ਕਿਸੇ ਪੱਖੋਂ ਵੱਜੇ, ਦੁੱਖ ਦਾ ਵੱਜੇ, ਬੇਇੱਜ਼ਤੀ ਦਾ ਵੱਜੇ, ਨਿੰਦਿਆ ਦਾ ਵੱਜੇ, ਜੇ ਗੁਰੂ ਆਪਣੀ ਖੇਡ ਕਰਕੇ ਕੋਈ ਵਰਤਾਏ, ਹਰ ਵੱਜਦੀ ਕੋਈ ਸੱਟ ਨਵੀਂ ਜ਼ਿੰਦਗੀ ਨੂੰ ਜਨਮ ਦਿੰਦੀ। ਮਹਾਰਾਜ ਜੀ ਨੇ ਤਿੰਨ ਚਾਰ ਬਾਣੀ ਵਿੱਚ ਪ੍ਰਮਾਣ ਨੇ ਕਿ ਠੋਕਰ ਬੜੇ ਸ਼ਕਤੀਸ਼ਾਲੀਆਂ ਨੂੰ ਰਾਹ ਪਾ ਦਿੰਦੀ ਹੈ। ਹਾਥੀ ਜਿੰਨੀ ਤਾਕਤ ਕਿਸੇ ਕੋਲ ਹੈ, ਕਿੰਨਾ ਬਲਵਾਨ ਉਹ ਸੁੰਡ ਕਿਸੇ ਰੁੱਖ ਦੇ ਚਾਰ ਚੁਫੇਰੇ ਪਾ ਕੇ ਰੁੱਖ ਨੂੰ ਹਿਲਾ ਦਿੰਦਾ, ਜਿਹੜਾ ਸਮੇਤ ਉਹ ਟੱਕਰ ਮਾਰੇ ਲੋਕਾਂ ਦੇ ਘਰਾਂ ਦੀਆਂ ਦੀਵਾਰਾਂ ਤੋੜ ਦਿੰਦਾ। ਕਿਤੇ ਮਸਤ ਜਿਹਾ ਭੂਤਰ ਜਿਹਾ ਹਾਥੀ ਤੇ ਕਈ ਵਾਰੀ ਲੋਕਾਂ ਨੂੰ ਆਪਣੀ ਸੁੰਡ ਤੇ ਪੈਰਾਂ ਥੱਲੇ ਕੁਚਲੀ ਜਾਂਦਾ, ਪਰ ਜਿੱਦਣ ਉਹਦੇ ਸਿਰ ਤੇ ਵੀ ਸੱਟ ਵੱਜਦੀ ਏ ਜਿਹੜਾ ਸਾਰਿਆਂ ਨੂੰ ਤੋੜ ਭੰਨ ਸਕਦਾ, ਚੇਤੇ ਰੱਖੋ ਉਹੀ ਹਾਥੀ ਨਿੱਕੀ ਜੀ ਸੱਟ ਦੇ ਇਸ਼ਾਰੇ ਤੇ ਚੱਲਣ ਲੱਗ ਪੈਂਦਾ। ਤਾਕਤ ਹੈ ਪਰ ਚੋਟ ਵੱਜੇਗੀ ਤੇ ਜ਼ਿੰਦਗੀ ਦੀ ਸੋਝੀ ਆਏਗੀ। ਮਹਾਰਾਜ ਜੀ ਨੇ ਬਾਣੀ ਚ ਕਿਹਾ, ਕਹਿਣ ਲੱਗੇ ਭਾਈ ਹਸਤੀ ਸਿਰ ਜੋ ਅੰਕਸ਼ ਹੈ ਐਰਨ ਜੋ ਸਿਰ ਦੇ, ਸਾਡੀ ਇਹਨਾਂ ਨੂੰ ਰਾਹ ਦਿੰਦੀ। ਪਹਿਲਾ ਬਾਰ ਮੁਖੀ ਉਦਾਹਰਨ ਹੈ, ਹਸਤੀ ਸਿਰ ਜੋ ਅੰਕਸ਼ ਹੈ ਐਰਨ ਜੋ ਸਿਰ ਦੇ, ਮਨ ਤਨ ਆਗੈ ਰਾਹ ਕੈ ਉਬੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਰ ਲਿਓ। ਉਹ ਕਿਹੜੀ ਸੱਟ, ਹਾਥੀ ਕੌਣ, ਇਹ ਤਾਂ ਸਿਰ ਬਾਹਰ ਦੇ ਪ੍ਰਮਾਣ ਸਨ, ਹਾਥੀ ਐਰਨ। ਮਹਾਰਾਜ ਜੀ ਨੇ ਕਿਹਾ ਭਾਈ ਉਹ ਇਹ ਵੇ ਕਿ ਮਨ ਕੁੰਚਰ ਐਰਨ ਮਤ ਵੇਦ ਹਥਿਆਰ, ਮਨ ਕੁੰਚਰ ਮਨ ਹਾਥੀ ਏ, ਪੀਲਕ ਗੁਰੂ ਗੁਰੂ ਮਹਾਵਤ ਹੈ, ਤੇ ਮਹਾਵਤ ਦੇ ਹੱਥ ਦੇ ਵਿੱਚ ਇੱਕ ਲੋਹੇ ਦਾ ਕੁੰਡਾ ਹੈ, ਤੇ ਕੁੰਡਾ ਇਸ ਕਰਕੇ ਨੀ ਮਾਰਦਾ ਕਿ ਹਾਥੀ ਨੂੰ ਦੁੱਖ ਦੇਣਾ, ਉਹ ਇਸ ਕਰਕੇ ਮਾਰਦਾ ਪਿਆ ਇੱਕ ਤੇ ਉਜਾੜੇ ਨਾ ਪਾਉਣ ਲੱਗ ਪਏ। ਜਦੋਂ ਗਿਆਨ ਦਾ ਹਥੌੜਾ ਗੁਰੂ ਕਿਸੇ ਨੂੰ ਮਾਰਦਾ, ਚੇਤੇ ਰੱਖਿਓ ਉਜਾੜੇ ਪਾਉਣ ਵਾਸਤੇ ਨੀ, ਉੱਜੜ ਦਿਆ ਹੋਇਆ ਨੂੰ ਰਾਹ ਪਾਉਣ ਵਾਸਤੇ ਮਾਰਦਾ। ਮਨ ਕੁੰਚਰ ਪੀਲਕ ਪੀਲਕ ਗੁਰੂ ਗਿਆਨ ਕੁੰਡਾ, ਜੇ ਖਿੰਚੈ ਤੈ ਜਾਏ ਨਾਨਕ ਹਸਤੀ ਕੁੰਡੇ ਬਾਹਰਾ, ਫਿਰ ਔਜੜ ਪਾਏ। ਜਿਸ ਹਾਥੀ ਦੇ ਸਿਰ ਤੇ ਕੁੰਡਾ ਨਹੀਂ ਉਹ ਵਾਰ ਵਾਰ ਭਟਕ ਭਟਕ ਕੇ ਉਜਾੜ ਨੂੰ ਜਾਂਦਾ ਹੈ, ਤੇ ਜਿਹਦੇ ਸਿਰ ਦੇ ਉੱਪਰ ਹਥੌੜਾ ਨਹੀਂ ਗਿਆਨ ਦਾ। ਮੈਂ ਫਿਰ ਸ਼ਬਦ ਵਰਤਾ, ਗਿਆਨ ਦਾ ਹਥੌੜਾ ਅਗਿਆਨਤਾ ਦਾ ਨਹੀਂ, ਅਗਿਆਨਤਾ ਦਾ ਹਨੋ ਹਥੌੜਾ ਸਾਰੀ ਜ਼ਿੰਦਗੀ ਨੂੰ ਚੱਕਣਾ ਚੂਰ ਕਰ ਜਾਂਦਾ ਹੈ, ਤੇ ਗਿਆਨ ਦਾ ਹਥੌੜਾ ਅੰਦਰ ਦੇ ਮਨ ਨੂੰ ਕਰ ਦਿੰਦਾ। ਉਹ ਗਿਆਨ ਜੋ ਹਥੌੜੇ ਨੂੰ ਵਿੱਚ ਹੈ ਪੜਿਆ ਨੂੰ ਵੱਜਿਆ, ਤੇ ਜਿਸ ਮੱਤ ਉੱਤੇ ਪਿਆ ਇੰਨੀ ਅਡੋਲ ਹੋ ਗਈ। ਅਸੀਂ ਵੈਸਾਖੀ ਦੇ ਸੰਬੰਧ ਵਿੱਚ ਹਰ ਰੋਜ਼ ਦੀਵਾਨ ਸਜਾ ਰਹੇ ਹਾਂ। ਅੱਜ ਬਾਸ ਦਸਤਾਰਾ ਸਿੰਘ ਸਜਾ ਰਹੇ ਸਨ, ਤੇ ਸ਼ਾਇਦ ਕਈ ਸੱਜਣਾਂ ਨੇ ਉਦਣ ਲਾਈਵ ਵੀ ਸੁਣਿਆ ਐਮ ਐਚ ਵਨ ਤੋਂ। ਪਤਾ ਨੀ ਮੇਰੇ ਤੋਂ ਰਿਹਾ ਨਾ ਗਿਆ, ਉਹਨਾਂ ਨੂੰ ਗੱਲ ਚੰਗੀ ਵੀ ਨਾ ਲੱਗੀ। ਤੇ ਕਈ ਵਾਰੀ ਬੰਦਾ ਯਤਨ ਕਰਦਾ ਵੀ ਨਹੀਂ ਕਹਿਣੀ, ਪਰ ਕਰੀਏ ਕਿ ਇਹ ਜ਼ਬਾਨ ਤੋਂ ਰੁਕਦੀ ਕੋਈ ਨੀ, ਨਾ ਕਹਿੰਦਿਆਂ ਵੀ ਧੱਕੇ ਨਾਲ ਨਿਕਲ ਜਾਂਦੀ ਗਾ। ਉਹ ਬੁੱਲੇ ਨੇ ਗੱਲ ਕਹੀ ਸੀ, ਉਹ ਕਹਿੰਦਾ ਝੂਠ ਆਖਾਂ ਤੇ ਕੁਝ ਬਚਦਾ ਹੈ, ਜੇ ਝੂਠ ਹਾਂ ਜਹਾਂ ਮਿਲਾਈ ਜਾਂ ਸਾਰੇ ਕਹਿਣਾ ਬੜਾ ਚੰਗਾ, ਸੱਚ ਆਖਾਂ ਤੇ ਭਾਂਬੜ ਮੱਚਦਾ ਏ, ਜੱਚ ਜੱਚ ਕੇ ਜੇਵਾ ਕਹਿੰਦੀ ਏ, ਪਰ ਕੀ ਕਰਾਂ ਮੇਰੀ ਮਜਬੂਰੀ ਏ, ਮੂੰਹ ਆਈ ਬਾਤ ਨਾ ਰਹਿੰਦੀ। ਜਿਹੜੀ ਆਈ ਗਈ ਉਹਨੂੰ ਅੰਦਰ ਪਚ ਨਹੀਂ ਸਕਦੀ ਸੱਚੀ ਗੱਲ ਸਚਾਈ। ਦੂਜੀ ਗੱਲ, ਇੱਕ ਅੱਜ ਕੱਲ ਦਾ ਸ਼ਾਇਰ ਉਹਨੇ ਕਿਹਾ ਸੀ, ਭਾਵੇਂ ਉਸ ਦੀ ਇਸ ਚਾਰ ਸਤਰਾਂ ਨੂੰ ਪੜ੍ਹ ਕੇ ਹੈ ਅੰਦਰ ਦੀ ਡੋਲਣ ਵਾਲੀ, ਉਹ ਕਹਿੰਦਾ ਇੰਨਾ ਸੱਚ ਨਾ ਬੋਲ ਕਿ ਇਕੱਲਾ ਰਹਿ ਜਾਏ, ਚਾਰ ਕ ਬੰਦੇ ਰੱਖ ਲੈ ਮੋਢਾ ਲਾ ਨੂੰ, ਇੰਨਾ ਸੱਚ ਨਾ ਬੋਲ ਇਕੱਲਾ ਰਹਿ ਜਾਏ, ਚਾਰ ਕ ਬੰਦੇ ਰੱਖ ਲੈ ਮੋਢਾ ਲਾ ਨੂੰ। ਉਸ ਦਿਨ ਮੈਂ ਇੱਕ ਬੇਨਤੀ ਕੀਤੀ ਇੱਥੇ ਵੀ ਗੁਰੂ ਪਿਆਰਿਆਂ ਕਿਹਾ ਵੀ ਦੁਹਰਾਇਓ, ਉਹ ਕਿਸੇ ਤੇ ਤਰਕ ਕਟਾਕਸ਼ ਨਹੀਂ ਸੀ, ਬਸ ਇੱਕੋ ਸੀ ਕਿ ਪੁਰਾਤਨ ਸਿੱਖ ਤੇ ਅੱਜ ਦੀ ਸਾਡੀ ਖਾਲਤ। ਉਦੋਂ ਵੀ ਧਨ ਦਿੱਤਾ ਜਾਂਦਾ ਸੀ, ਤੇ ਮਾੜੀ ਗੱਲ ਨਹੀਂ, ਉਹ ਗੁਰਮੁਖ ਪਿਆਰੇ ਬਹੁਤ ਪ੍ਰਚਾਰ ਕਰਦੇ ਆ, ਉਦੋਂ ਧਨ ਦਿੱਤਾ ਜਾਂਦਾ ਸੀ ਇਸ ਕਰਕੇ ਤੂੰ ਆਪਣਾ ਜੂੜਾ ਮੈਨੂੰ ਦੇ ਦੇ, ਤੇ ਅੱਜ ਇਸ ਕਰਕੇ ਧਨ ਦਿੱਤਾ ਜਾਂਦਾ ਭਾਈ ਤੂੰ ਸਿਰ ਉੱਤੇ ਜੂੜਾ ਰੱਖ ਲੈ। ਫਿਰ ਬੇਨਤੀ ਸਮਝਿਓ, ਉਦੋਂ ਧਨ ਦਿੱਤਾ ਜਾਂਦਾ ਸੀ, ਤੇ ਅੱਜ ਕੀ ਪਟਨਾ ਸਾਹਿਬ ਤਖ਼ਤ ਤੇ ਵੀ ਇੱਕ ਬੇਨਤੀ ਕੀਤੀ ਸੀ, ਸਿਰਫ 5 ਮਿੰਟ ਬੋਲਣਾ ਸੀ ਕਿ ਸਤਿਗੁਰੂ ਕਿਰਪਾ ਕਰੇ। ਇੱਥੇ ਵੀ ਪਿਛਲੇ ਸਾਲ ਕਿਹਾ ਸੀ ਕਿ ਦੋ ਸ਼ਬਦ ਸਿੱਖ ਦੇ ਘਰ ਵਿੱਚ ਜੁੜੇ ਰਹਿਣ, ਜੇ ਇਹ ਰਹੇ ਤੇ ਬਾਬਾ ਨਾਨਕ ਘਰ ਵਿੱਚ ਰਹੇਗਾ, ਇੱਕ ਇਹਦੇ ਘਰ ਵਿੱਚ ਊੜਾ ਰਹੇ ਤੇ ਦੂਜਾ ਇਹਦੇ ਘਰ ਵਿੱਚ ਜੂੜਾ ਰਹੇ, ਇੱਕ ਊੜਾ ਤੇ ਦੂਜਾ ਜੂੜਾ। ਸ਼ਬਦ ਬਿਲਕੁਲ ਛੋਟੇ ਨੇ, ਤੇ ਊੜਾ ਰਹੇਗਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਹੇਗਾ, ਗੁਰਮੁਖੀ ਰਹੇਗੀ ਤਾਂ ਪੰਜਾਬੀ ਰਹੇਗੀ ਤਾਂ। ਜੇ ਊੜਾ 35 ਅੱਖਰੀ ਮੀਨਸ, ਜੇ ਊੜਾ ਰਹੇਗਾ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰਹੇਗਾ, ਊੜਾ ਰਹੇਗਾ ਸੁਖਮਨੀ ਦੀ ਆਵਾਜ਼ ਰਹੇਗੀ, ਊੜਾ ਰਹੇਗਾ ਤੇ ਜ਼ਬਾਨ ਵਿੱਚੋਂ ਗੁਰੂ ਦਾ ਸ਼ਬਦ ਨਿਕਲੇਗਾ, ਜੇ ਜੂੜਾ ਰਹੇਗਾ ਤੇ ਧੰਨ ਗੁਰੂ ਕਲਗੀ ਵਾਲੇ ਦੀ ਰਹਿਤ ਰਹੇਗੀ। ਦੋ ਹੀ ਚੀਜ਼ਾਂ, ਇੱਕ ਊੜਾ ਤੇ ਦੂਜਾ ਜੂੜਾ। ਉੱਥੇ ਸਿਰਫ ਇੱਕ ਬੇਨਤੀ ਕੀਤੀ ਸੀ ਕਿ ਵਕਤ ਬਦਲ ਗਿਆ, ਕਦੀ ਸਿਰਫ ਐਰਨ ਮਤ ਵੇਦ ਹਥਿਆਰ ਦੋਨੋਂ ਮੈਂ ਇਕੱਠੇ ਮਿਲਾ ਕੇ ਕਰਨਾ ਪਿਆ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਉਸ ਗੁਰੂ ਕੇ ਲਾਲ ਨੂੰ ਹਥੌੜਾ ਨੂੰ ਵੀ ਮਾਰਿਆ, ਹਥੌੜਾ ਹੀ ਵੱਜਿਆ ਨਾ, ਪਰ ਫਰਕ ਇਹਨੇ ਕਿ ਗੁਰੂ ਨੇ ਪਹਿਲਾਂ ਮੱਤ ਉੱਤੇ ਇਹੋ ਜਿਹਾ ਗਿਆਨ ਦਾ ਹਥੌੜਾ ਮਾਰ ਦਿੱਤਾ ਸੀ, ਖੋਪੜੀ ਵਿੱਚ ਵੱਜੇ ਹੋਏ ਹਥੌੜੇ ਅੰਦਰ ਨੂੰ ਡੁਲਾ ਨਹੀਂ ਸਨ ਸਕੇ। ਰਤਨ ਸਿੰਘ ਪੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਇਹ ਸ਼ਬਦ ਲਿਖੇ ਨੇ, ਉਹ ਕਹਿੰਦੇ ਨੇ ਕਿ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਮੱਥੇ ਦੇ ਵਿੱਚ ਤੇਜ਼ ਰੰਭੀ ਕਰਕੇ ਕਿਵੇਂ ਖੋਪਰੀ ਉਤਾਰੀ, ਰੰਭੀ ਤੇਜ਼ ਕੀਤੀ, ਤੇ ਰੰਭੀ ਵੀ ਉਹ ਸੀ ਜਿਹੜਾ ਸੁੱਕਾ ਚਮੜਾ ਕੱਟਣ ਵਾਲੀ ਸੀ, ਉਹਦੀ ਧਾਰ ਲਾਈ ਤੇ ਉਤਾਰੀ ਖੋਪੜੀ। ਇਸ ਤਰ੍ਹਾਂ ਨਹੀਂ, ਉਹਨਾਂ ਨੇ ਸਭ ਤੋਂ ਪਹਿਲਾਂ, ਕਿਉਂਕਿ ਮੱਥਾ ਸੀ ਭਾਈ ਸਾਹਿਬ ਜੀ ਦਾ ਚੋੜਾ ਤੇ ਉਭਰਿਆ, ਉਹਨਾਂ ਨੂੰ ਥਾਂ ਚਾਹੀਦੀ ਸੀ ਮਾਸ ਨੂੰ ਕੱਟਣ ਵਾਸਤੇ, ਤਿਰਸ਼ੀ ਰੰਭੀ ਰੱਖੀ ਤੇ ਉਹਨਾਂ ਦੇ ਮੱਥੇ ਦੇ ਥੱਲੇ ਰੱਖ ਕੇ ਤਿਰਸ਼ੀ ਥੱਲਿਓਂ ਜ਼ੋਰ ਦਾ ਹਥੌੜਾ ਮਾਰਿਆ, ਉਹਦੇ ਨਾਲ ਖੱਡੀਆਂ ਤੱਕ ਜਾ ਕੇ ਉਹ ਰੰਭੀ ਧਸੀ ਉਹਨੂੰ ਕੀ ਕੀਤਾ, ਉਸ ਰੰਬੀ ਨੂੰ ਮਾਰਦਿਆਂ ਮਾਰਦਿਆਂ ਥੌੜੇ ਨਾਲ ਕੰਨਾਂ ਵਾਲੇ ਪਾਸੇ ਲਿਆਏ, ਪਹਿਲਾਂ ਸੱਜਾ ਪਾਸਾ, ਫਿਰ ਖੱਬਾ ਪਾਸਾ, ਅਖੀਰ ਤੇ ਕੱਟਦਿਆਂ ਕੱਟਦਿਆਂ ਗੀਚੀ ਤੇ ਥੱਲੇ ਆਏ, ਅਖੀਰਲਾ ਹਥੌੜਾ ਮਾਰ ਕੇ ਗੀਚੀ ਤੇ ਰੰਬੀ ਉੱਤੇ ਠੋਕਰ ਮਾਰ ਕੇ ਭਾਈ ਸਾਹਿਬ ਜੀ ਦੀ ਖੋਪੜੀ ਉਹਨਾਂ ਨੇ ਉਤਾਰ ਦਿੱਤੀ। ਹੁਣ ਦੇਖੋ ਹਥੌੜਾ ਉਹ ਵੀ ਵੱਜਿਆ ਸੀ, ਕੱਲੀ ਕਥਾ ਸੁਣਾਉਂਦੇ ਆ, ਮੈਂ ਸੱਚ ਕਹਿਣਾ ਬੇਨਤੀ ਇਹਦੇ ਪਤਾ ਨੀ ਕਿ ਸਿਰਫ ਸਟੇਜ ਤੇ ਉੱਚੀ ਉੱਚੀ ਆਵਾਜ਼ ਹੈ, ਜਿੱਦਣ ਪ੍ਰੈਕਟੀਕਲ ਵਾਪਰ ਗਿਆ ਉਹ ਤਾਂ ਪਤਾ ਨੀ ਮਾਲਕਾ ਤੂੰ ਕਿੱਥੇ ਰੱਖੇਗਾ। ਉਹ ਮਤ ਜਿਹੜੀ ਅਡੋਲ ਹੈ, ਜਿਹਦੇ ਤੇ ਪਹਿਲਾਂ ਗਿਆਨ ਦੇ ਹਥੌੜੇ ਵੱਜੇ ਨੇ ਤੇ ਉਸ ਉੱਪਰ ਬਾਹਰ ਦੇ ਹਥੌੜੇ ਤੇ ਬਾਹਰ ਦੀਆਂ ਰੰਬੀਆਂ ਉਹਨਾਂ ਨੇ ਅੰਦਰ ਨੂੰ ਡੋਲਣ ਨਾ ਦਿੱਤਾ। ਉੱਥੇ ਲਿਖਿਆ ਪੈਨੀ ਸੋ ਰੰਬੀ ਖੁਤੀ ਧਰ ਮੱਥਿਓਂ ਦਈ ਦਬਾਏ, ਅੱਤ ਦੀ ਤੇਜ ਸੀ ਉਹ ਰੰਬੀ ਉਹਨੂੰ ਮੱਥੇ ਚ ਰੱਖ ਕੇ ਮਾਰ ਕੇ ਥੌੜਾ ਦਬਾ ਦਿੱਤਾ। ਪੈਨੀ ਥੀ ਰੰਬੀ ਖੁਤੀ ਧਰ ਮੱਥਿਓਂ ਦਈ ਦਬਾਏ, ਮੱਥੇ ਤੇ ਕੰਨਾ ਤੋੜੀ ਅੱਗੇ ਕਹਿੰਦੇ ਗੀਚਿਓਂ ਦਈ ਪਟਵਾਏ, ਮੱਥੇ ਤੋਂ ਪੂਰੀ। ਫਿਰ ਉਹ ਗੁਰੂ ਕਾ ਸਿੱਖ ਅਡੋਲ ਹੈ, ਕਿਉਂਕਿ ਜਿਸ ਕੋਲ ਇੰਦਰੀਆਂ ਨੂੰ ਜਿੱਤਣ ਵਾਲਾ ਪਹਾੜਾ ਹੈ, ਪਿਛਲੇ ਗੁਣ ਭੁੱਲਣੇ ਨਹੀਂ, ਜਿਸ ਕੋਲ ਜੱਤ ਪਹਾੜਾ ਹੈ, ਉਸ ਕੋਲ ਧੀਰਜ ਸੁਨਿਆਰ ਹੈ, ਇੰਦਰੀ ਜਿੱਤ ਹੈ, ਧੀਰਜ ਦਾ ਬਲੀ ਹੈ, ਤੇ ਇੰਨਾ ਧੀਰਜ ਵਾਲਾ ਕਿ ਉਹਦੀ ਜ਼ਬਾਨ ਤੋਂ ਜੋ ਬੋਲ ਨਿਕਲਿਆ ਉਹ ਝੂਠਾ ਵੀ ਨਹੀਂ, ਕਿਉਂਕਿ ਜਿੰਨਾ ਕੋਈ ਇੰਦਰੀਆਂ ਤੇ ਕਾਬੂ ਪਾ ਜਾਂਦਾ ਸੱਚਾਈ ਇਵੇਂ ਉਹਨੇ ਉਹਦੇ ਬੋਲਾਂ ਦੇ ਵਿੱਚ ਸੱਚਾਈ ਵਰਤਣ ਲੱਗ ਪੈਂਦੀ, ਝੂਠ ਨਹੀਂ ਉਹਦੇ ਕੋਲ। ਸਿਰਫ ਇੱਕੋ ਹੀ ਸ਼ਬਦ ਕਿਹਾ ਉਹਨੇ ਜ਼ਕਰੀਏ ਨੇ ਕਿ ਜਿੰਨਾ ਕੇਸਾਂ ਨੂੰ ਤੂੰ ਬਚਾਨਾ ਪੈ, ਜਿੰਨਾ ਕੇਸਾਂ ਦੀ ਤੂੰ ਗੱਲ ਪਿਆ ਕਰ ਲੈ, ਮੈਂ ਇਹਨਾਂ ਕੇਸਾਂ ਨੂੰ ਨੇ ਸ਼ਬਦ ਵਰਤੇ, ਇਹਨਾਂ ਵਾਲਾਂ ਨੂੰ ਮੈਂ ਜੁੱਤੀਆਂ ਨਾਲ ਉਡਾ ਦਿਆਂਗੇ, ਸ਼ਬਦ ਵਹੇ ਉਹਨੇ। ਤੇ ਉਸ ਸਿੱਖ ਨੇ ਇੱਕੋ ਗੱਲ ਕਹੀ, ਕਹਿਣ ਲੱਗਾ ਛੱਡ ਪਰਾ, ਇਹ ਤਾਂ ਰੱਬ ਜਾਣਦਾ ਕਿ ਜੁੱਤੀਆਂ ਕਿੰਨੇ ਮਾਰਨੀਆਂ ਤੇ ਕਿੰਨੇ ਖਾਣੀਆਂ ਨੇ, ਤੂੰ ਜੁੱਤੀਆਂ ਨਾਲ ਕੇਸ ਅਡਾਣੇ ਚਾਹੁੰਦੇ, ਪਰ ਮੈਂ ਤੈਨੂੰ ਇਹ ਗੱਲ ਕਹਿ ਦਿਆਂ, ਦੋ ਮਹਾਂਪੁਰਖ ਐਸੇ ਜਿਨ੍ਹਾਂ ਦੇ ਪਰਨ ਬੜੇ ਅਜੀਬੋ ਗਰੀਬ, ਇੱਕ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੇ ਇੱਕ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਹੋਰ ਵੀ ਬੰਤ ਮਿਲਣਗੇ ਪ੍ਰਮਾਣ। ਬਾਬਾ ਦੀਪ ਸਿੰਘ ਜੀ ਵੀ ਕਹਿ ਰਹੇ ਨੇ ਓਨੀ ਦੇਰ ਤੱਕ ਪ੍ਰਾਣ ਨਹੀਂ ਤਿਆਗਣੇ ਜਿੰਨੀ ਦੇਰ ਤੱਕ ਹਰਿਮੰਦਰ ਨਹੀਂ ਪਹੁੰਚ ਜਾਂਦੇ, ਤੇ ਭਾਈ ਤਾਰੂ ਸਿੰਘ ਕਹਿੰਦੇ ਨੇ ਆਪਾਂ ਵੀ ਓਨੀ ਦੇਰ ਤੱਕ ਨਹੀਂ ਜਾਣਾ ਜਿੰਨੀ ਦੇਰ ਤੱਕ ਜੁੱਤੀਆਂ ਮਾਰ ਕੇ ਇਹਨੂੰ ਨਹੀਂ ਅੱਗੇ ਲਿਜਾਂਦੇ। ਦੋਨਾਂ ਦੇ ਜਿਹੜੇ ਸ਼ਬਦ ਨੇ ਕਿਉਂਕਿ ਜਿਸ ਦੇ ਅੰਦਰ ਦੀ ਕਾਣਤ ਘੜੀ ਜਾਏ ਉਹਦੀ ਬਾਣੀ ਵਿੱਚ ਜ਼ੋਰ ਆ ਜਾਂਦਾ ਹੈ। ਉਸ ਨੂੰ ਮਹਾਰਾਜ ਪਿੱਛੇ ਕਰਮ ਖੰਡ ਚ ਕਹਿ ਕੇ ਆਏ ਨੇ ਕਿ ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੇ ਹੋਰ ਨਾ ਕੋਈ ਹੋਰ, ਉਸ ਬਾਣੀ ਚ ਸ਼ਕਤੀ ਆ ਜਾਂਦੀ। ਉਹ ਬੋਲ ਐਸੇ ਕਿ ਗਿਰ ਬਸਦਾ ਜਲ ਪਵਨ ਜਾਏਗੋ, ਇੱਕ ਸਾਧ ਬਚਨ ਅਟਲਾ ਦਾ ਉਹ ਟਾਲਿਆ ਨਹੀਂ ਜਾ ਸਕਦਾ। ਸਿਰਫ ਇੱਕ ਬੇਨਤੀ ਹੈ ਕਿ ਇੰਦਰੀਆਂ ਨੂੰ ਜਿੱਤ ਲਿਆ ਜਿਹਨੇ ਉਹ ਧੀਰਾ ਬਣ ਜਾਏਗਾ। ਜਿੰਨਾ ਕਿਸੇ ਦਾ ਇੰਦਰੀਆਂ ਪੱਖੋਂ ਬੁਰਾ ਹਾਲ ਹੈ ਪਿਆਰੇ, ਉਹਨਾਂ ਅੰਦਰੋਂ ਖਾਲੀ ਹੈ, ਥੁੱਤ ਹੈ, ਧੀਰਜ ਨਹੀਂ। ਤੇ ਜਿੰਨਾ ਕਿਸੇ ਕੋਲ ਧੀਰਜ ਹੈ ਉਹਨਾਂ ਉਹ ਠੋਕਰਾ ਸਹਿ ਜਾਂਦਾ ਹੈ, ਉਹ ਡੋਲਦਾ ਛੇਤੀ ਕੀਤਿਆਂ ਨਹੀਂ, ਕਿਉਂਕਿ ਧੀਰਜ ਵਾਲਾ ਡੋਲੇਗਾ ਨਹੀਂ। ਮਹਾਰਾਜ ਜੀ ਨੇ ਕਿਹਾ ਜੱਤ ਪਹਾੜਾ ਧੀਰਜ ਸੁਨਿਆਰ, ਐਰਨ ਮਤ ਤੂੰ ਅਡੋਲ ਮਤ, ਐਰਨ ਮਤ ਬਣਾ ਵੇਦ ਹਥਿਆਰ, ਗੁਰੂ ਦਾ ਬਖਸ਼ਿਆ ਹੋਇਆ ਗਿਆਨ ਇਹ ਹਥੌੜਾ ਬਣਾ, ਤੇ ਜਦੋਂ ਇਹ ਠੋਕਰ ਮਾਰੇਗਾ ਇਹ ਘੜੇਗਾ ਇਹ ਤੋੜੇਗਾ ਨਹੀਂ। ਫਿਰ ਥੋੜੀ ਜੀ ਬੇਨਤੀ ਮੈਂ ਕਰਦਿਆਂ ਕਿ ਗਿਆਨ ਦਾ ਹਥੌੜਾ ਉਹ ਹਥੌੜਾ ਹੈ ਕਿ ਜਿਹੜਾ ਸਾਨੂੰ ਅੰਦਰੋਂ ਘੜਦਾ ਹੈ, ਤੇ ਉਹ ਗਿਆਨ ਕੇਵਲ ਬਾਹਰਮੁਖੀ ਅਖਰੀ ਗਿਆਨ ਨਹੀਂ। ਉਸ ਗਿਆਨ ਦੀ ਪ੍ਰਾਪਤੀ ਲਈ ਬਾਬਾ ਜੀ ਨੇ ਆਪਣੀ ਪਵਿੱਤਰ ਰਸਨਾ ਤੋਂ ਇੱਕ ਸ਼ਬਦ ਕਿਹਾ, ਉਹ ਕਹਿ ਕੇ ਮੈਂ ਸੰਪੰਨਤਾ ਕਰਨੀ ਹੈ। ਉਹ ਸ਼ਬਦ ਸ਼ੁਰੂ ਹੁੰਦਾ ਕਿ ਬਿਨ ਤੇਲ ਦੀਵਾ ਕਿਉਂ ਜਲੈ, ਗਿਆਨ ਕਿ ਦੀਵੇ ਤੋਂ ਬਿਨਾ ਹਨੇਰਾ ਨਹੀਂ ਜਾਂਦਾ ਤੇ ਤੇਲ ਤੋਂ ਬਿਨਾ ਦੀਵਾ ਨਹੀਂ ਮਰਦਾ। ਬਿਨ ਤੇਲ ਦੀਵਾ ਕਿਉਂ ਜਲੈ, ਤੇਲ ਤੋਂ ਬਿਨਾ ਕਿਵੇਂ ਦੀਵਾ ਮਗੇਗਾ, ਰਹਾਓ ਇਹ ਪਹਿਲੀ ਰਹਾਓ ਹੈ। ਅੱਗੇ ਮਹਾਰਾਜ ਜੀ ਨੇ ਕਿਹਾ ਆਹ ਗਿਆਨ ਦਾ ਦੀਵਾ ਬਾਲਣ ਲਈ ਪੋਥੀ ਪੁਰਾਣ ਕਮਾਈ ਹੈ, ਇਹ ਸ਼ਬਦ ਵਰਤਿਆ। ਪੋਥੀਆਂ ਧਾਰਮਿਕ ਗ੍ਰੰਥ, ਪੁਰਾਣ ਧਾਰਮਿਕ ਸਾਹਿਤ, ਉਹਨੂੰ ਕੇਵਲ ਪੜ੍ਹੀਏ ਨੀ, ਉਹਨੂੰ ਕਮਾਈਏ ਸ਼ਬਦ ਵਰਤੇ ਹੈ। ਇਹ ਨੀ ਕਿਹਾ ਵੀ ਅਧਿਐਨ ਕਰੋ, ਅਧਿਐਨ ਕਰਨ ਵਾਲੇ ਤੇ ਬਹੁਤ ਹੋਣਗੇ, ਪਰ ਕਮਾਈਏ ਜਿਹੜਾ ਉਹ ਟਾਵਾਂ ਟਾਵਾਂ ਪੋਥੀ ਪੁਰਾਣ ਕਮਾਈਏ ਭਉ ਵੱਟੀ ਅਦਬ ਦੀ ਵੱਟੀ ਜਿਹੜੀ ਕੱਲ ਆਪਾਂ ਪੜਾਂਗੇ ਕਿ ਭਉ ਖੱਲਾ ਮਹਾਰਾਜ ਕਹਿੰਦੇ ਨੇ ਅਦਬ ਦੀ ਵੱਟੀ ਭੈ ਦੀ ਵੱਟੀ ਪੋਥੀ ਪੁਰਾਣ ਕਮਾਈਏ ਭਉ ਵੱਟੀ ਇੱਤ ਤਨ ਪਾਈਏ। ਜਦੋਂ ਅਦਬ ਦੀ ਵੱਟੀ ਹੋਵੇ ਸਰੀਰ ਦੀਵਾ ਹੋਵੇ ਤੇ ਫਿਰ ਮਹਾਰਾਜ ਕਹਿੰਦੇ ਸੱਚ ਬੂਝਣ ਆਣ ਜਲਾਈਏ ਭਾਈ ਸਿਮਰਨ ਸੱਚ ਨਾਲ ਅੰਦਰ ਦੀ ਸਾਂਝ ਪਾਣੀ ਇਹ ਤੂੰ ਚੰਗਿਆਰੀ ਲਾ ਸੱਚ ਬੂਝਣ ਆਣ ਜਲਾਈਏ ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤੋ ਮਿਲੈ। ਇਹਦੇ ਨਾਲ ਅੰਦਰ ਚਾਨਣ ਪ੍ਰਕਾਸ਼ ਹੁੰਦਾ ਹੈ ਤੇ ਤੈਨੂੰ ਸਾਹਿਬ ਦੀ ਪ੍ਰਾਪਤੀ ਹੋਵੇਗੀ। ਤੇ ਜੇ ਬਾਹਰਮੁਖੀ ਗਿਆਨ ਦੀ ਗੱਲ ਕਰੀਏ ਖਿਮਾ ਕਰਿਓ ਇਹ ਮਾੜੀ ਗੱਲ ਨਹੀਂ। ਸਿੱਖ ਦਾ ਵਿਦਵਾਨ ਹੋਣਾ ਹਰ ਪੱਖ ਤੋਂ ਉਹਨੂੰ ਸੋਝੀ ਹੋਣੀ ਇਹ ਚੰਗੀ ਗੱਲ ਹੈ, ਪਰ ਐਸਾ ਗਿਆਨ ਨਹੀਂ ਕਿ ਜਿਹੜਾ ਕਿਉਂ ਕਿਵੇਂ ਤੇ ਕਿਸ ਤਰ੍ਹਾਂ ਤੇ ਟਿਕਿਆ ਹੋਵੇ। ਇਹ ਵੀ ਜ਼ਰੂਰੀ ਹੈ ਕਿਉਂ ਸ਼ਬਦ ਕਹਿਣਾ ਮਾੜੀ ਗੱਲ ਨਹੀਂ। ਪਿਛਲੇ ਦਿਨ ਮੈਂ ਇੱਕ ਅਰਜ਼ ਕਰਕੇ ਆਇਆ ਕਿਉਂਕਿ ਅੱਜ ਗਿਆਨ ਹਥੌੜੇ ਦੀ ਥੋੜੀ ਜਿਹੀ ਗੱਲ ਚੱਲੀ ਹੈ। ਜੇ ਵਿਵੇਕ ਨਹੀਂ ਤੇ ਕਾਹਦਾ ਗਿਆਨ। ਉਸ ਗਿਆਨ ਨੂੰ ਮਹਾਰਾਜ ਜੀ ਨੇ ਕਿਹਾ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਟਕਿਓ ਅਧਿਕ ਅੰਗ ਬੁੱਧ ਬੰਧੇ। ਇੰਨਾ ਪੜ ਗਿਆ ਜਿੰਨਾ ਪੜ ਗਿਆ ਓਨਾ ਕੜ ਗਿਆ, ਬਾਜੀ ਗਿਆ ਨਾ। ਅਧਿਕ ਅੰਗ ਬੁੱਧ ਅੰਗ ਅਧਿਕ ਅੰਗ ਬੁੱਧ ਬੰਧੇ। ਪਿਆਰੇ ਕੀ ਗਿਆਨ ਹੈ, ਇਨ ਵਿਦ ਮਿਲਣ ਨਾ ਜਾਈ। ਇਹ ਤਰੀਕਾ ਨਹੀਂ, ਤੂੰ ਬਹੁਤ ਪੜ ਗਿਆ ਤੈਨੂੰ ਗਿਆਨ ਬੜਾ ਹੋ ਗਿਆ। ਪਿਆਰੇ ਇਨ ਵਿਦ ਮਿਲ ਨਾ ਜਾਈ ਮੈਂ ਕੀ ਇਹ ਕਰਮ ਅਨੇਕਾ ਇਹ ਅਰਦਾਸ ਕਰ ਆ ਗਿਆਨ ਹੀ ਹਾਰ ਪਰਿਓ ਸਵਾਮੀ ਕੇ ਦੁਆਰਾ ਦੀਜੈ ਬੁੱਧ ਵਿਵੇਕਾ। ਵਿਵੇਕ ਬੁੱਧੀ ਹੀ ਐਰਨ ਮਤ ਹੈ, ਵਿਵੇਕ ਬੁੱਧੀ ਦੀਜੈ ਬੁੱਧ ਵਿਵੇਕਾ। ਇਹ ਗਿਆਨ ਜੇ ਕਿਸੇ ਨੂੰ ਮਿਲ ਜਾਏ ਤੇ ਉਹਦੇ ਜੀਵਨ ਦੀ ਘਾੜਤ ਕੈਸੀ ਹੈ। ਭਾਈ ਸਾਹਿਬ ਨੇ ਬੜੇ ਸੋਹਣੇ ਸ਼ਬਦ ਕਹੇ ਸਨ ਤੇ ਮੈਨੂੰ ਕਈ ਵਾਰੀ ਜਦੋਂ ਚੌਕੀ ਬਹਿਸ ਬਹਿਸ ਹੁੰਦੀ ਹੈ ਨਾ ਤੇ ਹੁੰਦੀ ਇਸ ਤਰ੍ਹਾਂ ਹੀ, ਬਸ ਬੰਦੇ ਇੱਕ ਦੂਜੇ ਨਾਲ ਵਿਚਾਰ ਲੜਾਈ ਸਿੱਖ ਇਸ ਪਾਸੇ ਨਹੀਂ ਪੈਂਦਾ। ਜਿੰਨੀ ਕੁਚਰਚਾ ਚਾਪਾ ਪੈ ਗਏ ਹਨ ਛਾਟ ਕੁਚਰਚਾ ਆਣ ਨਾ ਜਾਣਾ ਬ੍ਰਹਮਾ ਹੋ ਕੋ ਕਰੋ ਨਾ ਮਾਨੇ। ਕਹਿੰਦੇ ਜੇ ਬ੍ਰਹਮਾ ਵਰਗਾ ਵਿਦਵਾਨ ਵੀ ਆ ਕੇ ਕਹਿੰਦਾ ਵੇਦ ਮੈਂ ਲਿਖੇ ਦੇ ਮੇਰੇ ਤੋਂ ਪੁੱਛੇ, ਉਹ ਕਹਿੰਦੇ ਤੈਨੂੰ ਕਿਹੜੀ ਅਕਲ ਲਿਖਣ ਵਾਲਿਆ। ਮਹਾਰਾਜ ਕਹਿੰਦੇ ਨੂੰ ਲਿਖਾਰੀ ਨੂੰ ਵੀ ਕਹਿਣ ਲੱਗ ਪਏ ਤੈਨੂੰ ਸਮਝ ਕੋਈ, ਬ੍ਰਹਮਾ ਹੋ ਕੋ ਕਰੋ ਨਾ ਮਾਨੇ। ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਜਿਹੜੀ ਮੈਨੂੰ ਬਹੁਤ ਚੰਗੀ ਲੱਗੀ, ਉਹ ਕਹਿੰਦੇ ਨੇ ਕੀ ਹੋਇਆ ਤੇ ਕੀਕੂ ਹੋਇਆ, ਇਹ ਪਾਸੇ ਕਿਹੜੇ ਪਾਸੇ ਤੂੰ ਤੁਰ ਪਿਆ, ਕੀ ਹੋਇਆ ਤੇ ਕੀਕੂ ਹੋਇਆ। ਖੱਪ ਖੱਪ ਮੂਵੇ ਸਿਆਣੇ ਉਸ ਰਾਹ ਪਵੇ ਕਿ ਉਹ ਜਿੰਦੇ ਜਿਸ ਰਾਹ ਪੂਰ ਮਹਾਣੇ ਭਟਕਣ ਛੱਡ ਲਟਕਣਾ ਇਗੋ ਖੀਵੀ ਹੋ ਸੁਖਮਾਣੀ ਹੋਸ਼ਾਂ ਨਾਲੋਂ ਮਸਤੀ ਚੰਗੀ ਜੋ ਰੱਖਦੀ ਸਦਾ ਟਿਕਾਣੇ। ਉਹ ਅਕਲ ਉਹ ਗਿਆਨ ਕਿ ਜਿਹੜਾ ਤੈਨੂੰ ਅੰਦਰ ਦਾ ਟਿਕਾ ਬਖਸ਼ਦਾ। ਸਿਰ ਮੈਂ ਅਖੀਰ ਤੇ ਚਾਰ ਬੇਨਤੀਆਂ ਕਰਕੇ ਸੰਪੰਨਤਾ ਕਰਨ ਲੱਗਾ ਵਾ ਕਿ ਸਿੱਖ ਉਹਦੇ ਕੋਲ ਜੇ ਗਿਆਨ ਹੈ ਉਹ ਦੂਜਾ ਹਥੌੜਾ ਨਾ ਬਣਾ ਲੈ ਲੁਹਾਰ ਵਾਲਾ, ਬਸ ਸੱਟਾਂ ਮਾਰੀ ਜਾਣੀਆਂ ਨੇ। ਇੱਥੇ ਹਥੌੜੇ ਸੁਨਿਆਰ ਦੇ ਦੀ ਗੱਲ ਚੱਲ ਰਹੀ ਹੈ, ਲੁਹਾਰ ਵਾਲੇ ਦੀ ਨਹੀਂ ਚੱਲ ਰਹੀ, ਕਿਉਂਕਿ ਸੂਕਸ਼ਮ ਕਲਾ ਨਾਲ ਜੁੜਿਆ ਤੇ ਮਨ ਵੀ ਅੰਦਰ ਸੂਕਸ਼ਮ ਦਿਸਦਾ ਕੋਈ ਨਹੀਂ। ਸੋਨੇ ਘੜਨਾ ਵੀ ਸੂਕਸ਼ਮ ਕਲਾ ਹੈ। ਚਰਚਾ ਇਹਨੂੰ ਅਸੀਂ ਸੰਵਾਦ ਕਹਿ ਲੈਂਦੇ ਹਾਂ। ਗੁਰਮਤਿ ਵਿੱਚ ਦੋ ਤਰ੍ਹਾਂ ਦੀ ਚਰਚਾ ਪ੍ਰਵਾਨ ਹੈ ਤੇ ਦੋ ਤਰ੍ਹਾਂ ਦੀ ਚਰਚਾ ਨੂੰ ਬਿਲਕੁਲ ਵੀ ਸਵੀਕਾਰਿਆ ਨਹੀਂ ਗਿਆ, ਸਿਰਫ ਅਖਰੀ ਦਾ ਅਰਥ। ਪਹਿਲੀ ਚਰਚਾ ਹੈ ਵਾਦ, ਦੂਸਰੀ ਚਰਚਾ ਹੈ ਖੇਤ, ਤੀਸਰੀ ਚਰਚਾ ਹੈ ਜਲਪ ਤੇ ਚੌਥੀ ਚਰਚਾ ਹੈ ਵਿਤੰਡਾ। ਵਾਦ, ਖੇਤ, ਜਲਪ ਤੇ ਵਿਤੰਡਾ, ਸਿੱਖ ਦੋ ਚਰਚਾ ਕਰਦਾ, ਇੱਕ ਵਾਦ ਤੇ ਖੇਤ ਅਪਣਾਉਂਦਾ, ਜਲਪ ਤੇ ਵਿਤੰਡਾ ਨੂੰ ਕਦੀ ਸਵੀਕਾਰ ਦੱਸਦੇ। ਵਾਦ ਚਰਚਾ ਕੀ ਵਿਵਾਦ ਨਹੀਂ, ਵਾਦ ਚਰਚਾ ਦਾ ਅਰਥ ਹੈ ਕਿ ਆਪ ਸਮਝ ਨਹੀਂ, ਕਿਸੇ ਤੋਂ ਜਾ ਕੇ ਸਮਝ ਲੈਣਾ ਜਗਿਆਸੂ ਬਣ ਕੇ। ਜੇ ਆਪ ਸ਼ਬਦਾਂ ਦਾ ਪਤਾ ਨਹੀਂ, ਆਪ ਬਾਣੀ ਦੇ ਅਰਥ ਦਾ ਪਤਾ ਨਹੀਂ, ਕਿਸੇ ਨੂੰ ਬੋਧ ਹੈ ਉਹਦੇ ਤੋਂ ਜਾ ਕੇ ਸਮਝ ਲੈਣਾ, ਇਹ ਵਾਦ ਚਰਚਾ ਹੈ। ਪਰ ਖੇਤ ਦੋਨਾਂ ਨੂੰ ਪਤਾ ਨਹੀਂ ਤੇ ਮਹਾਰਾਜ ਕਹਿੰਦੇ ਕੰਮ ਕਰਨ ਉਹ ਅਰਦਾਸ ਕਰਕੇ ਸ਼ਬਦ ਦੀ ਗਹਿਰਾਈ ਵਿਚ ਵਾਰ ਵਾਰ ਉਹਨੂੰ ਵਿਚਾਰਨ ਤੇ ਜਿਹੜਾ ਤੱਤ ਭਾਵ ਉਹਦੇ ਚ ਨਿਕਲੇ ਉਹਨੂੰ ਅਪਣਾ ਲੈਣ, ਕਿਉਂਕਿ ਇਕੱਲਾ ਦੀਵਾ ਸਿਰਫ ਚੁਗਿਰਦੇ ਚਾਨਣ ਦਿੰਦਾ, ਆਪਣੇ ਥੱਲੇ ਹਨੇਰਾ ਰੱਖਦਾ, ਤੇ ਜੋ ਦੋ ਦੀਵੇ ਇਕੱਠੇ ਜੋੜਦੇ ਹੋ ਤੇ ਦੋਵਾਂ ਦਾ ਥੱਲੇ ਦਾ ਹਨੇਰਾ ਵੀ ਮੁੱਕ ਜਾਂਦਾ, ਅੰਧਕਾਰ ਰਹਿੰਦਾ ਨੀ ਉਹਨਾਂ ਦੇ ਨੀਚੇ। ਕਹਿੰਦੇ ਦੋ ਸੂਝਵਾਨ ਵਿਦਵਾਨ ਬੈਠੇ ਹੋਣ, ਭੈ ਭਾਵਣੀ ਵਾਲੇ ਬੈਠੇ ਹੋਣ, ਉਹ ਦੋ ਦੀਵੇ ਨੇ, ਦੋਨਾਂ ਨੂੰ ਇੱਕ ਦੂਜੇ ਦਾ ਹਨੇਰਾ ਖਤਮ ਕਰਨ ਦਾ ਇੱਕ ਮੌਕਾ ਮਿਲ ਜਾਂਦਾ ਹੈ। ਇਹ ਚਰਚਾ ਕਰਨੀ ਜਲਪ ਇਹ ਹੈ ਕਿ ਉਕਤੀਆਂ ਜੁਗਤੀਆਂ ਨਾਲ ਕਿਸੇ ਦੀ ਗੱਲ ਨੂੰ ਖੰਡਨ ਕਰੀ ਜਾਣ ਤੇ ਹਰ ਕੰਮ ਤੋਂ ਉਹਨੂੰ ਖੰਡਨ ਕਰੀ ਜਾਣਾ। ਤੇ ਅੱਜ ਸੱਚੀ ਮੁੱਚੀ ਜਿਹੜਾ ਬਹੁਤ ਖੰਡਨ ਕਰਦਾ ਹੋਵੇ ਉਹ ਧਰਮਾਤਮਾ ਵੱਡਾ ਵਿਦਵਾਨ ਹੁੰਦਾ। ਘਰ ਨੂੰ ਬਣਾਉਂਦੇ ਕਈ ਸਾਲ ਲੱਗਦੇ ਨੇ, ਢਾਣਨ ਢਾਣ ਵਾਸਤੇ 14 ਸਾਲ ਦਾ ਨਿਆਣਾ ਵੀ ਪੋਕ ਕੇ ਜਾ ਸਕਦਾ ਹੈ। ਸਰੀਰ ਨੂੰ ਪਾਲਦੇ ਸਾਲ ਲੱਗਦੇ ਨੇ, ਗੋਲੀ ਤਾਂ ਇੱਕ ਅਨਾੜੀ ਬੰਦਾ ਵੀ ਮਾਰ ਸਕਦਾ ਹੈ। ਕਿਸੇ ਗ੍ਰੰਥ ਨੂੰ ਲਿਖਦਿਆਂ ਕਈ ਸਾਲ ਲੱਗਦੇ ਨੇ, ਖੰਡਨ ਕਰਨਾ ਕੀ ਇੱਕ ਨਿੱਕੀ ਜੀ ਜ਼ਬਾਨ ਹੀ ਹੈ ਨਾ, ਕਹਿ ਦਿੱਤਾ ਨਹੀਂ ਅਸੀਂ ਮੰਨਦੇ। ਜਲਪ ਦਾ ਅਰਥ ਕਿ ਉਕਤੀਆਂ ਜੁਗਤੀਆਂ ਸਿਰ ਵਿਚ ਕਰਕੇ ਤਰਕ ਕਰੀ ਜਾਣਾ, ਇਹ ਕਿਵੇਂ ਹੋ ਸਕਦਾ? ਤੇ ਅੱਜ ਵਾਹਿਗੁਰੂ ਕਿਰਪਾ ਕਰੇ ਆਪਣੇ ਚ ਬੜੀ ਹਨੇਰੀ ਜੀ। ਹਰਿਮੰਦਰ ਸਾਹਿਬ ਦੀ ਕੋ ਲੋੜ ਜੀ, ਉਦੋਂ ਤੇ ਸਰੋਵਰ ਤਾਂ ਸੀ ਜੀ, ਪਾਣੀ ਨਹੀਂ ਸੀ ਹੈਗਾ। ਤੇ ਮੈਂ ਬੇਨਤੀ ਕਰਾਂ ਵੀ ਜੇ ਪਾਣੀ ਇੱਕ ਸਰੋਵਰ ਅੰਮ੍ਰਿਤਸਰ ਬਣ ਗਿਆ ਤੇ ਨਾਲ ਕੌਰ ਸਰ ਦੀ ਕੀ ਲੋੜ ਪੈ ਗਈ ਸੀ? ਜੇ ਕੌਰ ਸਰ ਸੀ ਨਾਲ ਸੰਤੋਖ ਸਰ ਦੀ ਲੋੜ ਕੀ ਪੈ ਗਈ? ਜੇ ਸੰਤੋਖ ਸਰ ਪਹਿਲਾਂ ਟੱਪ ਲਾਇਆ ਫਿਰ ਵਿਵੇਕ ਸਰ ਤੇ ਰਾਮ ਸਰ ਕਿਉਂ ਬਣ ਗਏ? ਅਸਲ ਚ ਸਮਝੀਏ, ਜੇ ਗੁਰੂ ਨੇ ਅੰਮ੍ਰਿਤਸਰ ਬਣਾਇਆ, ਪੰਜ ਸਰੋਵਰ ਦਿੱਤੇ ਨੇ, ਇਹ ਪੰਜ ਸਰੋਵਰ ਇਕੱਲੇ ਬਾਹਰ ਦੇ ਨਾਂ ਨਹੀਂ, ਇਹਨਾਂ ਵਿੱਚ ਇਸ਼ਨਾਨ ਕਰਨ ਵਾਲਿਆ ਤੇਰੇ ਅੰਦਰ ਦੀਆਂ ਅਵਸਥਾਵਾਂ ਨੇ। ਸੰਤੋਖ ਹੈ ਤੇ ਅੰਮ੍ਰਿਤ ਟਿਕੇਗਾ, ਅੰਮ੍ਰਿਤ ਨਾਮ ਹੈ ਤੇ ਰਾਮ ਸਰ ਦੇ ਇਸ਼ਨਾਨ ਨੇ। ਜਿਹਦੇ ਕੋਲ ਸੰਤੋਖ ਅੰਮ੍ਰਿਤ ਤੇ ਰਾਮ ਕਾ ਨਾਮ ਹੈ ਉਹੀ ਵਿਵੇਕੀ ਹੈ, ਤੇ ਜਿਹੜਾ ਵਿਵੇਕ ਸਰ ਦਾ ਇਸ਼ਨਾਨੀ ਉਹਦੀ ਕੌਲ ਖਿੜੇਗਾ, ਨਹੀਂ ਤਾਂ ਦੁਨੀਆਂ ਮੁਰਝਾਈ ਫਿਰਦੀ। ਜੇ ਪੰਜ ਨੇ ਇਹਨਾਂ ਦਾ ਕੋਈ ਭਾਵ ਹੈ? ਖੈਰ ਮੈਂ ਪ੍ਰਕਰਨ ਚ ਰਹਾ। ਮਹਾਰਾਜ ਨੇ ਕਿਹਾ ਬਿਲਕੁਲ ਨੇੜੇ ਨਾ ਜਾਇਓ, ਜਿਹੜਾ ਉਗਤੀ ਜੁਗਤੀ ਕਰਕੇ ਹਰ ਗੱਲ ਨੂੰ ਖੰਡਣੀ ਕਰੀ ਜਾਏ, ਇਹ ਕਿਉਂ ਇਹ ਕਿਉਂ ਇਹ ਕਿਉਂ? ਉਹ ਭਾਈ ਗੁਰਸਿੱਖੋ, ਕਿਉਂ ਦੀ ਕੋਈ ਸੀਮਾ ਹੁੰਦੀ ਏ? ਜੇ ਕਿਉਂ ਸ਼ਬਦ ਵਾਲੇ ਪਾਸੇ ਤੁਰ ਪਾਂਗੇ ਤੇ ਹਰ ਗੱਲ ਖੰਡਨ ਹੋ ਜਾਏਗੀ। ਮਹਾਰਾਜ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਤੂੰ ਤਾਂ ਗੁਰੂ ਦੀ ਗੱਲ ਇਸ ਤਰ੍ਹਾਂ ਮੰਨਣੀ ਏ ਜਿਵੇਂ ਅੰਨਾ ਬੰਦਾ ਕਿਸੇ ਸੁਜਾਖੇ ਦਾ ਪੱਲਾ ਪਕੜਦਾ ਹੈ। ਹੁਣ ਜੇ ਪੱਲਾ ਪਕੜਨ ਵਾਲੇ ਕਹਿ ਵੀ ਕਿਉਂ ਤੇਰੇ ਕੱਪੜੇ ਕੀ ਹੋ ਜਾਏ ਨੇ, ਜਿਹੜਾ ਮੈਨੂੰ ਕੱਪੜਾ ਪਕੜਾਈ ਏ ਕਿਹੜੇ ਰੰਗ ਦਾ? ਉਹ ਅਗਲਾ ਕਹਿੰਦਾ ਤੂੰ ਕੱਪੜੇ ਤੋਂ ਕੀ ਲੈਣਾ, ਤੇਰੀਆਂ ਅੱਖਾਂ ਕੋਈ ਨੀ, ਤੂੰ ਚੁੱਪ ਕਰਕੇ ਕੱਪੜਾ ਪਕੜ ਕੇ ਪਿੱਛੇ ਚੱਲ, ਤੈਨੂੰ ਮੰਜ਼ਿਲ ਮਿਲ ਜਾਏਗੀ। ਤੇ ਜੇ ਅੰਨਾ ਬੰਦੇ ਕੱਪੜਿਆਂ ਤੇ ਤਰਕ ਕਰ ਲਾ ਤਾਂ ਮੰਜ਼ਿਲ ਮਿਲੂਗੀ ਕਿਤੇ? ਜਲਪ ਚਰਚਾ ਨਹੀਂ ਕਰਨੀ। ਚੌਥੀ ਮਹਾਰਾਜ ਜੀ ਨੇ ਕਿਹਾ ਬਿਤੰਡਾ ਇਹ ਸ਼ੁਰੂ ਹੁੰਦੀ ਏ ਪਹਿਲਾਂ ਕਲਮਾਂ ਤੋਂ, ਫਿਰ ਜ਼ਬਾਨ ਤੋਂ, ਤੇ ਫਿਰ ਇੱਥੋਂ ਤੱਕ ਪਹੁੰਚ ਜਾਂਦੀ ਏ। ਜ਼ਬਾਨ ਤੇ ਕਲਮਾਂ ਬੰਦ ਹੋ ਜਾਂਦੀਆਂ ਨੇ, ਫਿਰ ਛਿੱਤਰਾਂ ਤੱਕ ਆ ਜਾਂਦੀ ਏ। ਸੱਚੀ ਏ ਨਾ, ਉਹ ਡਾਂਗਾ ਤੱਕ ਪਹੁੰਚ ਜਾਂਦੀ। ਮਹਾਰਾਜ ਕਹਿੰਦੇ ਨੇ ਇਹੋ ਜਿਹੇ ਗਿਆਨ ਤੋਂ ਬਚਿਓ ਭਾਈ, ਜਿਹੜਾ ਜ਼ਬਾਨ ਤੋਂ ਸ਼ੁਰੂ ਹੋ ਕੇ ਸਿਰ ਚ ਆ ਕੇ ਵੱਜੇ। ਬਸ ਤੁਸੀਂ ਇੰਨਾ ਵੀ ਰੱਖਿਓ, ਗੁਰੂ ਦੇ ਗਿਆਨ ਦਾ ਹਥੌੜਾ ਅਹਿਰਨ ਨੂੰ ਅਡੋਲ ਮਤ, ਮਤ ਅੜਹਿਰਨ ਬਣ ਜਾਏ, ਗਿਆਨ ਦਾ ਹਥੌੜਾ ਹੋਵੇ। ਚਾਰ ਗੁਣਾਂ ਦੀ ਅਸੀਂ ਗੱਲ ਸਿਰਫ ਸੰਖੇਪ ਕੀਤੀ ਏ, ਇੰਦਰੀ ਜਿੱਤ ਧੀਰਜ ਵਾਲਾ, ਅਡੋਲ ਮਤ ਵਾਲਾ, ਤੇ ਫਿਰ ਸੱਟਾਂ ਨੂੰ ਸਹਿ ਕੇ ਜੀਵਨ ਨੂੰ ਬਣਾਉਣ ਵਾਲਾ। ਸਤਿਗੁਰੂ ਕਿਰਪਾ ਕਰੇ, ਕੱਲ ਨੂੰ ਅਸੀਂ ਦੇਖਾਂਗੇ ਕਿ ਅੱਗ ਕਿਹੜੀ ਤਪਾਣੀ ਏ ਤੇ ਤੇਜ ਕਿਵੇਂ ਕਰਨੀ ਹੈ। ਭਾਉ ਖੱਲਾ ਅਗਨ ਤਪਤਾਓ ਭੈ ਦੀ ਅੱਗ, ਉਹ ਅੱਗ ਅਸੀਂ ਕੱਲ ਨੂੰ ਵਿਚਾਰਾਂਗੇ। ਆਪ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।